ਪੰਜਾਬੀ ਪੌਡਕਾਸਟ 'ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੇਸ਼ ਸਿੰਘ ਬੀਦੋਵਾਲੀ। ਪਹਾੜ ਕਿੰਨਾ ਮਰਜ਼ੀ ਉੱਚਾ ਹੋਵੇ ਪਰ ਅਸੂਲ ਚੜ੍ਹਨ ਤੋਂ ਨਹੀਂ ਰੋਕ ਸਕਦਾ। ਰਤਨ ਜੀ, ਕੀ ਹਾਲ ਚਾਲ ਨੇ?
ਠੀਕ ਠਾਕ ਜੀ, ਸਤਿ ਸ਼੍ਰੀ ਅਕਾਲ।
ਆਂਢ ਗਵਾਂਢ ਪੂਰਾ ਮਾਹੌਲ ਬਣ ਗਿਆ
ਪੂਰਾ, ਮੈਂ ਕਹਿ ਦੀ ਪੂਰਾ।
ਹਾਂ, ਕੱਲ੍ਹ ਸਾਰਾ ਦਿਨ ਸੰਗਰੂਰ ਚਰਚਾ 'ਚ ਰਿਹਾ।
ਹਾਂ, ਸੰਗਰੂਰ ਪੂਰਾ ਚਰਚਾ 'ਚ ਰਿਹਾ। ਸੰਗਰੂਰ ਤਾਂ ਮਾਹੌਲ ਹੀ ਬਣ ਗਿਆ, ਸਾਰੇ ਕੈਂਡੀਡੇਟ ਆ ਗਏ, ਬੀਜੇਪੀ ਦਾ ਰਹਿ ਗਿਆ ਬਸ।
ਕਿਉਂਕਿ ਇੱਕ ਤਾਂ ਕਾਂਗਰਸ ਦੀ ਮੀਟਿੰਗ ਹੋ ਰਹੀ ਸੀ,
ਹਾਂਜੀ,
ਦੂਸਰੀ ਅਕਾਲੀ ਦਲ ਦੇ ਵਿੱਚ ਢੀਂਡਸਾ ਪਰਿਵਾਰ ਦੀ ਭਲਾ ਮੀਟਿੰਗ ਚੰਡੀਗੜ੍ਹ ਹੋ ਰਹੀ ਸੀ।
ਕਾਂਗਰਸ ਦੀਆਂ ਦੋ ਮੀਟਿੰਗਾਂ, ਇੱਕ ਨਹੀਂ ਦੋ
ਜੀ।
ਹਾਂ,
ਤੁਸੀਂ ਫਿਰ ਉੱਥੇ ਮੌਜੂਦ, ਤੁਹਾਨੂੰ ਵੱਧ ਪਤਾ ਜੀ।
ਹਾਂ, ਇੱਕ ਤਾਂ ਸਾਹਮਣੇ ਹੋ ਰਹੀ
ਸਾਰੇ ਪਬਲਿਕ ਮੀਟਿੰਗ
ਦਲਵੀਰ ਗੋਲਡੀ ਦੇ ਘਰੇ, ਇੱਕ ਹੋਰ ਉਹ ਵੀ ਪਬਲਿਕ ਮੀਟਿੰਗ ਸੀ ਪਰ ਉਹ ਮੀਟਿੰਗ ਦੇ ਅੰਦਰ ਵੀ ਕੁਛ ਹੋਇਆ ਵਿਜਿੰਦਰ ਸਿੰਗਲਾ ਦੇ ਨਾਲ। ਹਾਂ, ਵੈਸੇ ਉਹਨਾਂ ਨਾਲ ਇੱਕ ਦਿਨ ਪਹਿਲਾਂ ਪਟਿਆਲੇ ਹੋ ਗਿਆ ਸੀ ਸਾਰੀ ਮੀਟਿੰਗ ਮੂਟਿੰਗ, ਜੋ ਵੀ ਹੁੰਦਾ। ਚਲੋ
ਆਪਾਂ ਸ਼ੁਰੂਆਤ ਇੱਥੋਂ ਹੀ ਕਰ ਲੈਂਦੇ
ਹਾਂ। ਹਾਂ, ਜਿੱਥੋਂ ਮਰਜ਼ੀ ਕਰ ਲਓ।
ਪਹਿਲਾਂ ਤਾਂ ਤੁਹਾਡੇ ਇੰਟਰਵਿਊ ਗੱਲ ਕਰ ਲੈਂਦੇ।
ਇੱਕ ਮਿੰਟ, ਸੁਖਵੰਤ ਇਹ ਭੇਜਣਾ ਆਪਾਂ ਪੌਡਕਾਸਟ, ਯਾਦ ਰੱਖੀ। ਹਾਂ, ਉਸ ਹਿਸਾਬ ਨਾਲ ਬਣਾ ਲਿਓ। ਹਾਂ,
ਅਤੇ ਪਹਿਲਾਂ ਕਰਾਂਗੇ ਪ੍ਰਧਾਨ ਸਾਹਿਬ ਦੀ, ਰਾਜਾ ਵੜਿੰਗ ਜੀ ਦੀ।
ਹਾਂ,
ਕਿਉਂਕਿ ਬਠਿੰਡੇ ਵਾਲਾ ਸਵਾਲ ਨਾ ਤੰਗ ਕਰ ਰਿਹਾ ਉਹਨਾਂ ਨੂੰ।
ਹਾਂ,
ਲਗਾਤਾਰ ਭਾਵੇਂ ਇੱਕ ਹਫ਼ਤਾ ਉਹਨੂੰ ਆ ਗਿਆ, ਸੀਟਾਂ ਅਨਾਊਂਸਮੈਂਟ ਹੋ ਗਈਆਂ।
ਦੇਖੋ ਬਈ, ਆਪਾਂ ਪੁੱਛ ਲਿਆ।
ਹਾਂ,
ਆਪਣੇ ਨਾਲ ਇੰਟਰਵਿਊ ਹੋਇਆ, ਆਪਾਂ ਪੁੱਛ ਲਿਆ। ਅਸੀਂ ਉੱਥੇ, ਆਪਾਂ ਧੂਰੀ ਗਏ ਹੋਏ ਸੀਗੇ, ਉੱਥੇ ਇਹ ਕਾਂਗਰਸ ਪ੍ਰਧਾਨ ਵੀ ਆਏ ਉੱਥੇ ਨਾ, ਦਿਓ ਐਸ ਡੀ ਨੂੰ ਆਪਾਂ ਕਹਿਤਾ ਵੀ ਇੰਟਰਵਿਊ। ਉਹ ਇੰਟਰਵਿਊ ਚਲੋ ਉਦੀ ਲਾਈਨ ਅਪ ਹੋ ਗਿਆ ਤੇ ਕਹਿੰਦੇ ਗੱਡੀ 'ਚ। ਮੈਂ ਕਿਹਾ ਜੀ ਚਲੋ ਕੋਈ ਨੀ, ਗੱਡੀ 'ਚ ਹੀ ਸਹੀ, ਕਿਉਂਕਿ ਇਹ ਹੁਣ ਤਾਂ ਦੇਖੋ ਗੱਡੀ ਵਾਲਾ ਵੀ ਇੱਕ ਹੋਰ ਇੰਟਰਵਿਊ ਆ, ਉਹ ਵੀ ਗੱਡੀ 'ਚ। ਹੁਣ ਤਾਂ ਗੱਡੀਆਂ 'ਚ ਹੀ ਆਉਣਗੇ ਇੰਟਰਵਿਊ,
ਲੀਡਰਾਂ ਕੋਲ ਟਾਈਮ
ਤਾਂ ਮਾਰ ਆਏ ਦੇ ਆਉਣਗੇ ਇੰਟਰਵਿਊ, ਗੱਡੀਆਂ ਵੀ ਆਏ ਹੁੰਦੀਆਂ, ਕਿਉਂਕਿ ਟਾਈਮ ਘੱਟ ਆ। ਹੁਣ ਤਾਂ ਉਹ ਮਹੱਤਵ ਨਹੀਂ ਰੱਖਦਾ ਵੀ ਕਿਵੇਂ ਬੈਠ ਕੇ ਕਰਨਾ ਜਾਂ ਕਿੱਦਾਂ ਕਰਨਾ, ਚਲੋ ਬੈਠ ਕੇ ਵਾਲਾ ਥੋੜ੍ਹਾ ਜਿਹਾ ਰਿਲੈਕਸ ਹੁੰਦਾ ਟਾਈਪ, ਤੇ ਇਹ ਠੀਕ ਆ।
ਪ੍ਰਧਾਨ ਸਾਹਿਬ ਕੀ ਬੋਲੇ?
ਜੋ ਬੋਲੇ ਤੁਹਾਡੇ ਸਾਹਮਣੇ ਆ, ਤੁਹਾਡੇ ਸਾਹਮਣੇ ਹੀ ਬੋਲਿਆ ਜੋ ਕੁਛ ਬੋਲਿਆ। ਆਪਾਂ ਪੁੱਛ ਲਿਆ, ਦੇਖੋ 25-75 ਵਾਲਾ, 50-50 ਵਾਲਾ ਵੀ ਜੋ ਜੈਜੀ ਤੇਜੋਲ ਜੀ ਦਾ ਸੀਗਾ ਸਵਾਲ ਹੀ ਸੀ, ਉਹਨਾਂ ਨੇ ਸਵਾਲ ਹੀ ਪੁੱਟ ਕੀਤਾ ਸੀ ਨਾ, ਚਲੋ ਮੀਡੀਆ 'ਚੋਂ ਬਣ ਗਿਆ ਫਿਰ।
ਬਿਲਕੁਲ।
ਤੇ ਮੈਚ ਫਿਕਸ ਵਾਲਾ ਜਿਵੇਂ ਆਪਾਂ ਕਿਹਾ ਸੀ, ਸੇਫ ਗੇਮ ਵਾਲਾ, ਆਪਾਂ ਤਾਂ ਆਪਦੇ ਵੱਲੋਂ ਸਾਰੇ ਐਂ ਸੀ ਵੀ ਲੋਕ ਇਹ ਚਰਚਾ ਕਰ ਰਹੇ ਸੀ ਬਾਦਲਾਂ ਨਾਲ ਹੱਥ ਮਿਲਾ ਕੇ, ਉਹ ਵੀ ਪੁੱਛ ਲਏ। ਆਪਾਂ ਤਾਂ ਆਪਦੇ ਵੱਲੋਂ ਸਾਰਾ ਪੁੱਛ ਲਿਆ। ਇੱਕ ਮੇਰੇ ਕੋਲ ਉਹ ਕਿਸੇ ਨੂੰ ਪਤਾ ਵੀ ਨਹੀਂ ਹੋਣਾ, ਮਤਲਬ ਵਰਕਰਾਂ ਨੂੰ ਹੋ ਸਕਦਾ ਉਵੇਂ ਪਤਾ ਹੋਵੇ, ਕਿਸੇ ਨੇ ਸਾਡੇ ਕੋਲ ਕਈਆਂ ਬੰਦਿਆਂ ਤੋਂ ਅਸੀਂ ਉੱਧਰ ਪੁੱਛਿਆ ਸੀ, ਉਹ ਕਹਿੰਦੇ ਬੀਜੇਪੀ 'ਚ ਵੀ ਚਰਚਾ ਚੱਲੀ ਜਾਂਦੀ ਹੈ ਵੀ ਇਦੂ ਬਾਅਦ ਚੋਣਾਂ ਤੋਂ ਬਾਅਦ ਵੀ ਰਾਜਾ ਵੜਿੰਗ ਜੀ ਜਾ ਸਕਦੇ ਆ, ਉਹ ਵੀ ਆਪਾਂ ਤਾਂ ਪੁੱਛ ਲਿਆ। ਆਪਾਂ ਤਾਂ ਦੇਖੋ ਪੁੱਛਣਾ ਸੀ, ਜਵਾਬ ਅਗਲੇ ਨੇ ਕਿਹੇ ਜਾ ਦੇਣਾ ਉਹ ਅਗਲੇ ਦਾ ਹਿਸਾਬ ਕਿਤਾਬ ਆ, ਕਿਸੇ ਦਾ ਵੀ ਆ, ਆਪਾਂ ਤਾਂ ਪੁੱਛਣ ਵਾਲੇ ਆ। ਹੁਣ ਆਪਾਂ ਐਂ ਤਾਂ ਕਹਿ ਨਹੀਂ ਸਕਦੇ ਵੀ ਐਂ ਹੱਥ ਫੜ ਕੇ ਵੀ ਜਿਵੇਂ ਆਪਾਂ ਚਾਹੁੰਦੇ ਹਾਂ ਜਾਂ ਜਿਵੇਂ, ਹੈ ਨਾ, ਠੀਕ ਹੈ ਨਾ।
ਹਾਂ, ਚਲੋ ਵਧੀਆ ਗੱਲ ਆ। ਤੇ ਫਿਰ ਗੋਲਡੀ ਸਾਹਿਬ ਨੂੰ ਕਿਵੇਂ ਮਨਾ ਮੁਲਿਆ ਇਹਨਾਂ ਨੇ?
ਗੋਲਡੀ ਸਾਹਿਬ ਨੂੰ ਤਾਂ ਮਨਾ ਹੀ ਲਿਆ, ਠੀਕ ਹੈ। ਗੋਲਡੀ ਸਾਹਿਬ ਦਾ ਇੱਕ ਇੰਟਰਵਿਊ ਵੀ ਆਪਣੇ ਨਾਲ ਵੀ ਸੀ, ਫਿਰ ਉਹ ਅਸੀਂ ਉੱਧਰ ਉਹ ਇੰਟਰਵਿਊ 'ਚ ਹੀ ਲੇਟ ਹੋ ਗਏ, ਉਹਨੂੰ ਦੋ ਇੰਟਰਵਿਊ ਉਹਨਾਂ ਦੇ ਹੋਰ ਹੋ ਗਏ। ਫਿਰ ਤੁਹਾਨੂੰ ਪਤਾ ਵੀ ਜਦੋਂ ਇੱਕ ਦਿਨ 'ਚ ਦੋ ਜਾਂ ਤਿੰਨ ਇੰਟਰਵਿਊ ਲਗਾਤਾਰ ਬੰਦੇ ਦੇ ਹੋ ਜਾਣ, ਫਿਰ ਉਹ ਗੱਲਾਂ ਹੀ ਰਿਪੀਟ ਹੋ ਜਾਂਦੀਆਂ। ਹਾਂ, ਫਿਰ ਮੈਨੂੰ ਲੱਗਿਆ ਵੀ ਆਪਾਂ ਚਲੋ ਕੋਈ ਨਹੀਂ ਉੱਧਰ ਜਾਂਦੀ ਰਹਿਣਾ ਗਾ, ਫਿਰ ਕਰਦਾ ਕੋਈ ਨਹੀਂ। ਅਤੇ ਗੋਲਡੀ, ਦਲਵੀਰ ਗੋਲਡੀ ਨੇ ਇੱਕ ਇੰਟਰਵਿਊ 'ਚ ਕਿਹਾ ਗਾ ਵੀ ਦਿੱਲੀ ਤੋਂ ਧੂਰੀ ਤੱਕ ਦਾ ਸਫ਼ਰ ਬਹੁਤ ਔਖਾ ਹੋਇਆ, ਜੋ ਟਿਕਟ ਨਾ ਹੋ ਗਈ ਤੇ ਸੈਡ ਸੌਂਗ ਹੀ ਸੁਣਦੇ ਆਏ ਨੁਸਰਤ ਫਤਿਹ ਅਲੀ ਖਾਨ ਦੇ
ਜੀ। ਇਹ ਤਾਂ ਹੈ,
ਔਖਾ ਤਾਂ ਹੁੰਦੀ ਹੈ ਜਦੋਂ ਬੰਦਾ ਮਿਹਨਤ ਕਰਦਾ। ਉਹਨਾਂ ਨਾਲ ਤੀਜੀ ਚੌਥੀ ਵਾਰ ਐਂ ਜੇ ਹੋ ਗਿਆ, ਉਹਨਾਂ ਨਾਲ ਪ੍ਰੋਮਿਸ ਕਰਾਇਆ ਸੀ ਪਾਰਟੀ ਨੇ, ਪਰ ਹੁਣ ਇਹਦੇ ਪਿੱਛੇ ਦਾ ਕਾਰਨ ਜੋ ਮੈਨੂੰ ਲੱਗਿਆ, ਆਪਾਂ ਸਵਾਲ ਵੀ ਪੁੱਛਿਆ ਰਾਜਾ ਵੜਿੰਗ ਨੂੰ ਵੀ ਇੰਡੀਆ ਅਲਾਇੰਸ ਕੁਛ ਤਾਂ ਇਹਦੇ ਪਿੱਛੇ ਦਾ ਕਾਰਨ ਆ, ਪਰ ਆਪਾਂ ਉਦਣ ਵੀ ਠੋਕ ਵਜਾ ਕੇ ਗੱਲ ਕਰੀ ਸੀ ਵੀ ਸਿਮਰਨਜੀਤ ਸਿੰਘ ਵਾਕਿਆ ਹੀ ਬਹੁਤ ਸੋਲਿਡ ਕੈਂਡੀਡੇਟ ਨੇ, ਭਾਰੀ ਕੈਂਡੀਡੇਟ ਨੇ, ਕਿਵੇਂ ਵੀ ਲਾ ਲਓ।
ਇਹ ਤਾਂ ਹੈ,
ਉੱਧਰਲੇ ਪਾਸਿਓਂ ਮਲੇਰਕੋਟਲੇ ਵਾਲੇ ਪਾਸਿਓਂ ਇੱਧਰ ਨੂੰ ਆਉਂਦੇ ਜਾਓ, ਵਿੱਚੇ ਧੂਰੀ ਵਿੱਚੇ ਸੋਲਿਡ ਆ ਨੇ। ਧੂਰੀ ਕੱਲ੍ਹ ਇੱਕ ਮੁੰਡੇ ਨੇ ਸਰਵੇ ਕਰਿਆ, ਸਰਵੇ ਟਾਈਪ ਪੰਜਾਬੀ ਨਿਊਜ਼ ਕਾਰਨਰ ਵਾਲਿਆਂ ਨੇ, ਉਹਨੇ ਵੀ ਦੱਸਿਆ, ਉਹ ਕਹਿੰਦੇ ਵੀ ਜ਼ਿਆਦਾ ਲੋਕ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਨੇ ਧੂਰੀ 'ਚ, ਹੁਣ ਚਲੋ ਹਜੇ ਤਾਂ ਆਪਾਂ ਕਹਿ ਦਈਏ ਵੀ ਸ਼ੁਰੂਆਤੀ ਦਿਨ ਨੇ। ਅਤੇ ਦੂਜੇ ਨੰਬਰ 'ਤੇ ਕਹਿੰਦੇ ਸਿਮਰਨਜੀਤ ਮਾਨ ਦਾ, ਫਰਜ਼ ਕਰੋ ਵੀ ਜੇ ਉਹਨਾਂ ਨੇ 10 ਬੰਦਿਆਂ ਦਾ ਕਰਿਆ ਤਾਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਜੇ 4 ਬੰਦੇ ਕਹਿ ਰਹੇ ਆਮ ਆਦਮੀ ਪਾਰਟੀ ਨੂੰ ਤਾਂ 3 ਸਿਮਰਨਜੀਤ ਮਾਨ ਨੂੰ ਕਹਿ ਰਹੇ ਆ, ਬਾਕੀ ਖਹਿਰਾ ਸਾਹਿਬ ਮਤਲਬ ਆਏ ਜੇ ਕੁਛ ਹਜੇ ਆਏ ਜੀ ਚੱਲੂਗਾ, ਆਉਣ ਵਾਲੇ ਦਿਨਾਂ 'ਚ ਹਵਾ ਬਣ ਜੂ। ਪਰ ਜਿਹੜੇ ਲੋਕਲ ਪੱਤਰਕਾਰ ਸੀ ਧੂਰੀ ਦੇ, ਉੱਥੇ ਮੇਰੀ ਕਾਫੀਆਂ ਨਾਲ ਗੱਲ ਹੋਈ, ਧੂਰੀ ਦੇ ਸੀ, ਸੰਗਰੂਰ ਦੇ, ਸੰਗਰੂਰ ਜ਼ਿਲ੍ਹੇ ਦੇ ਸਾਰੇ ਸੀ, ਕਿਉਂਕਿ ਵੱਡਾ
ਇਵੈਂਟ ਸੀ,
ਈਵੈਂਟ ਲਾ ਲਓ ਜਾਂ ਵੱਡੀ ਪ੍ਰੈਸ ਕਾਨਫਰੰਸ ਸੀ, ਐਂ ਕਿਉਂਕਿ ਲੀਡਰ ਨੂੰ ਘਰੇ ਮਨਾਉਣ ਆਏ ਬੰਦੇ, ਵੱਡੇ ਲੀਡਰ ਰਜਿੰਦਰ ਕੌਰ ਭੱਠਲ ਸੀ, ਰਾਜਾ ਵੜਿੰਗ ਸੀ, ਹੋਰ ਧਵਾਨ ਸਾਹਿਬ ਸੀ, ਹੋਰ ਕਾਫੀ ਲੀਡਰ ਸੀ। ਤੇ ਮੈਂ ਸਾਰਿਆਂ ਨੂੰ ਪੁੱਛੀ ਗਿਆ, ਕਿਉਂਕਿ ਹੁੰਦਾ ਹੀ ਹੈ ਨਾ, ਕਿਉਂਕਿ ਹੌਟ ਸੀਟ ਬਹੁਤ ਬਣ ਗਈ। ਤਾਂ ਜਿੰਨੇ ਜਰਨਲਿਸਟਾਂ ਨੂੰ ਮੈਂ ਪੁੱਛਿਆ, ਇੱਕ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਇਹ ਕਿਹਾ, ਉਹ ਕਹਿੰਦੇ ਵੀ ਸਿਮਰਨਜੀਤ ਮਾਨ ਵਰਸਿਸ ਸੁਖਪਾਲ ਸਿੰਘ ਖਹਿਰਾ। ਹੁਣ ਇਹ ਲੱਗ ਰਿਹਾ ਹੈਗਾ, ਦੇਖੋ ਫਿਰ ਇਹਦਾ ਮਤਲਬ ਉਹੀ ਹੈ ਵੀ ਮੀਤ ਹੇਅਰ ਤੀਜੇ ਨੰਬਰ ਤੇ।
ਹਾਂ ਰਤਨ ਜੀ, ਚਰਚਾ ਵੀ ਹੋ ਰਹੀ ਆ,
ਪਰ ਮੈਨੂੰ ਲੱਗਦਾ ਹੈਗਾ ਵੀ ਐ ਇੰਨਾ ਲਾਈਟ ਨਹੀਂ ਲੈਣਾ ਚਾਹੀਦਾ, ਕਿਉਂਕਿ ਇੱਥੇ ਹੋ ਗਿਆ ਟ੍ਰੈਂਗੂਲਰ, ਟ੍ਰੈਂਗੂਲਰ ਹੋ ਗਿਆ। ਤੇ ਉਹੀ ਗੱਲ ਆ ਵੀ ਹੁਣ ਇਕਬਾਲ ਸਿੰਘ ਝੁੰਦਾ ਜਾਂ ਆਪਣੇ ਕੀ ਆ ਉਹਨਾਂ ਦਾ ਨਾਮ ਬੀਜੇਪੀ ਵਾਲੇ, ਬੀਜੇਪੀ ਵਾਲੇ ਕਿਹਨੂੰ ਖੜਾ ਕਰਦੇ ਤੇ ਬੀਜੇਪੀ ਨੂੰ ਕਿੰਨਾ ਵੋਟ ਪੈਂਦਾ, ਫਿਰ ਬਿਹਾਈਂਡ ਦਾ ਸੀਨ ਪਰਮਿੰਦਰ ਢੀਂਡਸਾ ਕਿਸ ਨੂੰ ਵੋਟ ਪਾਉਂਦੇ ਆ। ਹਾਲਾਂਕਿ ਕੱਲ੍ਹ ਚੰਡੀਗੜ੍ਹ ਰਿਹਾਇਸ਼ ਸੈਕਟਰ 2 ਜਿਹੜੀ ਇਹਨਾਂ ਦੀ ਕੋਠੀ ਆ ਢੀਂਡਸਾ ਪਰਿਵਾਰ ਦੀ, ਉੱਥੇ ਸੁਖਬੀਰ ਸਿੰਘ ਬਾਦਲ ਪਹੁੰਚੇ ਸੀ ਮਨਾਉਣ, ਲਾ ਲਓ ਜਿਵੇਂ ਮਰਜ਼ੀ ਲਾ ਲਓ, ਕੋਈ ਮੀਟਿੰਗ ਹੋਈ ਆ ਇਹਨਾਂ ਦੀ, ਮਨਾਉਣ ਵਾਲੀ ਮੀਟਿੰਗ ਹੀ ਕਹਾਂਗੇ ਆਪਾਂ ਤਾਂ, ਉਹ ਮੀਟਿੰਗ ਹੋਈ ਆ। ਹੁਣ ਉਹ ਪਰਿਵਾਰ ਵੋਟ ਕਿੱਧਰ ਦਿੰਦਾ ਗਾ ਉਹ ਦੇਖੋ, ਜੇ ਉਹ ਵੋਟ ਵਾਕਿਆ ਹੀ ਅਕਾਲੀ ਦਲ ਦਾ ਅਕਾਲੀ ਦਲ ਨੂੰ ਜਾਂਦਾ ਤਾਂ ਉਹ ਕਿਹਨੂੰ ਇਫੈਕਟ ਕਰੂਗਾ ਜਾਂ ਕਿਹਦੀ ਬੇੜੀ 'ਚ ਵੱਟੇ ਪਾਊਗਾ, ਠੀਕ ਹੈ ਨਾ। ਪਰ ਜੇ ਉਹ ਵੋਟ ਉੱਥੋਂ ਨਿਕਲ ਕੇ ਸੁਖਪਾਲ ਖਹਿਰਾ ਜਾਂ ਆਪਦੇ ਸਾਧੂ ਸਾਹਿਬ ਵਾਲੇ ਪਾਸੇ ਆਉਂਦਾ ਗਾ, ਯਾਨੀ ਕਿ ਮੀਤ ਹੇਅਰ ਵਾਲੇ ਪਾਸੇ, ਫਿਰ ਉਹ ਕਿੱਧਰਲੇ ਪਾਸੇ ਇਫੈਕਟ ਪਾਊਗਾ, ਇਹ ਹੈਗਾ ਗਾ।
ਬਿਲਕੁਲ
ਸਿਚੁਏਸ਼ਨ ਤਾਂ ਹੈਗੀ ਆ
ਰਤਨ ਜੀ, ਚਰਚਾ ਹੀ ਹੋ ਰਹੀ ਨਾ ਕਿ ਜੇਕਰ ਖਹਿਰਾ ਸਾਹਿਬ ਇੱਥੋਂ ਉਮੀਦਵਾਰ ਨਾ ਆਉਂਦੇ ਤਾਂ ਇਹ ਸ਼ਾਇਦ ਸੀਟ ਜਿਹੜਾ ਇੰਡੀਆ ਗਠਜੋੜ ਆ ਉਹਦੇ ਇੱਥੋਂ ਨਿਕਲ ਜਾਂਦੀ। ਹੁਣ
ਥੋੜੀ ਜੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵਿਰੋਧ ਆ ਉਹ ਜ਼ਿਆਦਾ ਵਿਰੋਧ ਉਹਨਾਂ ਦੇ MLA ਦਾ ਗਾ। ਹੁਣ ਜਿਹੜਾ ਕੁਛ ਇੰਟਰਨਲ ਸਰਵੇ ਆਇਆ ਸਾਡੇ ਕੋਲ, ਜਿਹੜਾ ਪਾਰਟੀ ਲੈਵਲ ਥੋੜਾ ਜਿਹਾ ਵੱਡਾ ਸਰਵੇ ਹੁੰਦਾ ਗਾ, ਉੱਥੇ ਭਦੌੜ ਤੇ ਸੰਗਰੂਰ ਬਹੁਤ ਡਾਊਨ ਨੇ, ਜਿਵੇਂ ਪਹਿਲਾਂ ਆਪਾਂ ਦੜਬੇ ਦੀ ਗੱਲ ਕਰਦੇ ਸੀ, ਪਰ ਸੰਗਰੂਰ ਤੇ ਭਦੌੜ ਸ਼ੌਕਿੰਗ ਉਹਨਾਂ ਲਈ ਡਬਲ ਮਿਹਨਤ ਹੈਗੀ ਆ ਮੀਤ ਹੇਅਰ ਵਾਸਤੇ ਜਾਂ ਆਮ ਆਦਮੀ ਪਾਰਟੀ ਵਾਸਤੇ। ਹੁਣ ਧੂਰੀ 'ਚ ਭਗਵੰਤ ਮਾਨ ਆਪ ਪ੍ਰਚਾਰ ਉਸ ਹਿਸਾਬ ਨਾਲ ਕਰਨਗੇ, ਵਿਧਾਇਕ ਨੇ ਉੱਥੋਂ ਦੇ, ਉਹਨਾਂ ਦੀ ਟੀਮ ਉਵੇਂ ਕਰੂ ਕੀ ਕਰਨਗੇ ਕਿ ਆਪਦੇ ਦੋਸਤ ਵਾਲੇ ਪਾਸੇ ਹੀ ਆਪਦੀ ਟੀਮ ਰੱਖਣਗੇ, ਇੱਧਰ ਕਰਮਜੀਤ ਅਨਮੋਲ ਵਾਲੇ ਪਾਸੇ, ਇਹ ਦੇਖਣ ਵਾਲਾ ਹੋਊ। ਪਰ ਇੱਕ ਅਸੀਂ ਲੋਕਾਂ ਨੂੰ ਇਨਫੋਰਮੇਸ਼ਨ ਦੇ ਦਈਏ, ਜਿਹੜੀ ਇਨਫੋਰਮੇਸ਼ਨ ਕਿਤੇ ਨਹੀਂ, ਉਹ ਇੱਕ ਦੋ ਦਿਨ 'ਚ ਇੰਟਰਵਿਊ ਵੀ ਆਜੂਗਾ। 40-42 ਦਿਨ ਹੋ ਗਏ, 42 ਦਿਨ ਹੋ ਗਏ ਉੱਥੇ ਬੈਠਿਆਂ ਨੂੰ, 168 ਜਿਹੜੇ ਭਰਤੀ ਕੀਤੇ ਸੀ ਮਾਸਟਰ ਲਾ ਲਓ, ਮਾਸਟਰ ਹੀ ਆ ਉਹ। ਹੁਣ ਉਹਦੇ 'ਚ ਇੱਕ ਹੈਰਾਨਗੀ ਵਾਲੀ ਗੱਲ ਕੀ ਆ, 168 ਪਰਿਵਾਰ ਨੇ, 168 ਪੋਸਟਾਂ, ਉਹਨਾਂ ਨੂੰ ਹੁਣ ਇਹ ਧਿਆਨ ਨਾਲ ਗੱਲ ਸੁਣਨ ਵਾਲੀ ਹੈ ਵੀ ਉਹਨਾਂ ਨੂੰ ਜੁਆਇਨਿੰਗ ਲੈਟਰ ਵੀ ਦਿੱਤੇ, ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ, ਉਹਨਾਂ ਨੂੰ 31 ਤਰੀਕ ਨੂੰ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲੇ ਹੋਏ ਆ, 31 ਅਗਸਤ ਦਾ ਟਾਈਮ ਆ, ਇੱਕ ਉਹਨੂੰ ਕਹਿੰਦੇ ਵੀ ਕੱਲ੍ਹ ਨੂੰ ਜਾ ਕੇ ਤੁਸੀਂ ਜੁਆਇਨ ਕਰਨਾ, ਜਦੋਂ ਉਹ ਗਏ ਅਗਲੇ ਦਿਨ ਆਪਦੇ ਸਕੂਲਾਂ 'ਚ ਜੁਆਇਨ, ਜਿੱਥੋਂ ਜਿੱਥੇ ਦੇ ਉਹਨਾਂ ਦੇ ਸੀਗੇ ਵੀ ਤੁਹਾਡੀ
ਸਟੇ
ਫਲਾਨੇ ਥਾਂ ਫਲਾਨੇ ਥਾਂ, ਉਹਨਾਂ ਦੇ ਉੱਥੋਂ ਦੇ ਪ੍ਰਿੰਸੀਪਲ ਮੁੱਖ ਦੇ ਕਹਿੰਦੇ ਵੀ ਤੁਹਾਡੀ ਤਾਂ ਸਟੇ ਲੱਗ ਗਈ ਰਾਤੇ ਰਾਤੀ 128 ਬੰਦੇ, 168 ਬੰਦਿਆਂ ਨਾਲ ਠੱਗੀ ਵੱਡੀ ਆ। ਜਿਹੜਾ ਪੋਸਟਰ ਰਿਲੀਜ਼ ਕਰਿਆ ਗਾ ਇਹਨਾਂ ਨੇ 42,900 ਕਿੰਨਾ ਗਾ ਵੀ ਇੰਨੀ ਨੌਕਰੀ ਦਿੱਤੀ, 43,000 ਲਗਭਗ 43,000 ਨੌਕਰੀ ਆ, ਉਹਦੇ 'ਚ ਤੁਸੀਂ 168 ਮਾਈਨਸ ਕਰ ਦਿਓ,
ਸਾਹਮਣੇ ਆ ਗਏ।
ਚਲੋ ਹਾਂ, ਇਹ ਤਾਂ ਜਿਹੜੇ ਸਾਹਮਣੇ ਆ ਗਏ, ਹੋਇਆ ਇੱਥੇ ਹੋਰ ਵੀ ਬਹੁਤ ਕੁਛ ਆ।
ਖਹਿਰਾ ਸਾਹਿਬ ਵੀ ਕੱਲ੍ਹ ਉੱਥੇ ਗਏ ਸੀ,
ਉਦੋਂ ਬਾਅਦ ਗਏ ਆ, ਹਾਂ ਉਦੋਂ ਬਾਅਦ ਗਿਆ ਸੀ ਉਹਨਾਂ ਦਾ, ਉਦੋਂ ਬਾਅਦ ਬੜੰਗ ਸਾਹਿਬ ਦੇ ਇੰਟਰਵਿਊ ਤੋਂ ਬਾਅਦ ਹੀ ਵਾਪਸ ਆ ਕੇ ਕੀਤਾ ਰਾਤ, ਮੈਨੂੰ ਵੀ ਉੱਥੇ ਹੀ ਮਿਲੇ ਆ, ਤੇ ਆਪਣੀ ਜਾਣਕਾਰੀ 'ਚ ਨਹੀਂ ਸੀ, ਮੇਰੀ ਜਾਣਕਾਰੀ ਤੁਹਾਡੀ 'ਚ ਹੋਵੇ ਪਤਾ ਹੋਵੇ ਮੈਨੂੰ ਨਹੀਂ ਪਤਾ, ਮੈਨੂੰ ਮੇਰੀ ਤਾਂ ਜਾਣਕਾਰੀ 'ਚ ਹੀ ਨਹੀਂ। ਮੈਂ ਤਾਂ ਉਹਨਾਂ ਨੂੰ ਵੀ ਕਿਹਾ, ਮੈਂ ਯਾਰ ਤੁਸੀਂ ਇੰਨੇ ਦਿਨਾਂ ਦਾ ਸਾਨੂੰ ਕਿਉਂ ਨਹੀਂ ਕੰਟੈਕਟ ਕਰਿਆ, ਟਵਿੱਟਰ 'ਤੇ ਕਰਦੇ ਕਿਤੇ ਕੰਟੈਕਟ ਤਾਂ ਕਰਦੇ ਮਾੜਾ ਜਿਹਾ।
ਬਿਲਕੁਲ
ਹਾਂ, ਉਹ ਇੱਕ ਮੁੰਡਾ ਕਹਿੰਦਾ ਬਾਈ ਮੈਸੇਜ ਭੇਜਿਆ ਸੀਗਾ ਸਾਨੂੰ, ਤੁਹਾਡਾ ਨੰਬਰ ਨਹੀਂ ਮਿਲਿਆ ਐਂ ਕਰਕੇ, ਮੈਂ ਕਿਹਾ ਚੱਲ ਫਿਰ ਵਿੱਚ ਰਹਿ ਗਿਆ, ਉਹ ਮੈਸੇਜ ਵਾਲੇ ਆਉਂਦੇ ਆ। ਪਰ ਵੀ ਇਹ ਹੈਰਾਨਗੀ ਦੀ ਗੱਲ ਆ ਵੀ 168 ਬੰਦਿਆਂ ਨੂੰ ਜੁਆਇਨਿੰਗ ਲੈਟਰ ਉਹ ਹੱਥ 'ਚ ਚੱਕੀ ਫਿਰਦੇ ਆ।
ਹਾਂ ਮਤਲਬ ਮਾਨ ਸਾਹਿਬ ਫਿਰ ਜੁਆਇਨਿੰਗ ਲੈਟਰ ਆਏ ਸਿਰਫ ਇੱਕ ਕਾਗਜ਼ ਆ।
ਹਾਂ ਹਾਂ, ਉਹਨਾਂ ਪੂਰਾ ਉਹਨਾਂ ਦੇ ਕੱਲ ਅਰਥੀ ਬਣਾਈ ਵੀ, ਉਹਨਾਂ ਨੇ ਪੂਰਾ ਪਿੱਟ ਸਿਆਪਾ ਕਰਿਆ, ਪਾਰਕ ਦੇ ਵਿੱਚ ਬੈਠਿਆ, ਪਾਰਕ ਦੇ ਵਿੱਚ ਟੈਂਕੀ ਆ ਸ਼ਹਿਰ ਦੇ ਵਿੱਚ, ਧੂਰੀ ਸ਼ਹਿਰ ਦੇ ਵਿੱਚ, ਅਤੇ ਉੱਥੇ ਲੋਕ ਸੈਰ ਸ਼ੂਰ ਕਰਨ ਵੀ ਆ ਰਹੇ ਸੀਗੇ, ਲੋਕ ਦੇਖ ਰਹੇ ਆ ਇੰਨੇ ਦਿਨਾਂ ਤੋਂ, ਬੁਰਾ ਹਾਲ ਆ, ਔਖਾ ਬਹੁਤ ਆ। ਫਿਰ ਇੱਕ ਕੁੜੀ ਨਾਲ ਅਸੀਂ ਗੱਲਬਾਤ ਕੀਤੀ, ਉਹ ਕਹਿੰਦੀ ਵੀ ਮੈਂ ਤਾਂ ਆਨੰਦਪੁਰ ਸਾਹਿਬ ਦੀ ਹਾਂ ਉੱਥੋਂ ਦੀ, ਉਹਨਾਂ ਦੇ ਹਰਜੋਤ ਬੈਂਸ ਜੀ ਦੇ ਮੈਂ ਸਿੱਖਿਆ ਮੰਤਰੀ ਦੇ, ਉਹ ਕਹਿੰਦੇ ਕੁਛ ਨਹੀਂ ਵੀ। ਫਿਰ ਇੱਕ ਹੋਰ ਹੈਰਾਨਗੀ ਦੀ ਗੱਲ ਜਿਹਨੂੰ ਸੁਣ ਕੇ ਅੱਜ ਸਾਰੇ ਸ਼ੌਕ ਹੋ ਜਾਣਗੇ, ਉਹ 168 ਬੰਦਿਆਂ ਨੇ ਪੈਸੇ ਇਕੱਠੇ ਕਰਕੇ 42 ਲੱਖ ਰੁਪਇਆ ਉਹ ਨਿੱਜੀ ਆਪਦੇ ਵਕੀਲ ਨੂੰ ਦੇ ਚੁੱਕੇ ਨੇ।
42 ਲੱਖ
ਰੁਪਇਆ ਜੀ, 168 ਬੰਦੇ ਤੇ ਉਹ ਕੋਈ ਉਹ ਨਹੀਂ, ਉਹ ਕੋਈ ਰੀਸ ਪਰਿਵਾਰਾਂ ਦੇ ਬੱਚੇ ਨਹੀਂ, ਉਹ ਹੁਸ਼ਿਆਰ ਪੜ੍ਹ ਕੇ ਆਪਦਾ ਮਿਹਨਤ ਪਾਸ ਕਰਕੇ ਇੱਕ ਵਕੀਲ ਨੂੰ 22-23 ਲੱਖ ਰੁਪਈਆ, ਵਕੀਲਾਂ ਦੇ ਬਕਾਇਦਾ ਨਾਮ ਦੱਸਿਆ ਉਹਨਾਂ ਨੇ ਸਾਨੂੰ, ਆਪ ਸੁਣ ਲੈਣਗੇ ਲੋਕ ਇੰਟਰਵਿਊ, ਆਪਾਂ ਕੱਲ੍ਹ ਨੂੰ ਜਾਂ ਪਰਸੋਂ ਤੱਕ ਉਹ ਰਿਲੀਜ਼ ਕਰ ਦੇਣਾ ਇੰਟਰਵਿਊ, ਅਤੇ ਇਹ ਹੁਣ ਦੂਜਾ ਵਕੀਲ ਕਰਿਆ। ਉਹ ਕਹਿੰਦੇ ਵੀ ਪੰਜਾਬ ਸਰਕਾਰ ਦਾ ਜਿਹੜਾ ਵਕੀਲ ਜਾਂਦਾ ਉਹ ਕੁਛ ਵੀ ਨਹੀਂ ਤੱਥ ਉੱਥੇ ਪੇਸ਼ ਰੱਖਦਾ। ਹੁਣ 24 ਮਈ ਤਰੀਕ ਆ, ਉਹ ਕਹਿੰਦੇ 24 ਮਈ ਨੂੰ ਨਾ ਹੋਇਆ, ਉਹ ਕਹਿੰਦੇ ਗਲੀ ਗਲੀ ਫਿਰਨਾ ਅਸੀਂ ਸੰਗਰੂਰ ਦੀ ਜਾਂ ਜਿੱਥੋਂ ਜਿੱਥੋਂ ਦੇ ਅਸੀਂ ਹੈਗੇ ਹਾਂ ਅਤੇ ਲੋਕਾਂ ਨੂੰ ਦੱਸਣਾ ਗਾ। ਫਿਰ ਉਹ ਕਹਿੰਦੇ ਵੀ ਅਸੀਂ ਬੇਨਤੀ ਕਰ ਰਹੇ ਹਾਂ ਵੀ ਏਜੀ ਸਾਹਿਬ ਪੇਸ਼ ਹੋ ਜਾਣ। ਇੱਕ ਉਹਨਾਂ ਨੇ ਵਕੀਲ ਦੀ ਕਹਾਣੀ ਦੱਸੀ, ਉਹ ਕਹਿੰਦੇ ਵੀ ਜਿਹੜਾ ਵਕੀਲ ਪੇਸ਼ ਹੋਇਆ ਉਹ ਜਿਵੇਂ ਹੁਣ ਜੱਜ ਨੂੰ ਦੱਸ ਰਿਹਾ ਹੈਗਾ, ਉਹ ਕਹਿੰਦੇ ਅੰਗਰੇਜ਼ੀ ਦੀਆਂ ਵੀ ਲਾਈਨਾਂ ਜੋੜ ਰਿਹਾ ਉੱਥੇ।
ਵਾਹ,
ਇੰਨਾ ਹੁਣ ਇਹ ਦੇਖੋ ਉਹਨਾਂ ਦਾ ਜਿਹੜਾ ਸਰਕਾਰ ਦਾ ਵਕੀਲ ਪੇਸ਼ ਹੋ ਰਿਹਾ, ਜਿਹੜਾ ਇਹ ਕਰ ਰਹੇ ਉਹਨੂੰ 42 ਲੱਖ ਰੁਪਈਆ ਦਿੱਤਾ। ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ 42 ਲੱਖ ਰੁਪਈਆ ਕਮਾਲ ਹੋ ਗਈ ਯਾਰ। ਤੇ ਇਹ ਸਲਾਹ ਉਹ ਕਹਿੰਦੇ ਵੀ ਅਸੀਂ ਮੀਟਿੰਗ ਕਰੀ ਹਰਜੋਤ ਬੈਂਸ ਜੀ ਨਾਲ, ਜਾਂ ਜਦੋਂ ਜਾਂਦੇ ਹਾਂ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਤੁਸੀਂ ਵਧੀਆ ਵਕੀਲ ਕਰੋ, ਲਓ ਇਹ ਸਲਾਹ ਵੀ ਇੱਥੇ ਹੀ ਜਾ ਰਹੀ ਆ। ਪਹਿਲਾਂ ਪੜ੍ਹੇ, ਮਿਹਨਤ ਕੀਤੀ, ਟੈਸਟ ਪਾਸ ਕੀਤਾ, ਫਿਰ ਜਿਹੜੀਆਂ ਗਾਈਡਲਾਈਨਸ ਆ ਉਹਨੂੰ ਉਹ ਪਾਸ ਕਰਦੇ ਨੇ, ਜਿਹੜੀਆਂ ਇਹਨਾਂ ਵਾਲੀਆਂ ਗਾਈਡਲਾਈਨਸ ਆ ਹੋ ਰਹੀ ਆ। ਪਤਾ ਨਹੀਂ ਕਿਹਨੇ ਉਹ ਮਸ਼ਹੂਰੀ ਕੱਢੀ ਜਾਂ ਕਿਹਨੇ, ਹਾਂ ਉਹ ਇੱਕ ਮੁੰਡੇ ਨੇ ਬਹੁਤ ਉੱਥੇ ਸੋਲਿਡ ਗੱਲ ਰੱਖੀ ਵੀ ਜਦੋਂ ਕੋਈ ਵੀ ਨੌਕਰੀ ਦਾ ਐਡਵਰਟਾਈਜ਼ਮੈਂਟ ਨਿਕਲਦਾ, ਉਹਦਾ ਇਸ਼ਤਿਹਾਰ ਨਿਕਲਦਾ, ਉਹਦੀ ਮਸ਼ਹੂਰੀ ਨਿਕਲਦੀ ਆ, ਜਿਹੜਾ ਬੰਦਾ ਉਹ ਕੱਢਦਾ, ਕਿਹੜੀ ਪੋਸਟ ਦਾ ਉਹ ਬੰਦਾ, ਕਿਹੜੇ ਲੈਵਲ ਦੇ ਅਫਸਰ ਹੁੰਦੇ ਆ, DA DO ਕਿਹੜੇ ਲੈਵਲ ਦੇ, ਉਹਨਾਂ 'ਤੇ ਕਾਰਵਾਈ ਕਰੋ ਜੇ ਉਹਨਾਂ ਨੇ ਗਲਤੀ ਕਰੀ ਆ, ਉਹਨਾਂ ਦੀ ਗਲਤੀ ਕਰਕੇ ਉਹਨੇ ਫਿਊਚਰ। ਪਰ ਜਿਹੜੀ ਸਭ ਤੋਂ ਇਹ ਤਾਂ ਦੋ ਗੱਲਾਂ ਤਾਂ ਦੇਖੋ ਬਹੁਤ ਖਤਰਨਾਕ ਹੋ ਗਈਆਂ ਨਾ, ਦੋ ਨਹੀਂ ਕਿੰਨੀਆਂ ਗੱਲਾਂ। ਪਹਿਲੀ ਗੱਲ ਤਾਂ ਇਹ ਉਹ ਵੰਡੇ ਨਿਯੁਕਤੀ ਪੱਤਰ ਵੰਡੇ, ਉਹਨਾਂ ਨੂੰ ਕਿਹਾ ਭਾਈ ਜੁਆਇਨ ਕਰ ਲਓ ਹੁਣ ਤੁਹਾਡੇ ਵਧੀਆ ਸਰਕਾਰੀ ਨੌਕਰੀ, ਛੱਡੋ ਪ੍ਰਾਈਵੇਟ ਨੌਕਰੀਆਂ, ਪ੍ਰਾਈਵੇਟ ਨੌਕਰੀਆਂ ਵਾਲੇ ਸੀ ਜ਼ਿਆਦਾ ਜਿਹੜੇ ਸਕੂਲਾਂ 'ਚ, ਕੋਈ ਉਹਨਾਂ ਨੇ ਮੈਨੂੰ ਦੱਸਿਆ ਕੋਈ 6800 ਵਾਲਾ, ਕੋਈ 7800 'ਤੇ, ਕੋਈ 12000 'ਤੇ, ਕੋਈ 14000 'ਤੇ, ਉਹ ਲੱਗੇ ਵੀ ਸੀ। ਉਹ ਕਹਿੰਦੇ ਕੁਛ ਤਾਂ ਸਾਡਾ ਚੱਲ ਰਿਹਾ ਸੀ,
ਦੋ ਰੁਪਏ ਆ ਰਹੇ ਸੀ
ਸਾਨੂੰ, ਕੁਛ ਤਾਂ ਸਾਡਾ ਤਜਰਬਾ ਵੀ ਬਣ ਰਿਹਾ ਸੀ, ਕੁਛ ਤਾਂ ਹੋ ਰਿਹਾ ਸੀ ਚੱਲ। ਅਤੇ ਉਹ ਛੱਡਤਾ, ਅਗਲੇ ਦਿਨ ਜੁਆਇਨ ਕਰਿਆ, ਉੱਥੇ ਸਟੇਅ ਹੋ ਗਈ, ਤੂੰ ਇੱਕ ਰਾਤੇ ਰਾਤ ਸਟੇਅ ਹੋ ਗਈ ਯਾਰ। ਫਿਰ ਉਹ 42000 ਦਾ ਪੋਸਟਰ ਲਾਈ ਬੈਠੇ, 43000 ਦਾ ਸਰਕਾਰ, 168 ਤਾਂ ਉਹਨਾਂ 'ਚੋਂ ਮਾਈਨਸ ਕਰੋ। ਫਿਰ ਵਕੀਲ ਵਾਲੀ ਗੱਲ ਹੈ ਤਾਂ ਜੱਗੋ 13ਵੀਂ ਗੱਲ ਆ, 42 ਲੱਖ ਰੁਪਈਆ ਯਾਰ ਉਹ ਇਕੱਠਾ ਕਰਕੇ, ਉਹ ਕਹਿੰਦੇ ਸਾਨੂੰ ਪਤਾ, ਉਹ ਕਹਿੰਦੇ ਅਸੀਂ ਕਿਵੇਂ ਪੈਸੇ ਇਕੱਠੇ ਕਰ ਦੇਈ ਜਾਂਦੇ ਵਕੀਲਾਂ ਨੂੰ।
ਉਹ ਤਾਂ ਹੈ ਜੀ, 42 ਲੱਖ ਥੋੜਾ ਹੁੰਦਾ ਕਿ ਵਿਚਾਰੇ ਉਹ ਆਪਾਂ ਦਾ ਆਮ ਘਰਾਂ ਦੇ ਧੀ ਪੁੱਤ ਹੋਣਗੇ
ਉੱਥੇ। ਯਾਰ ਅਸੀਂ ਸ਼ਾਮ ਨੂੰ ਗਏ ਆਪਾਂ ਸੁਖਵੰਤ, 5:30-6 ਵੱਜ ਗਏ ਹੋਣੇ, ਤੂੰ ਐਂ ਲਾ ਲਾ ਮੱਛਰ ਹੀ ਮੱਛਰ ਸੀ ਯਾਰ, ਬੁਰਾ ਹਾਲ ਸੀ ਉੱਥੇ।
ਤੇ ਫਿਰ ਮਾਨ ਸਾਹਿਬ ਜਿਹੜੀ ਨੌਕਰੀਆਂ ਵੰਡ ਰਹੇ ਆ, ਕਿਤੇ ਨੌਕਰੀ ਜਿਹੜੇ ਬਾਹਰੋਂ ਆ ਰਹੇ ਅੰਗਰੇਜ਼ ਉਹਨੂੰ ਤਾਂ ਮਿਲ ਰਹੀਆਂ।
ਤੂੰ ਇੱਕ ਹੋਰ ਲਾ ਲਾ, ਇੱਕ ਹੋਰ, ਉਹ ਕਹਿੰਦਾ ਵੀ ਜਿਹੜੇ ਇੱਥੇ ਮੀਡੀਆ ਲੋਕਲ ਸਾਨੂੰ ਇੱਕ ਵੀ ਕਵਰ ਨਹੀਂ ਕਰ ਰਿਹਾ ਸੰਗਰੂਰ ਦੇ ਬੰਦੇ, ਜਿਹੜੇ ਕਰ ਰਹੇ ਆ ਕਹਿੰਦੇ ਉਹਨਾਂ ਨੂੰ ਚਲਾਉਣ ਨਹੀਂ ਦਿੰਦੇ।
ਇਹ ਤਾਂ ਬਹੁਤ ਬੁਰਾ ਹਾਲ ਮੀਡੀਆ ਵਾਲੇ ਪਾਸੇ ਦਾ, ਜੋ ਗੱਲ ਕਰਦੇ ਨਾ ਨਿਰਾਸ਼ਾ ਆਪ ਨੂੰ ਹੁੰਦੀ।
ਹਾਂ,
ਕਿ ਕਿਹੜੇ ਕਿਹੜੇ ਮਸਲੇ 'ਤੇ ਅਸੀਂ ਮੀਡੀਆ ਨੂੰ ਕੁਛ ਆਖੀਏ।
ਫਿਰ ਉਹ ਕਹਿੰਦੇ ਵੀ ਕਿਸੇ ਇਹਨਾਂ ਦੇ ਚੇਅਰਮੈਨ ਕੋਲ ਜਾਂਦੇ ਆ ਇਹਨਾਂ ਕਿਵੇਂ, ਕਿਉਂਕਿ ਧੂਰੀ ਤਾਂ ਕੋਈ ਹੋਰ ਹੀ ਸਾਂਭ ਰਿਹਾ ਨਾ, ਚਲੋ ਕਿਸੇ ਦੀ ਡਿਊਟੀ ਲੱਗੀ ਆ ਉੱਥੇ। ਉਹ ਕਹਿ ਦਿੰਦੇ ਵੀ ਅਸੀਂ ਤਹਿਸੀਲਦਾਰ ਸਾਹਿਬ ਤੋਂ ਫੋਨ ਕਰਾਇਆ, ਸਾਡਾ ਤਾਂ ਆਪ ਨਹੀਂ ਕੰਮ ਹੋਇਆ ਸੀ, ਤੁਹਾਡਾ ਕੀ ਕਰਾ ਦਈਏ। ਲੈ
ਵਾਹ ਜੀ ਵਾਹ, ਫਿਰ ਕੰਮ ਕਿਹਦੇ ਹੋ ਰਿਹਾ ਸਰਕਾਰ 'ਚ।
ਚਲੋ ਕੰਮ ਵੀ ਛੱਡੋ ਯਾਰ, ਇਹਨਾਂ ਦਾ ਤਾਂ ਕੰਮ ਹੀ ਉਹੋ ਜਾਣੀ, ਇਹਨਾਂ ਦਾ ਤਾਂ ਔਨ ਰਿਕਾਰਡ ਕੰਮ ਆ। ਹੁਣ ਇਹ ਕਹਿ ਰਹੇ ਆ, ਮੀਤ ਹੇਰ ਸਾਹਿਬ ਵੀ ਕਹਿ ਰਿਹਾ, ਹੋਰ ਬਹੁਤ ਲੋਕ ਕਹਿ ਰਹੇ ਵੀ ਇਹਨਾਂ ਦਾ ਮਾਮਲਾ ਕੋਰਟ 'ਚ ਚਲਾ ਗਿਆ, ਜਿਵੇਂ 11-58 ਦਾ ਗਾ। ਫਿਰ ਕੋਰਟ 'ਚ ਜਿੱਥੇ ਭਾਈ ਪੰਜਾਬ ਸਰਕਾਰ ਦਾ ਉਹ ਜਾਂਦਾ ਗਾ AG, ਉਹ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਵੀ ਜਿਹੜੀ AG ਦੀ ਐਡਵੋਕੇਟ ਜਨਰਲ ਦੀ ਪੋਸਟ ਆ ਨਾ, ਉਹ ਹੁਣ ਇੱਕ ਪੋਲੀਟੀਕਲ ਪੋਸਟ ਜੀ ਬਣ ਕੇ ਰਹੇਗੀ। ਇਹ ਦੁੱਖ ਦੀ ਗੱਲ ਆ, ਉਵੇਂ ਹੋ ਗਿਆ ਨਾ ਵੀ ਜਿਹੜੀ ਵੀ ਪਾਰਟੀ ਆਉਂਦੀ ਆਪਦਾ 74 ਬੰਦੇ ਨੂੰ ਉੱਥੇ ਲਾਉਂਦੀ ਆ, ਉਹ ਚੀਜ਼ ਨਹੀਂ ਦੇਖੀ ਜਾਂਦੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਕੋਈ।
ਇਹ ਨਾ ਮੈਂ ਨਾਮ ਭੁੱਲ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਵੇਲੇ AG ਸੀ ਪੰਜਾਬ ਦੇ, ਉਹ ਵਾਕਈ AG ਰਹੇ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਸਲਾਹ ਦਿੰਦੇ ਸੀ। ਹੁਣ ਵਾਲੇ ਤਾਂ ਮਤਲਬ ਕੀ ਬੋਲਣ ਉਹਨਾਂ ਨੇ, ਉਹ ਤਾਂ ਜੇ ਤੁਹਾਡੀ ਵੱਲੋਂ ਤੁਸੀਂ ਨੌਕਰੀ ਵੰਡਤੀ ਆਏ ਸਾਹ ਨਾਲ, ਪੂਰਾ ਪ੍ਰੋਗਰਾਮ ਕਰ ਲਿਆ, ਮੰਤਰੀ ਬੁਲਾ ਲਏ, ਮੀਡੀਆ ਵੀ ਬੁਲਾ ਲਿਆ, ਬੱਚਿਆਂ ਦੇ ਇੰਟਰਵਿਊ ਵੀ ਕਰਾ ਤੇ, ਉਹਨਾਂ ਨੂੰ ਕਾਗਜ਼ ਵੀ ਬਣਤਾ, ਲਓ ਬਈ ਜਾਓ ਸਟੇਸ਼ਨਾਂ 'ਤੇ ਜਾਓ, ਅਤੇ ਜੇ ਅੱਗੇ ਰੋਕ ਹੀ ਲੱਗਣੀ ਆ ਤੇ ਫਿਰ ਫਾਇਦਾ ਕੀ। ਤੇ ਇਹ ਗੱਲ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ, ਜੇਕਰ ਕੋਈ ਕੇਸ ਜਾਂਦਾ ਨਾ ਕਚਹਿਰੀਆਂ 'ਚ, ਅਸੀਂ ਨਿਬੇੜ ਕੇ ਤੁਹਾਨੂੰ ਵਿਹਲੇ ਕਰ ਰਹੇ ਹਾਂ, ਕਿ ਤੁਹਾਡੀ ਨੌਕਰੀ ਕੋਈ ਦਿੱਕਤ ਨਾ ਹੋਵੇ, ਤੁਸੀਂ ਆਰਾਮ ਨਾਲ ਜੋਬ ਕਰੋ।
ਉਹ ਕਹਿੰਦੇ ਜਦੋਂ ਇਹਨਾਂ ਦੀ ਸਰਕਾਰ ਮਿਲਣੀ, ਪਤਾ ਨਹੀਂ ਕੋਈ ਸਰਕਾਰੀ ਵੱਡਾ ਇਕੱਠ ਸੀ ਉੱਥੇ ਜਲੰਧਰ, ਕਹਿੰਦੇ ਅਸੀਂ ਗਏ ਪ੍ਰਦਰਸ਼ਨ ਕਰਨ, ਸਾਨੂੰ ਮਾਨ ਸਾਹਿਬ ਨੇ ਕਹਿੰਦੇ ਸਪੀਕਰ ਉਹਦੇ ਤੇ ਜਦੋਂ ਸਟੇਜ ਤੇ ਬੋਲ ਰਹੇ ਉਦੋਂ ਕਿਹਾ ਵੀ ਸਰਕਾਰ ਤੁਹਾਡਾ ਕੇਸ ਲੜੂ ਫਰੀ। ਉਹ ਕਹਿੰਦੇ ਅਸੀਂ 42 ਲੱਖ ਰੁਪਇਆ ਦੇਤਾ।
ਤੇ ਫਿਰ ਮਾਨ ਸਾਹਿਬ ਕਿਹਾ ਕਰ ਦੇਣ,
ਇਹ ਪਤਾ ਨਹੀਂ ਉਦੋਂ ਮੌਕੇ ਤੇ ਹੀ ਕਿਸੇ ਨੂੰ ਖੁਸ਼ ਕਰਨ ਵਾਸਤੇ ਐਂ ਕਹਿੰਦਾ। ਇਹ ਗਲਤ ਗੱਲਾਂ ਗੀਆਂ, ਆਪਾਂ ਤਾਂ ਉਹੀ ਮੁੱਦੇ ਦੀ ਗੱਲ, ਆਪਾਂ ਨਿੱਜੀ ਨਹੀਂ, ਆਪਾਂ ਕੀ ਉਹ ਨਿੱਜੀ ਆਪਦੀ ਜ਼ਿੰਦਗੀ।
ਇਹੀ ਰੌਣ ਨਾ, ਹੁਣ ਮਾਨ ਸਾਹਿਬ ਨੇ ਗੱਲ ਕਹਿਤੀ ਸੀ ਜਦੋਂ ਪੰਜਾਬ 'ਚ ਹੜ੍ਹ ਆਏ ਆ ਕਿ ਤੁਹਾਨੂੰ ਮੁਰਗੀ ਤੱਕ ਦਾ ਮੁਆਵਜ਼ਾ ਮਿਲੂਗਾ।
ਐਟਲੀਸਟ ਪਤਾ ਕੀ ਆ ਗੱਲ, ਜਿਹੜਾ ਉਹਨਾਂ ਦਾ ਹਲਕਾ ਗਾ ਜਾਂ ਜਿੱਥੇ ਉਹਨਾਂ ਦਾ ਹੋਲਡ ਆ ਪੂਰਾ, ਉੱਥੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਤੁਸੀਂ ਗੱਲ ਦੇਖੋ ਵੀ ਪ੍ਰਕਾਸ਼ ਸਿੰਘ ਬਾਦਲ ਵੇਲੇ ਕਿਸਾਨ ਉਹਨਾਂ ਦੇ ਬਾਰ 'ਚ ਧਰਨਾ ਲਾਉਂਦੇ ਸੀ ਜਾਂ ਕੋਈ ਵੀ, ਉਹ ਕਿਵੇਂ ਨਾ ਕਿਵੇਂ ਗੱਲਬਾਤ ਕਰਕੇ ਓਕੇ ਕਰ ਦਿੰਦੇ ਸੀ। ਮਤਲਬ ਇਹ ਤਾਂ ਥੋੜ੍ਹਾ ਹੋਣਾ 42 ਦਿਨ ਜ਼ਿਆਦਾ ਹੋ ਗਏ, ਉਹ ਵੀ ਉਹ ਨੌਕਰੀਆਂ ਜਿੱਥੇ ਉਹ ਟੈਕਨੀਕਲੀ ਉਹ ਆ, ਤਾਂ ਐਟਲੀਸਟ ਮੈਨੂੰ ਲੱਗਦਾ ਜੇ ਉਹਨਾਂ ਨੂੰ ਵਕੀਲ ਹੀ ਪ੍ਰੋਪਰ ਦਿੱਤਾ ਹੁੰਦਾ, ਉਹਨਾਂ ਦਾ ਉਹ ਪੈਸੇ ਨਾ ਲੱਗਦੇ, ਉਹ ਨਾ ਬਹਿੰਦੇ ਯਾਰ, ਥੋੜ੍ਹਾ ਜਿਹਾ ਕੁਛ ਹੋ ਤਾਂ ਰਿਹਾ ਹੁੰਦਾ ਨਾ। ਹਾਂ, ਇੱਕ ਮੁੰਡੇ ਨੇ 10-15 ਦਿਨ ਪਹਿਲਾਂ ਪੈਟਰੋਲ ਪਾ ਕੇ ਉੱਪਰੋਂ ਛਾਲ ਵੀ ਮਾਰਤੀ, ਉਹ ਬਚ ਗਿਆ ਹਜੇ ਮੁੰਡਾ ਮੈਨਾਂ ਦਾ। ਉਹ ਕਹਿੰਦੇ ਸੀ ਵੀਡੀਓ ਭੇਜਾਂਗੇ ਤੁਹਾਨੂੰ। ਪੰਜ ਜਣੇ ਬੈਠੇ ਸੀ, 2 ਕੁੜੀਆਂ 3 ਮੁੰਡੇ, ਅਤੇ ਕੁੜੀਆਂ ਦਾ ਸ਼ਾਇਦ ਕੱਲ੍ਹ ਤਾਰ ਲਈਆਂ, ਉਹਨਾਂ ਦੀ ਹਾਲਤ ਗੰਭੀਰ ਹੋ ਗਈ ਸੀ ਉੱਤੇ, ਯਾਰ ਬੈਠਣਾ ਵੀ ਬਹੁਤ ਔਖਾ।
ਤੁਹਾਨੂੰ ਪੜ੍ਹਾਈ ਕਰਨ ਤੋਂ ਬਾਅਦ ਵੀ ਨੌਕਰੀ ਲਈ ਵੱਖਰਾ ਸੰਘਰਸ਼ ਕਰਨਾ ਪੈਣਾ,
ਮਤਲਬ ਮੁੱਖ ਮੰਤਰੀ ਦੇ ਉਹਦੇ 'ਚ ਨਹੀਂ ਆਏ ਹੋਣਾ ਚਾਹੀਦਾ ਯਾਰ, ਐਂ ਨਹੀਂ ਹੋਣਾ ਚਾਹੀਦਾ।
ਫਿਰ ਉਹੀ ਗੱਲ ਹੈ ਨਾ, ਤੁਹਾਡੇ ਕਹਿਣ
ਮਤਲਬ ਸਰਕਾਰ ਕੋਲ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੀ ਨੌਕਰੀ 'ਚ ਕੋਈ ਪ੍ਰੋਬਲਮ ਨਹੀਂ ਹੋਊ। ਪਹਿਲਾਂ ਤਾਂ ਦੇਖੋ ਨਿਯੁਕਤੀ ਪੱਤਰ ਵੰਡੇ, ਉੱਥੇ ਸਰਕਾਰ ਗਲਤ ਸੀਗੀ। ਜੇ ਸਟੇਅ ਲੈ ਲਈ, ਚਲੋ ਠੀਕ ਆ, ਹੋ ਸਕਦਾ ਸਰਕਾਰ ਨੂੰ ਵੀ ਨਾ ਸਾਰੀ ਗੱਲ ਦਾ ਪਤਾ ਹੋਵੇ, ਕਿਸੇ ਨੇ ਪਾ ਤਾ ਸਟੇਅ ਲੈ ਲਈ, ਹੋ ਗਿਆ ਕੰਮ, ਬਟ ਉਦੋਂ ਬਾਅਦ ਉਹਨਾਂ ਨੂੰ ਹੈਲਪ ਆਊਟ ਉਸ ਹਿਸਾਬ ਨਾਲ ਕੀਤਾ ਜਾਵੇ। ਮਤਲਬ ਜਿਹੜੇ ਹੁਣ ਵੱਡੇ ਵੱਡੇ ਦਿਮਾਗ ਹੁੰਦੇ ਆ, IAS ਆਫੀਸਰ ਜਾਂ ਕੋਈ ਵੀ ਜਿਹੜੀ ਆਪਾਂ ਪ੍ਰਿੰਸੀਪਲ ਸੈਕਟਰੀ, ਉਹ ਇਸ ਗੱਲਾਂ ਨੂੰ ਟੈਕਲ ਕਰਨ ਵਾਸਤੇ ਹੀ ਹੁੰਦੇ ਆ। ਤਾਂ ਥੋੜ੍ਹਾ ਜਿਹਾ ਸਮਝਾ ਕੇ, ਉਹਨਾਂ ਦੇ ਹਾਲਾਤ ਯਾਰ ਬਹੁਤ ਮਾੜੇ ਸੀ ਬੱਚਿਆਂ ਦੇ, ਤਾਂ ਉਹ ਤਰਸਯੋਗ ਹੀ ਆ ਕੰਮ, ਤਾਂ ਦੇਖਣਾ ਚਾਹੀਦਾ ਗਾ। ਥੋੜ੍ਹਾ ਜਿਹਾ ਇਹ ਗੱਲ ਨਹੀਂ, ਆਪਾਂ ਕਹਿੰਦੇ ਥੋੜ੍ਹਾ ਜਿਹਾ ਉਹਨਾਂ ਦਾ ਕੇਸ ਲੜਨ, ਉਸ ਹਿਸਾਬ ਨਾਲ ਚੱਲਣ। ਇਹ ਨਹੀਂ ਵੀ ਹੁਣ ਚਲੋ ਕੋਡ ਆਫ ਕੰਡਕਟ ਲੱਗਿਆ, ਹੁਣ ਵੀ ਯਾਰ ਹੁਣ ਵੀ ਉਹਨਾਂ ਕੋਲ ਪਹੁੰਚ ਕੇ ਉਵੇਂ ਕਰਨਾ ਚਾਹੀਦਾ ਗਾ।
ਪਰ ਉਹੀ ਗੱਲ ਹੈਗੀ ਨਾ, ਮਾਨ ਸਾਹਿਬ ਇਕੱਲੇ ਗੱਲਾਂ ਵਾਲੇ ਰਹਿ ਗਏ, ਮੁਰਗੀ ਦਾ ਮੁਆਵਜ਼ਾ ਮਿਲ ਜੂਗਾ, ਇਹ ਗੱਲ ਮਾਨ ਸਾਹਿਬ ਦਾ ਬਿਆਨ ਸੀ। ਪਰ ਜਦੋਂ ਉਹਨੇ ਵਿਧਾਇਕ ਹੁਣ ਪਿੰਡਾਂ ਜਾ ਰਹੇ ਆ, ਉਹਨੂੰ ਕਰਨਾ ਪੈ ਰਿਹਾ ਵਿਰੋਧ ਦਾ ਸਾਹਮਣਾ।
ਜਦੋਂ ਕੋਈ ਮਰ ਜਾਂਦਾ ਹੈਗਾ, ਉਦੋਂ ਇੱਕ ਗੱਲ ਆਉਂਦਾ ਵੀ ਤਰਸ ਦੇ ਆਧਾਰ 'ਤੇ ਨੌਕਰੀ ਦੇ ਤੀ ਫਲਾਣੇ ਦੇ ਪਰਿਵਾਰ ਨੂੰ, ਐਂ ਹੁੰਦਾ ਨਾ ਜਦੋਂ ਰੋਡ ਜਾਮ ਹੁੰਦਾ, ਜਦੋਂ ਕੋਈ ਗੱਲ ਹੋ ਜਾਂਦੀ ਆ। ਹੁਣ ਜਦੋਂ ਪਹਿਲਾਂ ਹੀ ਇਹ ਜੀ ਦੇਖੋ, ਹੁਣ ਉੱਥੇ 42 ਦਿਨਾਂ ਤੋਂ ਬੈਠੇ, ਉਹਨਾਂ ਨੂੰ ਕੁਛ ਹੋ ਗਿਆ, ਉੱਤਰੋ ਇੱਕਣੇ ਛਾਲ ਮਾਰਨ ਦੀ ਕੋਈ, ਫਿਰ ਵੀ ਤਰਸ ਦੇ ਆਧਾਰ 'ਤੇ ਕੁਛ ਕਰੋਗੇ ਵੀ ਪਹਿਲੇ ਤਰਸ ਕਰ ਲਓ, ਤਰਸ ਕਰਕੇ ਉਹ ਨੌਕਰੀ ਵੀ ਮੈਨੂੰ ਨਹੀਂ ਲੱਗਦਾ ਵੀ ਠੀਕ ਆ, ਉਹਨਾਂ ਦੀ ਅਲਟੀਮੇਟ ਮੰਗ ਨੌਕਰੀ ਆ, ਪਰ ਉਹਨਾਂ ਨੂੰ ਪਹਿਲਾਂ ਪਿਆਰ ਨਾਲ ਕੁਛ ਗੱਲਬਾਤ ਕਰਕੇ ਕੋਈ ਸਿਸਟਮ ਦਾ ਹੱਟ ਕਰੋ ਨਾ, ਉਹਨਾਂ ਲਈ ਵਕੀਲ ਪ੍ਰੋਵਾਈਡ ਕਰਕੇ ਕੁਛ ਉਹ ਤਾਂ ਕਰੋ ਨਾ, ਫਿਰ ਅਗਲੇ ਨੂੰ 1 ਕਰੋੜ ਰੁਪਇਆ ਵੀ ਦੇ ਦਿੰਦੇ ਹੋ।
ਰਤਨ ਜੀ, ਹਾਲ ਆ ਇੰਡੀਆ 'ਚ, ਜੇ ਕਿਸੇ ਨੇ ਕੋਈ ਸਿਸਟਮ ਚੇਂਜ ਕਰਨਾ ਨਾ ਜਾਂ ਆਵਾਜ਼ ਉਠਾਉਣੀ ਆ, ਕਿਸੇ ਨੂੰ ਮਰਨਾ ਪੈਂਦਾ।
ਉਹ ਪਿੱਛੇ ਜੇ ਕਿਸੇ ਨੇ ਲਿਖ ਕੇ ਪਾਇਆ ਸੀ, ਉਹ ਕਹਿੰਦੇ ਜੇ ਸਰਕਾਰੀ ਨੌਕਰੀ ਲੈਣੀ ਆ ਤਾਂ ਮਰਨਾ ਪਊ, ਇੱਕ ਬੰਦੇ ਨੂੰ ਫਿਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲ ਜੂ।
ਬਿਲਕੁਲ ਬਿਲਕੁਲ, ਹੁਣ ਉਹੀ ਹਰਿਆਣੇ 'ਚ ਜਿੱਥੇ ਉਹ ਵੈਨ ਪਲਟੀ ਸੀ, 4 ਬੱਚੇ 1 ਪਿੰਡ ਦੇ ਮੌਤ, 6 ਦੀ ਕੁੱਲ ਦੀ ਮੌਤ ਹੁੰਦੀ ਆ, ਉਸ ਤੋਂ ਬਾਅਦ ਹਰਿਆਣੇ ਦਾ ਪ੍ਰਸ਼ਾਸਨ ਜਾਗਦਾ ਅਤੇ ਸਾਰੀਆਂ ਵੈਨਾਂ ਚੈੱਕ ਕਰਨ ਦੀ ਨੋਟਿਸ ਕੱਢਦਾ। ਅਜਿਹਾ ਨੋਟਿਸ ਪੰਜਾਬ ਸਰਕਾਰ ਵੱਲੋਂ ਕੱਢਿਆ ਜਾਂਦਾ, ਤਾਂ ਇਹ ਤਾਂ ਰੂਟੀਨ ਚੈੱਕਅਪ ਆ ਨਾ, ਜਿਹੜੇ ਤੁਹਾਡੇ ਅਫਸਰ ਨੇ, RTO ਨੇ, ਉਹਨੇ ਰੂਟੀਨ ਚੈੱਕਅਪ ਕਰਨੇ ਆਏ ਤਾਂ, ਜੇ ਇਹਦੇ ਲਈ ਵੀ ਸਰਕਾਰ ਨੂੰ ਕਹਿਣਾ ਪੈ ਰਿਹਾ ਤਾਂ ਫਿਰ ਤਾਂ ਯਾਰ ਸ਼ਰਮਨਾਕ ਗੱਲ ਆ।
ਜਿਹੜਾ ਬੱਚਾ ਮਰਿਆ ਕੇਕ ਨਾਲ,
ਹਾਂ
ਇਹ ਵੀ ਇਹੀ ਆ, ਫੂਡ ਇੰਸਪੈਕਟਰ, ਮਤਲਬ ਇਹ ਤਾਂ ਹੁੰਦਾ, ਇਹ ਤਾਂ ਬੇਸਿਕ ਚੀਜ਼ਾਂ ਹੈਗੀਆਂ
ਜਿਹੜੇ ਰੂਟੀਨ 'ਚ ਕੰਮ ਆਟੋਮੈਟਿਕ ਹੋਣੇ ਚਾਹੀਦੇ ਆ, ਉਹਨੇ ਚੈੱਕ ਕਰਨੇ ਆ, ਸਿੰਪਲ ਲੈਣੇ ਆ, ਉਹ ਹੀ ਤੁਸੀਂ ਕਰ ਰਹੇ ਹੋ। ਰਤਨ ਜੀ, ਮਲੋੜ ਦੇ ਦੱਸ ਐਤਕੀ ਦੀਵਾਲੀ ਵੇਲੇ ਕੀ ਹਾਲ ਸੀ, ਮਤਲਬ ਜਿਹੜਾ ਸੁੰਨ 'ਚ ਆਇਆ ਕਿਸੇ ਬੰਦੇ ਤੋਂ, ਹਰੇਕ ਦੁਕਾਨਦਾਰ ਨੇ 15 ਤੋਂ ਲੈ ਕੇ 20 ਰੁਪਏ ਦਿੱਤਾ ਫੂਡ ਸਪਲਾਈ ਵਾਲਿਆਂ ਨੂੰ, ਕਿਹੜੇ ਸਿੰਪਲ ਸਾਡੇ ਪਾਸ ਹੋਣ, ਫੇਲ ਨਾ ਜਾਣ। ਦੇਖੋ ਸੱਚ ਝੂਠੇ ਤਾਂ ਉੱਥੋਂ ਲੋਕਾਂ ਨੂੰ ਪਤਾ, ਦੁਕਾਨਦਾਰ
ਉਹਦੇ ਨਾਲ ਤਾਂ ਜ਼ਿਆਦਾ ਚੱਲਦਾ,
ਹਲਵਾਈਆਂ ਵਾਲਾ ਸਭ ਕੁਛ,
ਮਠਿਆਈ ਦੁਕਾਨਾਂ ਦਾ।
ਇੱਕ ਵਿਚਾਰਾ ਅਫਸਰ ਪਿੱਛੇ ਜੇ ਆਇਆ ਸੀ, ਉਹ ਵੀ ਹੁਣ ਸਿਆਸੀ ਪਾਰਟੀ ਜਾੜਿਆ,
ਪਹਿਲਾਂ ਉਹ ਕਹਿ ਰਹੇ ਸੀ ਵੀ ਕੇਂਦਰ ਮੈਂ ਨੈਸ਼ਨਲ ਪਾਰਟੀ ਦੀਆਂ ਪਾਲਿਸੀਆਂ ਵਧੀਆਂ, ਫਿਰ ਕਹਿੰਦੇ ਨਹੀਂ ਸਟੇਟ ਪਾਲਿਸੀ,
ਹਾਂ
ਜਾਣਾ ਉਹਨਾਂ ਦਾ।
ਬਿਲਕੁਲ, ਮਤਲਬ ਕਿੰਨੇ ਕੁ ਅਫਸਰ ਜਿਹਨੂੰ ਆਪਾਂ ਜਾਣ, ਜਿਹੜੇ ਸਹੀ ਕੰਮ ਕਰ ਰਹੇ ਹੋਣਗੇ, ਤੁਸੀਂ ਪੈਸੇ ਲੈ ਰਹੇ ਹੋ, ਤੁਸੀਂ ਤਨਖਾਹ ਆ ਰਹੀ ਹੋ, ਤੁਸੀਂ ਆਰਾਮ ਨਾਲ ਬੈਠੇ ਹੋ ਯਾਰ। ਮਤਲਬ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਦ ਰੋ ਰਹੇ ਰਤਨ ਜੀ ਕਿ ਸਾਡੇ ਮੁੱਖ ਮੰਤਰੀ ਦਾ ਰੋਜ਼ ਐਲਾਨ ਕਰ ਰਹੇ ਆ, ਉਹ ਕੰਮ ਗਰਾਊਂਡ ਤੇ ਹੋਣੀ ਰਿਹਾ, ਲੋਕ ਸਾਨੂੰ ਸਵਾਲ ਕਰਦੇ ਆ।
ਉਹਨਾਂ ਵਾਲੀ ਗੱਲ ਮੈਨੂੰ ਦੇਖ ਕੇ ਲੱਗੀ ਵੀ ਯਾਰ ਕੋਈ ਇਹ ਕੋਈ ਚੰਗੀ ਗੱਲ ਨਹੀਂ ਸਰਕਾਰ ਲਈ ਨਾ ਕੋਈ ਠੀਕ ਆ ਆਪਾਂ ਵੀ ਕਰਦੇ ਹਾਂ ਆਪਾਂ ਨੂੰ ਥੱਲੇ ਕਮੈਂਟ ਵੀ ਆ ਜਾਂਦੇ ਵੀ ਨਿੰਦਿਆ ਕਰਦੇ ਆ ਪਰ ਮੈਨੂੰ ਨਿੰਦਿਆ ਕਰਨ ਵਾਲੀ ਗੱਲ ਵੀ ਨਹੀਂ ਲੱਗੀ ਥੋੜ੍ਹਾ ਜਿਹਾ ਤਰਸ ਵਾਲਾ ਕੰਮ ਹੀ ਲੱਗਿਆ ਉਹਨਾਂ ਦੇ ਹਾਲਾਤ ਖਰਾਬ ਸੀਗੇ ਤਾਂ ਥੋੜ੍ਹਾ ਜਿਹਾ ਉਹਨਾਂ ਲਈ ਕੁਛ ਹੋਣਾ ਚਾਹੀਦਾ ਅਤੇ ਦੂਜਿਆਂ ਨੂੰ ਵੀ ਅਪੀਲ ਆ ਚੱਲ ਠੀਕ ਆ ਖਹਿਰਾ ਸਾਹਿਬ ਗਏ ਦੂਜਿਆਂ ਨੂੰ ਉਹ ਉਹਨਾਂ ਨੇ ਮੈਨੂੰ ਕਿਹਾ ਉਹ ਕਹਿੰਦੇ ਮਾਨਸਾ
ਸਾਹਿਬ ਉਹਨਾਂ ਕੋਲ ਗਏ ਆ ਇੱਕ ਗਏ ਸੀ ਉੱਥੇ ਟੈਂਟ ਜਿਹਾ ਲੱਗਿਆ ਸੀ
ਮੈਂ ਹਾਂ 168 ਵਾਲਿਆਂ ਕੋਲ ਉਹਨਾਂ ਕੋਲ ਹੀ ਗਏ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਇੱਥੇ ਆਏ ਸੀ ਉਹ ਕਹਿੰਦੇ ਮਾਨ ਸਾਹਿਬ ਵੀ ਸਾਡੀ ਹੈਲਪ ਕਰ ਰਹੇ ਆ ਪ੍ਰੋਟੈਸਟ ਉਵੇਂ ਵੀ ਸਾਨੂੰ ਵਧੀਆ ਕੋਈ ਹੈਲਪ ਕੋਈ ਕਰ ਰਹੇ ਨੇ ਅਤੇ ਦੂਜੀਆਂ ਵਿਰੋਧੀ ਧਿਰਾਂ ਨੂੰ ਵੀ ਉਵੇਂ ਪੋਲੀਟੀਕਲੀ ਨਹੀਂ ਵਰਤਣੇ ਚਾਹੀਦੇ ਉਹ ਨੌਜਵਾਨ
ਬਿਲਕੁਲ
ਮਤਲਬ ਕੁਛ ਚਲੋ ਕੀ ਕਹਿ ਸਕਦੇ ਹੁਣ ਗਲਤ ਗੱਲ ਆ
ਇੱਕ ਤੁਹਾਡੇ ਗਵਾਂਢ 'ਚ ਪੁੱਛੋ ਹਲਕਾ ਜਿੱਥੋਂ ਦੇ ਵਿਧਾਇਕ ਨੇ ਮਾਸਟਰ ਜਗਸੀਰ ਸਿੰਘ ਸਵੇਰੇ ਖਬਰ ਆਉਂਦੀ ਆ ਭਾਈ ਉਹਨਾਂ 'ਤੇ ਹਮਲਾ ਹੋ ਜਾਂਦਾ ਗੋਲੀਆਂ ਚੱਲਦੀਆਂ ਫੌਜ 'ਚ ਉਹਨਾਂ ਗੱਡੀ ਚੜ੍ਹਾਉਣ ਦੀ ਉੱਤੇ ਕੋਸ਼ਿਸ਼ ਕੀਤੀ ਜਾਂਦੀ ਆ ਚਾਰ ਬੰਦੇ ਤਾਂ ਕਹਿੰਦੇ ਦੋ ਫਰਾਰ ਹੋ ਜਾਂਦੇ ਆ ਇਹ ਗੱਲ ਸਾਰੀ ਸਵੇਰੇ ਸਾਹਮਣੇ ਆਉਂਦੀ ਆ ਉਹਨਾਂ ਦੇ ਇੱਕ ਕਰੀਬੀ ਨਾਲ ਮੇਰੀ ਗੱਲ ਵੀ ਹੁੰਦੀ ਆ ਉਹਨੇ ਮੈਨੂੰ ਇਹ ਗੱਲ ਕਹੀ ਆ ਕਿ ਵਾਕਈ ਜੀ ਵਿਧਾਇਕ ਸਾਹਿਬ 'ਤੇ ਹੀ ਹਮਲਾ ਕੀਤਾ ਗਿਆ ਸੀ ਸਿੱਧੇ ਫਾਇਰ ਕੀਤੇ ਗਏ ਆ ਤਕਰੀਬਨ 2-3 ਕੰਧ 'ਚ ਲੱਗੇ ਆ ਅਤੇ ਬਾਕੀ ਹਵਾਈ ਫਾਇਰ ਕੀਤੇ ਗਏ ਸੀ ਅਤੇ ਉਸ ਤੋਂ ਬਾਅਦ ਉਹ ਬੰਦੇ ਥਾਣੇ ਵੜ ਜਾਂਦੇ ਆ ਬਿਲਕੁਲ ਥਾਣੇ ਦੇ ਸਾਹਮਣੇ ਧਰਨਾ ਲੱਗਿਆ ਹੋਇਆ ਸੀ ਪਰ ਸ਼ਾਮ ਤੱਕ ਤਸਵੀਰ ਬਦਲ ਜਾਂਦੀ ਆ ਡੀਐਸਪੀ ਆਉਂਦੇ ਨੇ ਸ਼ਾਇਦ ਪੁਸ਼ਪਿੰਦਰ ਪੱਪੇ ਦੇ ਨਾਂ ਉਹਦਾ ਪਰਮਪਾਲ ਨਹੀਂ ਪਰਮਪਾਲ ਨਹੀਂ ਕੁਛ ਹੋਰ ਨਾਂ ਸੀ ਉਹਨਾਂ ਦਾ ਪੱਪੇ 'ਤੇ ਆ ਉਹ ਕਹਿ ਰਹੇ ਆ ਕਿ ਨਹੀਂ ਜੀ ਵਿਧਾਇਕ ਸਾਹਿਬ 'ਤੇ ਹਮਲਾ ਨਹੀਂ ਹੋਇਆ ਇਹ ਤਾਂ ਕਿ ਇੱਥੇ ਆ ਟਰੱਕੀ ਨੂੰ ਕੋਈ ਪੁਰਾਣਾ ਮਾਮਲਾ ਸੀ ਇਹਨੂੰ ਲੈ ਕੇ ਕੋਈ ਰਾਤ ਗਾਲੀ ਗਲੋਚ ਹੋਇਆ ਉਹਨਾਂ ਨੇ ਸੁਬਾਹ ਕੇ ਧਰਨਾ ਲਾਇਆ ਅਤੇ ਵਿਧਾਇਕ ਸਾਹਿਬ ਇੱਥੇ ਆਏ ਸੀ ਗੱਲਬਾਤ ਸੁਣਨ ਦੇ ਲਈ ਉਦੋਂ ਬੰਦੇ ਆਉਂਦੇ ਨੇ ਉਹ ਹਵਾਈ ਫਾਇਰ ਕਰਦੇ ਨੇ ਅਤੇ ਉਸ ਤੋਂ ਬਾਅਦ ਅਸੀਂ ਫੜ ਲੈਂਦੇ ਹਾਂ ਉਸ ਤੋਂ ਬਾਅਦ ਇਮੇਜ ਸਾਰੀ ਬਦਲ ਦਿੱਤੀ ਜਾਂਦੀ ਪਹਿਲਾਂ ਇਹ ਗੱਲ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਹਮਲਾ ਹੋ ਗਿਆ
ਨਹੀਂ ਮੈਂ ਤੁਹਾਨੂੰ ਦੱਸਦਾ ਜਦੋਂ ਇਹ ਗੱਲ ਆਈ ਮੇਰੇ ਕੋਲੇ ਮੈਨੂੰ ਫੋਨ ਕਰਿਆ ਵੀ ਪਤਾ ਕਰੋ ਮਾਮਲੇ ਦਾ ਪਰ ਉਦੋਂ ਬਾਅਦ ਮੈਨੂੰ ਇੱਕ ਲੋਕਲ ਪੱਤਰਕਾਰ ਨੇ ਇਹ ਦੱਸਦੇ ਵੀ ਟਰੱਕ ਯੂਨੀਅਨ ਦਾ ਮਾਮਲਾ ਜਿਵੇਂ ਪਹਿਲਾਂ ਦੱਸਿਆ ਵੀ ਵਿਧਾਇਕ ਵੈਸੇ ਆਉਂਦੇ ਨੇ ਉੱਥੇ ਬੁਲਾਇਆ ਜਾਂਦਾ ਪ੍ਰੋਟੈਸਟ ਦੇ ਵਿੱਚ ਪਰ ਇਹ ਤਾਂ ਚਲੋ ਹੋ ਗਿਆ ਬਹੁਤ ਮੰਦਭਾਗੀ ਗੱਲ ਆ ਉਦੋਂ ਬਾਅਦ ਜਿਹੜਾ ਪ੍ਰੈਸ ਕਾਨਫਰੰਸ ਵਿਧਾਇਕ ਨੇ ਕਰਿਆ ਉਹਦੇ 'ਚ ਜਿਹੜੀ ਗੱਲ ਕਹੀ ਤੀ ਨਾ ਉਹਨੇ ਤਾਂ ਮਤਲਬ
ਕੀਲਤਾ
ਕੀਲਤਾ ਉਹ ਜਿਵੇਂ ਇੱਕ ਫਿਲਮ ਦਾ ਡਾਇਲੋਗ ਸੀ ਜਿਹਦਾ ਦਿਲ ਗਾਰਡਨ ਗਾਰਡਨ ਕਰਤਾ
ਹਾਂ
ਪਰ ਆਮ ਆਦਮੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਮੈਨੂੰ ਲੱਗਦਾ ਅੱਜ ਮੀਟਿੰਗ ਵੀ ਹੈ ਨਾ ਵਿਧਾਇਕਾਂ ਦੀ ਸਾਰਿਆਂ ਦੀ ਮੁੱਖ ਮੰਤਰੀ ਨਾਲ ਅੱਜ ਮੈਨੂੰ ਲੱਗਦਾ ਕਲਾਸ ਵੀ ਨਾ ਲੱਗ ਜੇ
ਹਾਂ
ਹੁਣ ਵਿਧਾਇਕ ਕਹਿ ਰਿਹਾ ਉਹ ਕਹਿੰਦੇ ਪੁਲਿਸ ਤਾਂ ਸਾਡੀ ਸੁਣਦੀ
ਹਾਂ ਸਾਡੇ
ਪ੍ਰਸ਼ਾਸਨ ਸੁਣ ਹੀ ਨਹੀਂ ਰਿਹਾ
ਮਤਲਬ ਅੱਗੋਂ ਵਧਾਇਕ ਇਹ ਕਹਿ ਰਿਹਾ ਕਿ ਦੂਸਰੀ ਧਿਰ ਨੇ ਕਹਿੰਦੇ ਅਸੀਂ 20 ਲੱਖ ਦਿੱਤਾ ਜੀ ਪੁਲਿਸ ਵਾਲਿਆਂ ਨੂੰ ਸਾਨੂੰ ਕੁਛ ਨਹੀਂ ਕਹਿੰਦੇ ਇਹ ਸ਼ਬਦ ਇੱਕ ਵਧਾਇਕ ਦਿਆ ਪ੍ਰੈਸ ਕਾਨਫਰੰਸ ਦੇ ਵਿੱਚ
ਫਿਰ ਬਈ ਕਾਰਵਾਈ ਕਰੋ
ਮਤਲਬ
ਤੁਸੀਂ ਲਿਖੋ ਮੁੱਖ ਮੰਤਰੀ ਨੂੰ ਚਿੱਠੀ ਲਿਖੋ ਮੁੱਖ ਮੰਤਰੀ ਨੂੰ ਮਤਲਬ ਵਿਧਾਇਕ ਤਾਂ ਫੋਨ ਕਰ ਹੀ ਸਕਦਾ ਨਾ ਮਤਲਬ ਉਹਨਾਂ ਨਾਲ ਤਾਂ ਗੱਲ ਹੋ ਹੀ ਜਾਂਦੀ ਹੈ ਨਾ ਇੱਕ ਦਿਨ 24 ਘੰਟਿਆਂ 'ਚ ਇੱਕ ਵਾਰ ਗੱਲ ਤਾਂ ਹੋ ਹੀ ਜਾਊਗੀ ਜੇ ਕੋਸ਼ਿਸ਼ ਕਰਨਗੇ ਜੇ ਜਿੰਨਾ ਮਰਜ਼ੀ ਮੁੱਖ ਮੰਤਰੀ ਬਿਜ਼ੀ ਹੋਣ ਚਾਹੇ ਉੱਥੇ ਹੋਣ ਮੰਨ ਕੇ ਚਲੋ ਵੀ ਆਪਦੇ ਕਿਤੇ ਸਟਾਰ ਪ੍ਰਚਾਰਕ ਵਾਲਾ ਭੂਮਿਕਾ ਨਿਭਾ ਰਹੇ ਹੁਣ ਬਾਹਰ ਆਊਟ ਆਫ ਸਟੇਟ ਹਾਂ ਕਿਤੇ ਵੀ ਹੋਣ ਹਾਂ ਪਰ ਗੱਲ ਤਾਂ ਹੋਊਗੀ ਨਾ ਇੱਕ ਦਿਨ 'ਚ ਨਹੀਂ 2 ਦਿਨ 'ਚ ਗੱਲ ਤਾਂ ਹੋਊ OSD ਕੋਲੇ ਮੈਸੇਜ ਜਾਊ ਵੀ ਆਹ ਗੱਲ ਹੋ ਗਈ ਜੀ ਫਾਇਰ ਹੋ ਗਿਆ ਤੇ ਆਹ ਆਹ ਗੱਲ ਆ ਕਾਰਵਾਈ ਕਰਨੀ ਚਾਹੀਦੀ ਆ ਜੇ ਕੋਈ ਪੁਲਿਸ ਵਾਲਾ ਕੋਈ ਗਲਤ ਕਰ ਰਿਹਾ ਜਾਂ ਕੁਛ ਵੀ ਆ ਪਰ ਵਿਧਾਇਕ
ਕਮਾਲ ਆ ਜੀ ਜੇ
ਜਾਂ ਇਹ ਆ ਹਾਂ ਕੋਡ ਆਫ ਕੰਡਕਟ ਲੱਗਿਆ ਠੀਕ ਆ ਉਹ ਨਹੀਂ ਕਾਰਵਾਈ ਕਰ ਸਕਦੇ ਮੁੱਖ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ ਗਾ ਵੀ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਨੂੰ ਲਿਖੋ ਹੁਣ ਤਾਂ ਸਿੱਧੀ ਗੱਲ ਆ ਇਲੈਕਸ਼ਨ ਕਮਿਸ਼ਨ ਨੂੰ ਲਿਖੋ ਜੀ ਆਹ ਦੇਖੋ ਆਹ ਗੱਲ ਹੋਈ ਆ ਵਿਧਾਇਕ ਵੀ ਲਿਖਣ
ਹਾਂ ਪਰ ਵਿਧਾਇਕ ਸਾਹਿਬ ਕਹਿ ਰਹੇ ਸੀ ਜੀ ਸਾਡੇ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਇੱਥੇ
ਹਾਂ ਹਾਂ ਮਤਲਬ
ਪੁਲਿਸ ਸਾਡੀ ਗੱਲ ਹੀ ਨਹੀਂ ਸੁਣਦਾ ਜੇਕਰ ਹਲਕੇ ਦੇ ਵਿਧਾਇਕ ਦੀ ਗੱਲ ਥਾਣੇ ਵਾਲੇ ਨਹੀਂ ਸੁਣ ਰਹੇ ਤਾਂ ਫਿਰ ਬਈ ਆਮ ਜਨਤਾ ਕਿੱਥੇ ਜਾਊਗੀ ਸੁਣ ਚ ਤੇ ਵੀ ਇਹ ਕਹਿੰਦੇ ਵਿਧਾਇਕ ਸਾਹਿਬ ਦਾ ਪੁੱਤ ਵੀ ਰੋਈ ਗਿਆ ਉੱਥੇ ਪਾਸੇ ਖੜਾ ਪੱਤਰਕਾਰਾਂ ਦੇ ਕੋਲੇ ਕਿ ਇਹ ਸਾਨੂੰ ਤਾਂ ਕੋਈ ਪੁੱਛਦੇ ਨਹੀਂ ਇੱਥੇ ਨਾ ਕੋਈ ਤਹਿਸੀਲਦਾਰ ਨਾ ਕੋਈ ਥਾਣੇਦਾਰ ਨਾ ਕੋਈ ਹੋਰ ਅਫਸਰ ਸਾਡੇ ਕੋਈ ਗੱਲ ਹੀ ਨਹੀਂ ਸੁਣਦਾ ਇੱਥੇ ਇਹ ਤਾਂ ਹਾਲਾਤ ਨੇ ਮਾਨ ਸਾਹਿਬ ਤੁਹਾਡੇ MLA ਦੇ ਅਤੇ ਤੁਹਾਡਾ MLA ਖੁਦ ਬੋਲ ਰਿਹਾ ਆਉਂਦਾ ਕੈਮਰਾ ਤਾਂ ਉਹ ਗੱਲ ਹੈ ਨਹੀਂ ਕਿ ਖਬਰ ਨੂੰ ਸਾਹਮਣੇ ਆਈ ਆ ਉਹ ਸਾਹਮਣੇ ਬੋਲ ਰਿਹਾ ਕਿ ਸਾਡੇ ਕੋਈ ਗੱਲ ਨਹੀਂ ਸੁਣਦਾ ਜੀ ਤਾਂ ਫਿਰ ਪਾਵਰ ਕੰਟਰੋਲ ਕਿੱਥੋਂ ਹੋ ਰਿਹਾ ਰਤਨ ਜੀ ਦੇ ਸਵਾਲ ਇਹ ਆ ਜੇ ਹਲਕੇ ਦੇ ਅਫਸਰ ਪੁਲਿਸ ਵਿਧਾਇਕ ਦੀ ਗੱਲ ਨਹੀਂ ਸੁਣ ਰਹੀ ਤਾਂ ਗੱਲ ਕੀ ਸੁਣ ਕੀ ਰਹੇ ਆ ਤਾਂ ਫਿਰ ਵਿਧਾਇਕ ਸਾਹਿਬ ਇਹ ਵੀ ਕਹਿੰਦੇ ਨੇ ਕਿ ਉਹ ਕਾਲੀਆਂ ਦੇ ਬੰਦੇ ਸੀ ਜੀ ਪਰ ਸਵਾਲੇ ਖੁਰ ਖੜਾ ਹੋ ਗਿਆ ਜਿਹੜੇ ਬੰਦੇ ਦਾ ਰੌਲਾ ਪੈ ਗਿਆ ਟਰੱਕ ਯੂਨੀਅਨ ਲੈ ਕੇ ਉਹਨੂੰ ਪਹਿਲਾਂ ਇਹਨਾਂ ਨੇ ਪ੍ਰਧਾਨ ਬਣਾਇਆ ਸੀ ਉਦੋਂ ਬਾਅਦ ਉਹ ਕਹਿੰਦੇ ਜਦੋਂ ਅਸੀਂ ਪਿਸਤੌਲ ਲੈ ਕੇ ਆ ਜਾਂਦਾ ਸੀ ਫਿਰ ਹਟਾ ਤਾ ਇਹਨਾਂ ਨੇ
ਮੈਂ ਤੁਹਾਨੂੰ ਦੱਸਦਾ ਗੱਲ
ਹਾਂ
ਚਲੋ ਮੰਨ ਲਿਆ ਵੀ ਪ੍ਰਸ਼ਾਸਨ ਨਹੀਂ ਸੁਣਦਾ ਪਰ ਜਦੋਂ ਪ੍ਰੈਸ ਕਾਨਫਰੰਸ ਤੁਸੀਂ ਕਰ ਰਹੇ ਹੋ ਥੋੜ੍ਹਾ ਜਿਹਾ ਗੱਟਸ ਤਾਂ ਰੱਖੋ ਪਤਾ ਤਾਂ ਲੱਗੇ ਵੀ MLA ਪ੍ਰੈਸ ਕਾਨਫਰੰਸ ਕਰ ਰਿਹਾ, ਕਹੋ ਵੀ ਅਫਸਰਸ਼ਾਹੀ ਸਾਡੀ ਗੱਲ ਨਹੀਂ ਸੁਣਦੀ, ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ, ਕੋਡ ਆਫ ਕੰਡਕਟ ਲੱਗਿਆ ਵਾ, ਅਸੀਂ ਇਲੈਕਸ਼ਨ ਕਮਿਸ਼ਨ ਨੂੰ, ਜ਼ਿਲ੍ਹੇ ਬਠਿੰਡੇ ਦੇ DC ਨੂੰ ਅਸੀਂ ਜੀ ਮੇਲ ਪਾਤੀ, ਅਸੀਂ ਚਿੱਠੀ ਪਾਤੀ, ਜਾਂ ਅਸੀਂ ਇਸ ਪ੍ਰੈਸ ਕਾਨਫਰੰਸ ਰਾਹੀਂ ਦੱਸਣਾ ਚਾਹੁੰਦੇ, ਅਸੀਂ ਸ਼ਿਕਾਇਤ ਦੇ ਰਹੇ ਹਾਂ ਕੱਲ ਨੂੰ 12 ਵਜੇ ਜਾਂ ਕੁਛ ਵੀ, ਥੋੜ੍ਹਾ ਜਿਹਾ ਮਤਲਬ ਪਤਾ ਤਾਂ ਲੱਗੇ ਨਾ, ਠੀਕ ਆ। ਫਿਰ ਨਾਲੇ ਲੋਕਾਂ ਨੂੰ ਇਹ ਲੱਗੂ ਵੀ ਕੋਡ ਆਫ ਕੰਡਕਟ ਲੱਗਿਆ ਤਾਂ ਨਹੀਂ ਸ਼ਾਇਦ ਸੁਣ ਰਹੇ, ਮਤਲਬ ਕੁਛ ਤੁਸੀਂ ਪੋਲੀਟੀਕਲੀ ਵੀ ਨਹੀਂ ਉਵੇਂ ਚੱਲ ਰਹੇ। ਹਾਂ, ਜਾਂ ਵੈਸੇ ਤਾਂ ਮੌਲਿਕ ਅਧਿਕਾਰ ਹੀ ਆ, ਜਦੋਂ ਜਿਹਦਾ ਰਾਜ ਆਉਣੀ ਕਹਾਂਗੇ, ਹੁਣ ਕੋਡ, ਹੁਣ ਇਲੈਕਸ਼ਨ ਕਮਿਸ਼ਨ ਦਾ ਰਾਜ ਆਪਾਂ ਕਹਿ ਸਕਦੇ ਹਾਂ, ਤਾਂ ਹੁਣ ਉਹਨਾਂ ਨੂੰ ਤੁਸੀਂ ਚਿੱਠੀ ਪੱਤਰ ਕੱਢ ਹਰੇਕ ਹੀ ਕੱਢਦਾ ਹੈਗਾ।
ਤੁਸੀਂ ਆਖੋ ਜੀ, ਵੇਖੋ ਜੀ, ਭਾਰਤੀ ਜਨਤਾ ਪਾਰਟੀ ਸਾਡੇ ਨਾਲ ਚਾਲਾਂ ਖੇਡ ਰਹੀ ਆ,
ਭਾਰਤੀ ਜਨਤਾ ਪਾਰਟੀ ਖੇਡ ਰਹੀ ਹੈ ਜਾਂ ਅਕਾਲੀ ਦਲ ਸਾਡੇ ਖਿਲਾਫ ਖੇਡ ਰਿਹਾ ਜਾਂ ਕਾਂਗਰਸ, ਆਏ ਨੀ, ਜਾਂ ਆਮ ਆਦਮੀ ਪਾਰਟੀ ਖੇਡ ਰਹੀ, ਇਹ ਨੀ। ਜਿਹੜੀ ਗੱਲ ਆ ਗੱਲ ਕਰਨੀ ਬੰਦੇ, ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਦਿਓ ਬਈ ਆਹ ਗੱਲ ਆ, ਆਹ ਗੱਲ ਆ। ਹਾਂ, ਜੇ ਉਹਦੇ ਚ ਸਬੂਤ ਆ ਕੋਈ ਅਕਾਲੀ ਦਲ ਦਾ ਬੰਦਾ, ਉਹ ਦੱਸੋ ਵੀ ਆਹ ਦੇਖੋ ਆਹ ਫੋਟੋ ਆ ਅਕਾਲੀ ਦਲ ਦਾ ਬੰਦਾ, ਕਾਰਵਾਈ ਲਈ ਤਾਂ ਪਹਿਲਕਦਮੀ ਕਰੋ ਨਾ।
ਮਤਲਬ ਉਹ ਤਾਂ ਅਜੇ ਕਹਿ ਰਹੇ ਸੀ ਕਾਲੀਆਂ ਚੱਲ ਰਹੀ ਆ, ਉਹ ਮਤਲਬ ਕਹਿ ਰਹੇ ਸੀ ਪ੍ਰੈਸ ਕਾਨਫਰੰਸ 'ਚ ਕਿ ਹਜੇ ਵੀ ਕਾਲੀਆਂ ਦਾ ਬੋਲਬਾਲਾ ਜਿਹਾ ਹੈਗਾ ਜੀ।
ਚਲੋ ਹੁਣ ਕੀ ਕਹਿ ਸਕਦੇ ਹਾਂ,
ਮਤਲਬ ਜੇ 2.5 ਸਾਲ ਸਰਕਾਰ ਬਣ
ਤੋਂ ਬਾਅਦ ਹਜੇ ਤੱਕ ਕਾਲੀਆਂ ਨੇ ਕੈਂਡੀਡੇਟ ਹੀ ਨਹੀਂ ਅਨਾਉਂਸ ਕੀਤਾ।
ਚਲੋ ਇਹ ਹਾਲਾਤ ਹੈ ਇੱਕ MLA ਦੇ,
ਹੋ ਜਾਣਾ ਕੱਲ ਨੂੰ ਜਾਂ ਪਰਸੋਂ ਅਨਾਊਂਸ ਹੋ ਜਾਣਾ ਗਾ। ਤੇ ਇੱਕ ਹੋਰ ਟੈਨਸ਼ਨ ਵਾਲੀ ਗੱਲ ਹੋ ਗਈ ਵੀ ਆਮਲਾ ਸਾਹਿਬ ਹਜੇ ਤੱਕ BJP 'ਚ ਕਿਉਂ ਨਹੀਂ ਗਏ।
ਹਾਂ, ਉਹ ਨਾ ਗਰਾਰੀ ਫਸ ਗਈ, ਉਹ ਨਾ ਹਰਾ ਕੂਤਰ ਪੁਰਾਣੀਆਂ ਮਸ਼ੀਨਾਂ ਸੀ ਉਹਦੀਆਂ ਗਰਾਰੀਆਂ ਫਸ ਜਾਂਦੀਆਂ ਸੀ, ਟੁੱਟ ਵੀ ਜਾਂਦੀਆਂ ਸੀ, ਬਾਅਦ 'ਚ ਗਰਾਰੀ ਮਿਲਦੀ ਵੀ ਨਹੀਂ ਸੀ, ਉਹ ਪੁਰਾਣੀਆਂ ਹੋ ਗਈਆਂ, ਨਵੀਆਂ ਆਉਣੀਆਂ ਬੰਦ ਹੋ ਗਈਆਂ ਸੀ, ਹੁਣ ਉਹਨੇ ਗਰਾਰੀ ਅੜੀ ਪਈ ਆ।
ਇੱਕ ਰਾਣਾ ਸਾਹਿਬ ਦੇ ਬੇਟੇ ਨੂੰ ਟਿਕਟ ਸ਼ਾਇਦ ਡਨ ਹੋ ਗਈ
ਜੀ,
ਹੁਣ ਇਹ ਨਹੀਂ ਪਤਾ ਵੀ ਕਿੱਥੋਂ ਡਨ ਹੋਈ ਆ।
ਤੇ ਚਰਚਾ ਤਾਂ ਆਨੰਦਪੁਰ ਸਾਹਿਬ ਦੀ ਹੈ ਜੀ, ਕਹਿੰਦੇ ਉੱਥੋਂ ਹੀ ਉਮੀਦਵਾਰ ਬਣਾਇਆ ਜਾ ਸਕਦਾ।
ਦੇਖੋ ਜੀ, ਇਹ ਨਹੀਂ ਪਤਾ, ਇਹ ਤਾਂ ਆਉਣ ਵਾਲੇ ਦਿਨ ਦੱਸਣਗੇ ਵੀ ਕਿੱਥੋਂ ਬਣਾਇਆ ਜਾ ਸਕਦਾ।
ਨਾ ਰਾਣਾ ਗੁਰਜੀਤ ਨੇ ਜੀ ਨੇ ਕਿਹਾ ਸੀ ਕਿ ਅਸੀਂ ਚੰਨੀ ਸਾਹਿਬ ਦਾ ਸਮਰਥਨ ਕਰ ਰਹੇ ਹਾਂ ਅਤੇ ਚੰਨੀ ਸਾਹਿਬ ਵੀ ਸਾਡਾ ਸਾਥ ਦੇਣ ਪਈ, ਤਾਂ ਫਿਰ ਲਗਭਗ ਉੱਥੋਂ ਹੀ ਹੈ। ਪਰ ਮੈਨੂੰ ਲੱਗ ਰਿਹਾ ਗੁਰਦਾਸਪੁਰ ਤੋਂ ਸ਼ਾਇਦ ਸੁਖੀ ਰੰਧਾਵਾ ਜਾਂ ਉਹਨਾਂ ਦੇ ਸਪੁੱਤਰ,
ਨਹੀਂ ਹਾਂ ਬਸ ਉਹਨਾਂ ਦੇ ਪਰਿਵਾਰ 'ਚ ਹੀ ਆ ਰਿਹਾ, ਵੈਸੇ ਸੁਖਜਿੰਦਰ ਰੰਧਾਵੇ ਹੀ ਹੋਣਗੇ ਲਗਭਗ ਮੈਨੂੰ ਲੱਗ ਰਿਹਾ ਹੈ,
ਕਿਉਂਕਿ ਉਹ ਆਪਤਾ ਨੇ ਰਾਜਸਥਾਨ ਦੇ ਇੰਚਾਰਜ ਨੇ ਕਾਂਗਰਸ
ਵੱਲੋਂ 26 ਤੋਂ ਬਾਅਦ ਵਿਹਲੀ ਨੇ ਉਹ।
ਹਾਂ, 26 ਤੋਂ ਬਾਅਦ ਵਿਹਲੇ ਨੇ। ਅਤੇ ਇੱਕ ਹੋਰ ਗੱਲ ਆ, ਉਹਨਾਂ ਦੇ ਸਪੁੱਤਰ ਲਗਾਤਾਰ ਲੱਗੇ ਹੋਏ ਆ ਪਬਲਿਕ ਮੀਟਿੰਗਾਂ ਕਰਨ 'ਚ।
ਉਹ ਤਾਂ ਦੇਖੋ ਕਰਨਾ ਹੀ ਆ। ਪਰ ਇੱਕ ਤੂੰ ਗੱਲ ਨੋਟ ਕਰੀ, ਸਾਰੇ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਨੇ ਸਾਰੇ ਕੈਂਡੀਡੇਟ ਐਲਾਨ ਤੇ 13 ਦੀਆਂ ਹੈਗੀਆਂ ਤੇਰੇ ਕੋਲ ਫੋਟੋਆਂ, ਤਸਵੀਰਾਂ, ਕੱਢੋ। ਆਪਾਂ ਗੱਲ ਕਰਦੇ ਹਾਂ ਉਹਦੇ 'ਤੇ, ਆਮ ਆਦਮੀ ਪਾਰਟੀ ਨੇ ਐਲਾਨ ਤੇ
ਦਲ
ਬਦਲੂ ਕਿੰਨੇ ਨੇ?
ਦਲ ਬਦਲੂ ਨੇ 3,
ਇੱਕ ਤਾਂ GP ਸਾਹਿਬ ਹੋ ਗਏ, ਇੱਕ ਹੋ ਗਏ ਹੁਸ਼ਿਆਰਪੁਰ ਵਾਲੇ, ਇੱਕ ਟੀਨੂ ਜੀ ਹੋ ਗਏ, 3 ਹੋ ਗਏ। 8 ਤੇ 3 ਕਿੰਨੇ ਹੋ ਗਏ?
8 ਤੇ 3 11 ਜੀ,
11 ਹੋ ਗਏ।
ਹਾਂ,
ਤੇ ਇੱਕ ਕਰਮਜੀਤ ਅਨਮੋਲ ਨੇ,
4
ਨਹੀਂ 3 ਨੇ ਜੀ,
3 ਔਰ ਰਿੰਕੂ ਉਧਰ ਗਿਆ,
3 ਨੇ। ਤੇ ਇੱਕ ਕਰਮਜੀਤ ਅਨਮੋਲ ਹੋ ਗਏ, ਉਹ ਪਾਰਟੀ 'ਚ ਹੈ ਨਹੀਂ ਸੀ, ਉਹ ਹੁਣ ਆਏ ਨੇ ਪਾਰਟੀ 'ਚ, ਉਹ ਨਵਾਂ ਚਿਹਰਾ ਨੇ, ਉਹ ਆਰਟਿਸਟ ਨੇ,
ਬਿਲਕੁਲ।
ਤੇ
ਇੱਕ ਕਾਂਗਰਸ ਸਾਹਿਬ
ਨੇ, ਇੱਕ ਬੰਦਾ ਵੱਜਦਾ ਜਿਹੜਾ ਪਹਿਲਾਂ ਹਲਕਾ ਇੰਚਾਰਜ ਲਾਇਆ, ਜਿਹੜਾ ਕਾਫੀ ਟਾਈਮ ਤੋਂ ਵਰਕ ਕਰ ਰਿਹਾ ਸੀ, ਉਹ ਨੇ ਮਾਲਵਿੰਦਰ ਕੰਗ। ਮਤਲਬ ਮੈਨੂੰ ਲੱਗਦਾ ਵੀ ਉਸ ਪਾਰਟੀ ਵਾਲੇ ਹਿਸਾਬ ਨਾਲ ਇੱਕ ਟਿਕਟ ਹੀ ਸਹੀ ਆ
13 ਚੋਂ।
ਹਾਂ, ਕੋਈ ਦਰੀਆਂ ਵਿਛਾਉਣ ਵਾਲਾ ਨਹੀਂ, ਕੋਈ ਮੈਟ ਵਿਛਾਉਣ ਵਾਲਾ ਨਹੀਂ, ਕੋਈ ਸਾਈਕਲ ਚਲਾਉਣ ਵਾਲਾ ਨਹੀਂ।
ਇੱਕ ਵੀਡੀਓ ਆ, ਸ਼ਾਇਦ ਉਹ ਵੀਡੀਓ 2014 ਦੀ ਜਾਂ 17 ਵੇਲ ਦੀ ਹੋਊਗੀ।
ਤੁਸੀਂ ਲਾ ਲਓ ਵੀ 8 ਬੰਦੇ ਲੱਭੇ ਨਹੀਂ, 8 MP ਚਿਹਰੇ ਲੱਭੇ ਨਹੀਂ,
ਸਾਰੇ ਨਹੀਂ ਲੱਭੇ ਜੀ, 12 ਹੀ ਮੰਨੋ ਤੁਸੀਂ।
ਚੱਲ ਚੱਲ 8 ਹੀ ਮੰਨ ਲਾ, ਚੱਲ
ਨਹੀਂ ਮੈਂ 12 ਮੰਨੂ ਬਈ,
ਚੱਲ ਮਾਰ 12 ਮੰਨ ਲਾ, ਤੂੰ ਮੰਨ ਲਾ।
ਮਾਨ ਸਾਹਿਬ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕਰ ਰਹੇ ਅਕਾਲੀ ਦਲ ਵਾਲੇ ਕਿ ਜੀ ਟਿਕਟਾਂ ਵਲੰਟੀਅਰਾਂ ਨੂੰ ਮਿਲਣਗੀਆਂ, ਕਿਸੇ ਵੀ MLA ਨੂੰ ਟਿਕਟ ਨਹੀਂ ਮਿਲਣੀ।
ਫਿਰ ਇੱਕ ਹੋਰ ਗੱਲ, ਜਿਹੜੇ ਵੱਡੀ ਗੱਲ ਕਰਦੇ ਆ ਔਰਤਾਂ ਦੀ, ਕਿਸੇ ਵੀ ਔਰਤ ਨੂੰ ਇੱਕ ਟਿਕਟ ਨਹੀਂ ਜੇ ਰੈਜ਼ਰਵੇਸ਼ਨ ਜਾਂ ਉਸ ਹਿਸਾਬ ਨਾਲ, ਦੇਖ ਇਹ ਗੱਲ ਬਹੁਤ ਘੱਟ ਚਰਚਾ ਦਾ ਵਿਸ਼ਾ ਬਣ ਰਹੀ ਹੈ ਅਖਬਾਰਾਂ 'ਚ ਅਤੇ ਮੀਡੀਆ 'ਚ, ਇਹ ਚਰਚਾ ਦਾ ਵਿਸ਼ਾ ਨਹੀਂ ਬਣ ਰਹੀ, ਕਿਉਂਕਿ ਆਮ ਆਦਮੀ ਪਾਰਟੀ ਦੀ ਆਪਾਂ ਤਾਂ ਗੱਲ ਕਰ ਰਹੇ ਹਾਂ, ਇਹਨਾਂ ਨੇ ਹੀ ਸਾਰੀਆਂ ਅਨਾਉਂਸ ਕੀਤੀਆਂ। ਔਰਤਾਂ ਵਾਲੇ ਵਿਸ਼ੇ 'ਚ ਹਜੇ ਤੱਕ ਬਾਜੀ ਬੀਜੇਪੀ ਨੇ ਮਾਰੀ, ਉਹਨਾਂ ਨੇ ਇੱਕ ਦੇ ਦਿੱਤੀ,
ਇੱਕ ਜੀ ਦੋ
ਕੀ ਦੂਜੀ ਕਿਹਨੂੰ ਦਿੱਤੀ?
ਸੋਮ ਪ੍ਰਕਾਸ਼ ਜੀ ਦੇ ਧਰਮਪਤਨੀ।
ਹਾਂ ਹਾਂ,
ਤੇ ਬਠਿੰਡਾ ਸੀਟ।
ਹਾਂ ਤੇ ਬਠਿੰਡਾ, ਹਾਂ ਸੋਰੀ ਸੋਰੀ, ਬਠਿੰਡੇ ਵਾਲਾ ਭੁੱਲ ਗਏ, ਉਹ ਯਾਦ ਸੀ ਮੇਰੇ ਸੋਮ ਪ੍ਰਕਾਸ਼। ਹਾਂ ਦੋ ਦਿੱਤੀਆਂ, ਦੋ ਦੇ ਦਿੱਤੀਆਂ, ਉਹ ਆਪਦੀ ਦੇਖੋ ਬਾਜੀ ਮਾਰ ਗਏ,
ਤੇ
ਅਕਾਲੀ ਦਲ ਇੱਕ ਦੇ ਰਿਹਾ, ਤੇ ਸ਼ਾਇਦ ਖਡੂਰ ਸਾਹਿਬ ਬੀਬੀ ਜਗੀਰ ਕੌਰ ਨੂੰ ਮਿਲ ਗਈ, ਦੋ ਹੋ ਜਾਣਗੀਆਂ, ਤੇ
ਕਾਂਗਰਸ ਵੀ ਨਹੀਂ ਦੇ ਰਹੀ,
ਕਾਂਗਰਸ ਦੀ ਵੀ ਫਿਰ ਇੱਥੇ ਨਲੇਕੀ ਹੋਊਗੀ।
ਹਾਂ,
ਇਹਨਾਂ ਨੇ ਗੱਲ ਵੀ ਕੀਤੀ ਰੈਜ਼ਰਵੇਸ਼ਨ ਦੀ, ਉਹ ਚੋਣ ਮਨੋਰਥ ਪੱਤਰ ਜਾਂ ਹੋਰ, ਇਹ ਮੇਰਾ ਸਵਾਲ ਰਹਿ ਗਿਆ ਕੱਲ੍ਹ, ਇਹ ਮੇਰੇ ਰਾਹ 'ਚ ਆਉਂਦੇ ਦੇ ਯਾਦ ਆਇਆ, ਮੈਂ ਕਿਹਾ ਇੱਕ ਗੱਲ ਗੱਲਾਂ ਤਾਂ ਚਲੋ ਬਹੁਤ ਰਹਿ ਜਾਂਦੀਆਂ ਆਉਂਦੀਆਂ ਜਿੰਨਾ ਕੁ ਸਮਾਂ ਹੁੰਦਾ, ਇਹ ਮੈਂ ਰਾਜਾ ਵੜਿੰਗ ਜੀ ਨੂੰ ਪੁੱਛਣਾ ਸੀ, ਇਹ ਰਹਿ ਗਿਆ, ਮੈਂ ਬਹੁਤ ਪਛਤਾਇਆ, ਮੈਂ ਕਿਹਾ ਯਾਰ ਇਹ ਗੱਲ ਨਾ, ਮੇਰੇ ਪਹਿਲਾਂ ਯਾਦ ਸੀ, ਮੈਂ ਕਿਹਾ ਔਰਤਾਂ ਵਾਲੀ ਵੀ ਤੁਸੀਂ ਭਾਈ ਕੀ ਕਰ ਰਹੇ ਹੋ, ਜੇ ਰਹਿ ਗਈ
ਤੁਹਾਡੇ ਕੋਲ ਟਿਕਟ ਸੀ,
ਇੱਕ ਇਹ ਰਹਿ ਗਈ, ਇੱਕ ਇੱਧਰ ਰਹਿ ਗਈ ਫਰੀਦਕੋਟ ਵਾਲੀ, ਸਾਡੇ ਵਾਲੀ ਰਹਿ ਗਈ, ਸਾਡੇ ਮੇਰੇ ਦੋ ਬੰਦੇ ਗੁੱਸੇ ਹੋ ਗਏ, ਕਹਿੰਦੇ ਯਾਰ ਆਪਣੇ ਹਲਕੇ ਦੀ ਤੂੰ ਗੱਲ ਹੀ ਨੀ ਪੁੱਛੀ, ਮੈਂ ਕਿਹਾ ਯਾਰ
ਚਲੋ ਫੇਰ ਸੀ, ਹੋਰ ਮਿਲ ਜੂ ਮੌਕਾ,
ਹੋਰ ਨਾਲੇ ਮੈਂ ਉਹਨਾਂ ਨੂੰ ਪੁੱਛਣਾ ਸੀ ਵੀ ਕੀ ਲਾਭ ਸੀ, ਲਾਭ ਹੀਰਾ ਜੀ ਦਾ,
ਖੜਾ ਲਵਾਉਂਗੇ,
ਹਾਂ ਨੰਬਰ ਨੰਬਰ ਲੱਗੂਗਾ।
ਚਲੋ ਇੱਕ ਰਤਨੀ ਗੱਲ ਹੋਰ ਆ, ਹੁਣ ਇਹਨਾਂ ਦੇ ਮੰਤਰੀ ਖੜੇ ਹੋਏ ਆ,
ਹਾਂਜੀ,
ਜੇਕਰ ਇਹਨਾਂ ਦੇ ਮੰਤਰੀ ਸਾਰੇ ਹਾਰਦੇ ਆ,
ਹਾਂਜੀ,
ਮੰਨ ਲਓ ਜਿੱਤ ਹਾਰ ਤਾਂ ਹਜੇ ਵੋਟਾਂ ਬਾਅਦ ਤੈਅ ਹੋਣੀ ਆ, ਮੰਨ ਲਓ ਜਿਹਨਾਂ ਦੇ ਸਾਰੇ ਮੰਤਰੀ ਹਾਰ ਜਾਂਦੇ ਆ, ਤਾਂ ਸਰਕਾਰ ਹੀ ਹਾਰ ਗਈ, ਇੱਕ ਮੋਟਾ ਜਿਹਾ ਅੰਦਾਜ਼ਾ ਹੁੰਦਾ ਨਾ, ਮਤਲਬ ਜੇ ਆਪਾਂ ਕਹਿੰਦੇ ਜੇ ਬੰਦੇ ਦੇ ਮੰਤਰੀ ਹਾਰ ਗਏ ਸਰਕਾਰ ਦੇ ਕਿਸੇ ਵੀ, ਤਾਂ ਲੋਕ ਨਾਰਾਜ਼ ਆ, ਤਾਂ ਕੀ ਇਦੂ ਬਾਅਦ ਹੁਣ ਬਿਕਰਮ ਸਿੰਘ ਮਜੀਠੀਆ ਗੱਲ ਕਹਿ ਰਹੇ ਆ ਕਿ ਮੰਨ ਲਓ ਜਿਹਨਾਂ ਦੇ ਸਾਰੇ ਵਿਧਾਇਕ ਅਤੇ ਮੰਤਰੀ ਹਾਰ ਨਿਕਲ, ਤਾਂ ਇਹ ਗੱਲ ਕਹਿ ਰਹੇ ਆ, ਉਹ ਕਹਿ ਰਹੇ ਆ ਕਿ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਜਾ ਰਿਹਾ।
ਹਾਂ ਚਲੋ ਉਹ ਤਾਂ ਵਿਰੋਧੀ,
ਉਹ ਤਾਂ ਏਕਨਾਥ ਸ਼ਿੰਦੇ ਪੰਜਾਬ ਚ ਮੁੱਖ ਮੰਤਰੀ,
ਆਪਾਂ ਜਿਹੜੀ ਗੱਲ ਕਰੀਏ ਵੀ ਕੋਈ ਏਕਨਾਥ ਸ਼ਿੰਦੇ ਬਣ ਜੂ, ਆਪਾਂ ਤਾਂ ਕਿੱਦਾਂ ਦੀ ਗੱਲ ਕਰੀ ਆ,
ਉਹ ਕਹਿ ਰਹੇ ਸੀ ਗੱਲ,
ਨਹੀਂ ਨਹੀਂ ਉਹ ਵੀ ਗੱਲ ਹੋ ਸਕਦੀ ਆ, ਜਾਂ ਇੱਕ ਹੋਰ ਵੀ ਹੋ ਸਕਦੀ ਆ ਭਾਈ ਸਾਹਿਬ, ਗੱਲ ਇਕੱਲੇ ਮੰਤਰੀਆਂ ਮੁੰਤਰੀਆਂ ਦੀ ਗੱਲ ਨਹੀਂ, ਜੇ ਫਰਜ਼ ਕਰੋ ਅੱਠੇ ਜਿੱਤ ਵੀ ਗਏ,
ਹਾਂ ਬਿਲਕੁਲ,
ਵੋਟ ਕੈਲਕੂਲੇਸ਼ਨ ਦੇਖਣਾ ਪਊ ਕਿੰਨਾ ਪਿਆ ਹੈਗਾ, ਕਿੰਨੀ ਕਿੰਨੀ ਹਜ਼ਾਰ ਵੋਟ ਦਿੱਤੇ ਆ, ਫਿਰ ਦੇਖਣਾ ਪਊ 117 ਹਲਕਿਆਂ 'ਚੋਂ ਕੀ 60 ਜਿੱਤੇ ਨੇ,
ਹਾਂ
ਇਹ ਵੀ ਹੈ ਗੱਲ,
ਮਤਲਬ ਜੇ ਇਹਨਾਂ ਨੇ 8 ਜਿੱਤ ਕੇ ਰਤਨ ਜੀ ਆਹ, ਤੁਸੀਂ ਚਲੋ ਇੱਥੇ ਆਇਓ ਜਿੱਤਣ ਦੇ ਮਾਮਲੇ ਤਾਂ ਪਾਏ ਗਏ, ਤਾਂ 8 ਬਾਈ ਇਲੈਕਸ਼ਨ ਹੋਣਗੇ ਪੰਜਾਬ 'ਚ, ਤਾਂ ਹੁਣ ਫਜ਼ੂਲ ਖਰਚੀ ਨਹੀਂ
ਹੋ ਰਹੀ, ਉਹੀ 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 ਬਸ, ਜਮਾਂ ਤੇਰੀ ਗੱਲ ਸਹੀ ਹੈ, ਗਲਤ ਗੱਲ ਆ, ਜਮਾਂ ਗਲਤ ਗੱਲ ਆ,
ਦੋਨੇ ਪਾਸੇ ਨੁਕਸਾਨ,
ਲੋਕਾਂ ਨੂੰ ਵੀ ਦੇਖਣਾ ਚਾਹੀਦਾ, ਇੱਕ ਮੈਨੂੰ ਲੱਗਦਾ ਆਪਣੇ ਪੋਡਕਾਸਟ ਰਾਹੀਂ, ਮੈਂ ਕੱਲ੍ਹ ਵੀ ਸੋਚ ਰਿਹਾ ਸੀ, ਇੱਕ ਦਿਨ ਆਪਾਂ ਅੱਗੇ ਵੀ ਗੱਲ ਕਰੀ ਆ, ਆਪਾਂ ਇੱਕ ਦਿਨ ਗੱਲ ਨਹੀਂ ਕਰੀ ਸੀ ਵੀ ਕੋਈ ਇਹੋ ਜਿਹਾ ਲੀਡਰ ਹੋਊਗਾ ਜਿਹੜਾ ਗੱਲ ਕਰੂਗਾ ਵੀ 500 ਰੁਪਈਆ ਦਾ ਟ੍ਰੀਸਟ ਮੈਂ ਤਾਂ ਬਿਜਲੀ ਦਾ ਭਾਈ ਬਿੱਲ ਲਊਂਗਾ, ਪਰ ਲੋਕਾਂ ਨੂੰ ਆਪਾਂ ਤਾਂ ਆਪਣੇ ਪੋਡਕਾਸਟ ਰਾਹੀਂ ਇਹ ਅਪੀਲ ਕਰਦੇ ਹਾਂ ਵੀ ਤੁਹਾਨੂੰ ਵੱਧ ਤੋਂ ਵੱਧ ਇਹ ਗੱਲ ਦੀ ਚਰਚਾ ਆਪਦੇ ਪਿੰਡਾਂ 'ਚ ਆਪਦੇ ਘਰਾਂ 'ਚ ਕਰਨੀ ਚਾਹੀਦੀ ਹੈ ਵੀ ਫ੍ਰੀ ਵਾਲਾ ਬੋਝ ਕਿਹਦੇ 'ਤੇ ਪੈ ਰਿਹਾ। ਅਸੀਂ ਇਹ ਨਹੀਂ ਕਹਿ ਰਹੇ ਵੀ ਆਮ ਆਦਮੀ ਪਾਰਟੀ ਦੀ ਨਿਖੇਧੀ ਕਰੋ, ਪਹਿਲਾਂ ਵਾਲਿਆਂ ਦੀ ਵੀ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਟਿਊਬਵੈੱਲਾਂ ਦੇ ਮਾਫ਼ ਕੀਤੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਕੰਟੀਨਿਊ ਰੱਖਿਆ, ਫਿਰ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਲਿਸੀ ਬੱਸਾਂ ਵਾਲੀ ਕਰਤੀ,
ਉਹਦੇ ਨਾਲ ਤਾਂ ਇਹਨਾਂ ਨੇ PRTC ਦਾ ਬੇੜਾ ਹੀ ਬਾਤ,
ਹਾਂ ਤੇ ਫਿਰ ਇਹਨਾਂ ਨੇ ਤਾਂ ਜਮੀ ਉਹ ਕਰਤੀ। ਹਾਂ ਇੱਕ ਗੱਲ ਦੀ ਚਰਚਾ ਹੋਵੇ ਵੀ ਜਿਹੜਾ ਰੇਟ ਆ ਬਿਜਲੀ ਦੀਆਂ ਦਰਾਂ ਦਾ ਜਾਂ ਕਿਰਾਏ ਦਾ, ਉਹ ਥੋੜ੍ਹਾ ਜਿਹਾ ਘੱਟ ਕਰ ਦਿਓ, ਐਟਲੀਸਟ ਮੈਨੂੰ ਲੱਗਦਾ ਗਾ ਵੀ ਯਾਰ 1000 ਰੁਪਈਆ ਬਿੱਲ ਬਾਹਲਾ ਨਹੀਂ। ਹਾਂ ਜਿਨ੍ਹਾਂ ਦੇ ਫਰਜ਼ ਕਰੋ ਨੀਲੇ ਕਾਰਡ ਬਣੇ ਨੇ ਜਾਂ ਕੁਛ ਬਣਿਆ, ਉਹਨਾਂ ਨੂੰ ਵੀ ਨਹੀਂ ਫ੍ਰੀ ਹੋਣਾ ਚਾਹੀਦਾ, ਮੇਰਾ ਇਹ ਮੰਨਣਾ ਗਾ ਵੀ ਉਹਨਾਂ ਨੂੰ ਵੀ ਐਟਲੀਸਟ ਯਾਰ 200 ਰੁਪਈਆ ਜਾਂ 100 ਰੁਪਈਆ, 50 ਰੁਪਏ ਇੱਕ ਮਹੀਨੇ ਦੇ, ਕੋਈ ਵਾਲੇ ਕੁਛ ਤਾਂ ਜਾਊਗਾ ਯਾਰ ਖਜ਼ਾਨੇ 'ਚ, ਕੁਛ ਤਾਂ ਹੋ ਰਿਹਾ, ਇਹ ਮਤਲਬ ਇਹ ਬਹੁਤ ਹੀ ਗਲਤ ਗੱਲ ਆ,
ਸਰਕਾਰ ਨੂੰ ਘਿਰਦੀ ਜਾ ਰਹੀ
ਹੈ, ਇਹ ਬਹੁਤ ਗਲਤ ਗੱਲ ਆ, ਬਹੁਤ ਗਲਤ ਗੱਲ ਆ, ਇਹ ਸਾਰੀਆਂ ਪਾਰਟੀਆਂ ਦੀ, ਇਹ ਨਹੀਂ ਵੀ ਇਹ ਪਾਰਟੀ ਦੀ, ਬਹੁਤ ਗਲਤ ਗੱਲ ਆ,
ਇਹਨਾਂ ਨੇ ਰੋਕਣਾ ਸੀ ਆ ਕੇ ਜਦੋਂ ਸਰਕਾਰ ਬਣਦੀ ਆ ਨਾ, ਤਾਂ ਫਿਰ ਗੱਲ ਉਹ ਆ ਗਈ, ਫਿਰ ਵੋਟਾਂ ਲੈਣੀਆਂ ਸੀ।
ਇੱਕ ਹੋਰ ਗੱਲ ਆ ਜਿਹੜਾ ਆਪਾਂ ਕਹਿ ਰਹੇ ਹਾਂ, ਲੋਕ ਕਹਿ ਰਹੇ ਆ, ਮੈਨੂੰ ਤਾਂ ਇਹ ਗੱਲ ਮਹਿਸੂਸ ਹੋਈ, ਲੋਕ ਕਹਿ ਰਹੇ ਆ ਯਾਰ ਬਿਜਲੀ ਵਾਲਾ, ਦੇਖੋ ਬਿਜਲੀ ਵਾਲਾ ਫੈਕਟਰ ਬਹੁਤ ਵੱਡਾ ਵੋਟ ਪਊ ਇਹਨਾਂ ਨੂੰ, ਪਰ ਪ੍ਰੋਬਲਮ ਇਹ ਆ ਲੋਕ ਯਾਰ ਆਏ ਨਹੀਂ ਸੋਚ ਰਹੇ ਵੀ ਇਹ ਕਰਜ਼ਾ ਕਿੱਥੇ ਜਾ ਰਿਹਾ। ਨੌਜਵਾਨ ਥੋੜ੍ਹੇ ਗੱਲ ਕਰ ਰਹੇ ਆ, ਕੋਈ ਕੋਈ ਵਿੱਚ ਵਿੱਚ ਗੱਲ ਕਰ ਰਿਹਾ, ਜਿਵੇਂ ਆਪਾਂ ਆਹ ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ, ਇਹ ਬਹੁਤ ਮਾੜੀ ਗੱਲ ਹੈ, ਇਹਦੇ 'ਤੇ ਮੀਡੀਆ ਨੂੰ ਹਰ ਇੱਕ ਮਤਲਬ ਜਿਹੜਾ ਬੰਦਾ ਸਮਝ ਰੱਖਦਾ ਉਹਨਾਂ ਨੂੰ ਇਸ ਦੀ ਚਰਚਾ ਕਰਨੀ ਚਾਹੀਦੀ ਹੈ ਯਾਰ ਵੀ ਇਹ ਆਉਣ ਵਾਲੇ ਭਵਿੱਖ 'ਚ, ਹੁਣ ਮੇਰੀ ਗੱਲ ਸੁਣ ਲਓ, ਆਪਣਾ ਪਰਿਵਾਰ ਆ, ਹਰ ਇੱਕ ਬੰਦਾ ਕਿਹਦੀ ਖਾਤਰ ਭੱਜਿਆ ਫਿਰਦਾ? ਆਪਦੇ ਬੱਚਿਆਂ ਖਾਤਰ,
ਬਿਲਕੁਲ,
ਅਤੇ ਕੀ ਉਹ ਬੱਚਿਆਂ ਨੂੰ ਤੁਸੀਂ ਕਰਜ਼ੇ ਦੇ ਬੋਝ ਥੱਲੇ ਨੱਪਣਾ ਚਾਹੁੰਦੇ ਹੋ? ਬੋਝ ਤਾਂ ਉਹਨਾਂ ਦੀ ਪਊ, ਉਹਨਾਂ ਦੇ ਨਾ ਪਊ, ਉਹਨਾਂ ਦੇ ਗਾਂਹ ਵਾਲੇ ਬੱਚਿਆਂ 'ਤੇ ਪੈਜੂ, ਇਹ ਮਤਲਬ ਕੋਈ ਯਾਰ ਬਹੁਤ ਵਧੀਆ ਚੀਜ਼ ਰਹੀ, ਸਰਕਾਰ ਐਡਾ ਵੱਡਾ ਪ੍ਰੋਜੈਕਟ ਲਗਾ ਰਹੀ ਆ, ਅਤੇ ਉਹ ਪ੍ਰੋਜੈਕਟ ਕੋਈ ਲਗਾ ਕੇ ਫਰਜ਼ ਕਰੋ ਸਰਕਾਰ ਨੇ ਇੱਕ ਥਰਮਲ ਲਾਇਆ, ਹੁਣ ਥਰਮਲ ਖਰੀਦਿਆ ਹੈਗਾ, ਉਹ ਥਰਮਲ 'ਚ ਜੇ 100 ਵਰਕਰ ਕੰਮ ਕਰਦਾ, ਜੇ ਉਹ ਉਹਨਾਂ ਦੀਆਂ ਅਸੀਂ ਤਨਖਾਹਾਂ ਹੀ ਨਹੀਂ ਕੱਢ ਸਕਦੇ, ਉਹ ਥਰਮਲ ਦਾ ਖਰਚਾ ਨਹੀਂ ਕੱਢ ਸਕਦੇ ਤੇਲ ਪਾਣੀ ਦਾ ਜੋ ਉੱਥੇ ਖਰਚ ਹੁੰਦਾ ਹੈਗਾ, ਕੋਈ ਕੋਲਾ ਆਉਂਦਾ, ਕੋਈ ਕੁਛ ਆ, ਰੇਲ ਦਾ, ਕੋਈ ਹੋਰ ਆ, ਖਰਚਾ ਨਹੀਂ ਕੱਢ ਸਕਦੇ, ਤਾਂ ਬਹੁਤ ਲੋਸ 'ਚ ਸੀ ਯਾਰ। ਉਹ ਕਰਜ਼ਾ ਕਿਹਦੇ 'ਤੇ ਪੈ ਰਿਹਾ ਹੈਗਾ, ਗੱਲ ਬਹੁਤ ਗਲਤ ਹੋ ਰਹੀ।
ਜਿਹੜੇ ਪਰਿਵਾਰ ਬਿੱਲ ਭਰਨ ਦੇ ਕਾਬਲ ਹੈਗੇ ਆ,
ਸਰਕਾਰ ਜੇ ਐਟਲੀਸਟ 3 ਰੁਪਏ ਯਾਰ 4 ਰੁਪਏ ਹੋਣਾ ਚਾਹੀਦਾ ਯਾਰ, ਸਿਸਟਮ ਕਰਨਾ ਚਾਹੀਦਾ, ਇਹ ਬਹੁਤ ਗਲਤ ਗੱਲ ਆ। ਹਾਂ, ਜਿਨ੍ਹਾਂ ਦਾ ਉਹੀ ਆਪਾਂ ਕਹਿ ਛਾਨਣਾ ਲਾ ਕੇ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਉਹਨਾਂ ਦਾ ਉਵੇਂ ਹੋਣਾ ਚਾਹੀਦਾ, ਬਹੁਤ ਤਨਾਟ ਯਾਰ ਸਾਰਿਆਂ ਦਾ। ਅਸੀਂ
ਛਾਨਾ ਤਾਂ ਲਾਇਆ ਸੀ ਇਹਨਾਂ ਨੇ, ਮਾਨ ਸਰਕਾਰ ਨੇ, ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ 10 ਲੱਖ ਜਿਹੜੇ ਉਹ ਰਾਸ਼ਨ ਕਾਰਡ ਸੀ।
ਹੁਣ ਜਿਹਦੇ ਘਰ ਦੇ ਵਿੱਚ 2 AC ਨੇ,
ਹਾਂ
ਚਲੋ 2 ਵੀ ਛੱਡੋ, ਜਿਹਦੇ ਘਰ ਦੇ ਵਿੱਚ 1 AC, 1 ਗੀਜ਼ਰ, 1 ਕੋਈ ਪ੍ਰੈਸ ਚੱਲਦਾ, 3 ਚੀਜ਼ਾਂ ਹੋ ਗਈਆਂ, ਫਰਿੱਜ ਆ, ਇਹ 4 ਚੀਜ਼ਾਂ ਹਰ ਇੱਕ ਦੇ ਘਰ ਦੇ ਵਿੱਚ ਆ, ਠੀਕ ਹੈ, AC ਨਹੀਂ ਤਾਂ ਕੂਲਰ ਆ, ਤਾਂ ਮੈਨੂੰ ਇਹ ਤਾਂ ਬਹੁਤ ਯਾਰ ਗਲਤ ਆ ਨਾ, ਇੱਦਾਂ ਫ੍ਰੀ ਵਾਲਾ ਸਿਸਟਮ ਬਹੁਤ ਗਲਤ ਆ।
ਸਰਕਾਰ ਨੇ ਉਹ 10 ਲੱਖ ਕਾਰਡ ਰੱਦ ਕੀਤੇ ਸੀ, ਰਾਸ਼ਨ ਕਾਰਡ ਨਹੀਂ, ਨੀਲੇ ਕਾਰਡ 10 ਲੱਖ ਰੱਦ ਕੀਤੇ।
ਹੋਰ ਸੋਚੋ, ਮੈਂ ਤੁਹਾਡੀ ਗੱਲ ਰੋਕ ਰਿਹਾ, ਜੇ ਫਰਜ਼ ਕਰੋ ਮਾਫ ਨਾ ਹੋਵੇ, ਫਿਰ ਜੇ ਤੁਹਾਨੂੰ 4,000 ਭਰੋਗੇ ਕਿ ਨਾ ਭਰੋਗੇ?
ਭਰਾਂਗੇ,
ਅਗਲਾ ਗੱਲ ਘੁੱਟ ਕੇ ਵੀ ਭਰੂਗਾ।
ਹਾਂ,
2 ਦਿਨਾਂ ਦਾ ਅਗਲਾ ਕਹੂਗਾ ਰਾਸ਼ਨ ਘੱਟ ਖਾ ਲਾਂਗੇ, ਪਰ ਬਿੱਲ ਭਰੋ ਭਾਈ, ਕੱਟੀ ਜਾਊਗੀ ਬਿਜਲੀ।
ਜੇ ਕੈਪੀ ਵਾਲਾ ਪਰਿਵਾਰ ਤਾਂ ਠੀਕ ਹੈ ਯਾਰ,
ਨਹੀਂ ਯਾਰ ਹੋਣਾ ਚਾਹੀਦਾ ਹੈਗਾ, ਚਲੋ ਓਨਾ ਨਹੀਂ ਤਾਂ ਕੁਛ ਤਾਂ ਹੋਵੇ ਨਾ, ਰੇਟ ਘਟਾ ਦਿਓ ਯਾਰ, ਕੁਛ ਖਜ਼ਾਨੇ 'ਚ ਜਾਵੇ। ਫ੍ਰੀ ਵਾਲਾ ਤਾਂ ਜਮੀ ਕਿਸੇ ਨੂੰ ਨਹੀਂ ਆਉਣਾ ਚਾਹੀਦਾ, ਨੀਲੇ ਕਾਰਡ ਵਾਲੇ ਨੂੰ ਵੀ ਨਹੀਂ ਫ੍ਰੀ ਹੋਣਾ ਚਾਹੀਦਾ, 100 ਰੁਪਈਆ ਕੀ ਵਾਲੇ ਆ ਯਾਰ, ਦੱਸੋ ਮੈਨੂੰ ਯਾਰ, ਇਹ ਤਾਂ ਗਲਤ ਹੋ ਰਿਹਾ, ਇਹ ਤਾਂ ਸਿਸਟਮ ਆਪਾਂ ਨੂੰ ਬਹੁਤ ਮਾਰ ਦੂਗਾ ਇਹ ਸਿਸਟਮ।
ਪਰ ਉਹੀ ਤਾਂ ਗੱਲ ਆ ਨਾ, ਹੁਣ ਲੀਡਰ ਕਹਿੰਦੇ ਕੀ ਹੁੰਦੇ ਆ, ਜਦੋਂ ਪਾਰਟੀਆਂ ਬਦਲ ਜਾਊ, ਵੇਖੋ ਜੀ ਅਸੀਂ ਪੰਜਾਬ ਦੀ ਖਾਤਰ ਹੀ ਕਰ ਰਹੇ ਹਾਂ। ਭਰਾਵੋ, 77 ਸਾਲ ਹੋ ਗਏ, ਜੇਕਰ ਤੁਸੀਂ ਪੰਜਾਬ ਲਈ ਕੁਛ ਕਰ ਰਹੇ ਹੁੰਦੇ ਤਾਂ ਤੁਹਾਨੂੰ ਪੰਜਾਬ ਬਦਲ ਜਾਂਦਾ।
ਹੁਣ ਤੁਸੀਂ ਖੇਤੀਬਾੜੀ ਕਰਦੇ, ਮੈਨੂੰ ਇਹ ਦੱਸ ਵੀ 1 ਟਿਊਬਵੈੱਲ ਨੂੰ ਕਿੰਨਾ ਆਉਣਾ ਚਾਹੀਦਾ ਬਿੱਲ, 1 ਮਿਨੀਮਮ ਮਤਲਬ ਕਿੰਨਾ ਉਹ ਤੋਂ ਲੈਣਾ ਚਾਹੀਦਾ,
ਜੇਕਰ ਆਪਾਂ ਮਹੀਨੇ ਦਾ ਲਾਉਣਾ।
ਹਾਂ, ਮਹੀਨੇ ਦਾ, ਹਾਂ
ਤੁਸੀਂ 2,000 ਰੁਪਇਆ 1,000 ਰੁਪਇਆ ਲੈ ਸਕਦੇ, 1,000 ਰੁਪਇਆ,
ਚਲੋ 1,000 ਰੁਪਇਆ ਮੰਨ ਲਓ, 1,000 ਵੀ ਛੱਡੋ, 500 ਤਾਂ ਦੇ ਸਕਦੇ, 500 ਦੇ ਸਕਦਾ ਹਰ ਇੱਕ ਕਿਸਾਨ
ਬਿਲਕੁਲ
1 ਮਹੀਨੇ ਦਾ, ਤੇ 12 ਮਹੀਨਿਆਂ ਦਾ ਤੁਸੀਂ 500 ਲਾ ਕੇ ਦੇਖ ਲਓ, ਇੰਨੇ ਪੈਸੇ ਮੈਨੂੰ ਨਹੀਂ ਲੱਗਦਾ, ਗਲਤ ਆ ਯਾਰ ਇਹ ਸਾਰਾ ਸਿਸਟਮ, ਗਲਤ ਆ, ਹੋਣਾ ਚਾਹੀਦਾ।
ਮਤਲਬ
1 ਮੋਟਰ ਨੂੰ 500 ਰੁਪਇਆ ਯਾਰ ਬਿੱਲ ਹੋਣਾ ਚਾਹੀਦਾ, ਇਹ ਵੀ ਉਹ ਵੀ ਗੱਲ ਯਾਰ, ਮਤਲਬ ਠੀਕ ਆ, ਉਹਦੇ ਨਾਲ ਕਰਜ਼ਾ ਨਹੀਂ ਸਾਡਾ ਘਟਣ ਵਾਲਾ ਤਾਂ ਹੈਗਾ ਨਾ,
ਖਤਮ ਨਹੀਂ ਹੋਣਾ। ਚਲੋ ਇਹ ਵੀ ਛੱਡੋ,
ਹਾਂ
ਸਿੱਧਾ ਸਰਕਾਰ ਮੰਨ ਲਓ 1 ਕਨੈਕਸ਼ਨ ਨੂੰ ਦੇ ਰਹੀ ਹੈ ਤਕਰੀਬਨ 50,000 ਦੇ ਸਬਸਿਡੀ ਦੇ ਰਹੀ ਆ,
45 ਤੋਂ 50
ਵਿਚਕਾਰ, ਤੁਸੀਂ ਇਹ ਰੱਖ ਲਓ ਜਿਹਦਾ ਬਿੱਲ ਉਹਦੇ ਵਿੱਚ ਬਣ ਰਿਹਾ ਉਹ ਠੀਕ ਆ, ਜਿਹੜਾ ਵੱਧ ਬਣ ਰਿਹਾ ਉਹ ਅਸੀਂ ਲਵਾਂਗੇ।
ਹਾਂ, ਐਂ ਕਰ ਲਓ, ਜਿਵੇਂ ਮਰਜ਼ੀ ਕਰੋ ਯਾਰ, ਐਟਲੀਸਟ ਮੈਂ ਤਾਂ ਇਹ ਤਾਂ ਬਹੁਤ ਗਲਤ ਹੋ ਰਿਹਾ।
ਪਿਛਲੇ ਆਪਾਂ ਗੱਲ ਕੀਤੀ ਸੀ ਇੱਕ ਪੋਡਕਾਸਟ 'ਚ ਕਿ ਹੁਣ ਇੱਕ ਬੰਦੇ ਕੋਲ 30 ਕਿੱਲੇ ਆ, ਉਹਦੇ 30 ਕਿੱਲਿਆਂ 'ਚ ਮੰਨ ਲਓ 4 ਵੋਟਰ ਆ ਜਾਂ 3 ਵੋਟਰ ਆ, ਉਹਨੂੰ 1.5 ਲੱਖ ਦਾ ਫਾਇਦਾ ਹੋ ਗਿਆ ਅਤੇ ਉਹ ਬਿੱਲ ਭਰ ਸਕਦਾ। ਜਿਹਦੇ ਕੋਲ ਥੋੜ੍ਹਾ ਵਾਲਾ, ਕੋਈ ਮੋਟਰ ਹੀ ਨਹੀਂ ਕਿਸੇ ਕੋਲ, ਤਾਂ ਕਿਸੇ ਕੋਲ 1 ਮੋਟਰ ਚਲੋ ਉਹਨਾਂ ਚਲੋ ਬਿੱਲ ਭਰ ਦੂ ਆਪਦਾ।
ਮੇਰੀ ਗੱਲ ਸੁਣੋ,
ਇੱਕ ਟਾਈਮ ਸੀ ਜਦੋਂ ਨਾ 50 ਰੁਪਏ ਲੱਗਦੇ ਸੀ ਘੰਟੇ ਦੇ।
ਸੁਖਵੰਤ, ਤੂੰ ਆਟੇ ਦੀ ਥੈਲੀ ਲਈ ਹੈ ਕਦੇ? ਕਿੰਨੇ ਰੁਪਏ ਕਿਲੋ ਹੋਊਗਾ ਆਟਾ, ਜਿਹੜੀ ਥੈਲੀ ਮਿਲਦੀ ਆਟੇ ਦੀ, ਕਿੰਨੇ ਰੁਪਏ ਦੀ ਮਿਲਦੀ?
20-25 ਵਿਚਕਾਰ ਸਾਨੂੰ ਹੋਊਗਾ।
ਉਹ ਜਿਹੜੇ ਬੰਦੇ ਨੂੰ ਦਵਾਈ ਸੀ ਆਪਾਂ, ਉਹ 10 ਕਿਲੋ ਦੀ ਸੀ, ਮਤਲਬ ਸਰਕਾਰ ਆਪਦੇ ਤੌਰ ਦੇ ਉੱਤੇ 50 ਰੁਪਈਆਂ ਦੀ ਜਾਂ 25 ਰੁਪਈਆਂ ਦੀ ਥੈਲੀ ਕੁਛ ਵੀ, ਮਤਲਬ ਜਿਹੜਾ ਮਿਲਦਾ ਹੈਗਾ, ਜਿਹੜਾ ਇੱਥੇ ਵੀ ਮਿਲਦਾ, ਡੀਪੂਆਂ 'ਤੇ ਵੀ ਮਿਲਦਾ ਹੈਗਾ। ਮੈਂ ਤਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਹਾਂ, ਆਪਾਂ ਤਾਂ ਖਿਲਾਫ ਹਾਂ, ਚਾਹੇ ਯਾਰ ਐਟਲੀਸਟ ਉਹ 5 ਰੁਪਈਏ ਦੇ ਕੇ ਆਉਣ ਯਾਰ, ਸਰਕਾਰ ਦੇ ਪੈਸੇ ਖਜ਼ਾਨੇ 'ਚ ਜਾਣੇ ਚਾਹੀਦੇ। ਇਹ ਬਹੁਤ ਗਲਤ ਹੋ ਰਿਹਾ ਹੈਗਾ, ਇਹ ਪਹਿਲਾਂ ਤੋਂ ਹੀ ਗਲਤ ਚੱਲ ਪਿਆ। ਇਹ
ਮਨਪ੍ਰੀਤ ਬਾਦਲ ਤੋਂ ਅਲੱਗ ਹੁੰਦੇ ਆ 2010 ਤੋਂ ਬਾਅਦ, ਕਿ ਬਈ ਸਬਸਿਡੀ ਜ਼ਿਆਦਾ ਦਿੱਤੀ ਜਾ ਰਹੀ ਆ, ਇਹ ਬੰਦ ਕਰੋ। ਉਸ ਤੋਂ ਬਾਅਦ ਤੁਸੀਂ ਵਿੱਤ ਮੰਤਰੀ ਬਣਦੇ ਹੋ,
ਤੁਸੀਂ ਜਿਹੜਾ ਸੇਵਾ ਕੇਂਦਰ ਵਾਲਾ ਕਨਸੈਪਟ ਆ,
ਹਾਂ,
ਉਹ ਪ੍ਰਾਈਵੇਟ ਕੰਪਨੀਆਂ ਦੇ ਹੱਥ 'ਚ ਆ, ਕੋਈ ਵੀ ਬੰਦਾ ਚੈੱਕ ਕਰ ਲਿਓ
ਬਿਲਕੁਲ,
ਉਹਦੇ 'ਚ ਜਿਹੜੀ ਫੀਸ ਆ ਉਹਦੇ 'ਚ ਸਾਰੇ ਬੰਦੇ ਕੈਲਕੂਲੇਸ਼ਨ ਕਰਕੇ ਦੇਖ ਲਓ, ਚਾਹੇ ਤੁਸੀਂ ਆਰਮਸ ਲਾਇਸੈਂਸ ਬਣਾ ਰਹੇ ਹੋ, ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਮੈਰਿਜ ਰਜਿਸਟ੍ਰੇਸ਼ਨ, ਕੋਈ ਵੀ ਤਰ੍ਹਾਂ ਦਾ ਬਣਾ ਰਹੇ ਹੋ, ਉਹਦੇ 'ਚ ਤੁਸੀਂ ਡਿਟੇਲਾਂ ਕਢਾ ਕੇ ਦੇਖ ਲਓ ਵੀ ਕਿੰਨਾ ਪੈਸਾ ਖਜ਼ਾਨੇ ਦੇ ਵਿੱਚ ਜਾਂਦਾ ਪੰਜਾਬ ਸਰਕਾਰ, ਕਿੰਨਾ ਪੈਸਾ ਉਹ ਪ੍ਰਾਈਵੇਟ ਕੰਪਨੀ ਨੂੰ ਜਾਂਦਾ, ਤੁਹਾਨੂੰ ਪਤਾ ਲੱਗ ਜੂ। ਉੱਥੇ ਥੋੜ੍ਹੀਆਂ ਜਿਹੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ, ਅਤੇ ਉਹ ਇੱਧਰੋਂ ਉਹੋ ਜਿਹਾ ਹਿਸਾਬ ਵਸੂਲਿਆ ਕਰੋ, 5 ਰੁਪਈਏ 10 ਰੁਪਈਏ ਕੁਛ ਵੀ ਨਹੀਂ ਯਾਰ,
ਹੁਣ ਫ੍ਰੀ ਚੀਜ਼ ਦਾ ਮੁੱਲ ਨਹੀਂ ਪਾਉਂਦਾ।
ਉਹ ਕਰਾਏ ਜੀ ਵੀ ਕਹਿੰਦੇ 2 ਰੁਪਈਆਂ ਵਾਲੀ ਕਣਕ ਆਈ ਵੀ ਕਹਿੰਦੇ ਹੁੰਦੇ ਸੀ, ਉਹ ਲੈਂਦੇ ਹੁੰਦੇ ਸੀ, ਚੱਲਦੀ ਉਹ ਲੈਂਦੇ ਨਾ,
ਹਾਂ
ਤਾਂ ਮਤਲਬ ਯਾਰ ਕੁਛ ਹੋਣਾ ਚਾਹੀਦਾ ਯਾਰ, ਇਹਦਾ ਫ੍ਰੀ ਵਾਲਾ ਤਾਂ ਗਲਤ ਹੈ ਯਾਰ,
ਫ੍ਰੀ ਚ ਮਿਲਦੀ ਹੈ ਨਾ ਬੰਦਾ ਮੁੱਲ ਨਹੀਂ ਪਾਉਂਦਾ।
ਹਾਂ 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 ਬਿਲਕੁਲ ਨਹੀਂ, ਬਿਲਕੁਲ ਨਹੀਂ, ਫਿਰ ਐਕਸੈਸ ਚ ਇਹ ਵੀ ਆ ਤੁਸੀਂ ਯਾਰ ਚੈੱਕ ਕਰਕੇ ਦੇਖ ਲਓ, ਜੇ 100 ਪਰਿਵਾਰ ਲੈ ਰਹੇ ਆ ਇੱਕ ਡੀਪੂ ਤੋਂ ਫ੍ਰੀ ਵਾਲਾ ਜਿਵੇਂ ਨੀਲੇ ਕਾਰਡ ਵਾਲਾ ਕਹਿ ਦਿੰਦੇ ਆ, 100 ਦੇ ਵਿੱਚੋਂ ਮੈਨੂੰ ਪੱਕਾ ਪਤਾ ਯਾਰ ਵੀ 50 ਬੰਦੇ 50 ਘਰ ਇਹੋ ਜਿਹੇ ਹੋਣਗੇ ਜਿਹੜਾ ਉਹਦਾ ਉਹ ਕਰ ਰਿਹਾ, ਵੇਸਟੇਜ ਵੀ ਹੋ ਰਿਹਾ ਇਕੱਠਾ ਕਰਨ ਦੇ ਮਾਰੇ ਹੀ, ਇਹ ਹੁੰਦਾ ਗਾ।
ਸੋਚਣ
ਵਾਲਾ ਸਿਸਟਮ ਹੀ ਮੁਕਾਤਾ ਨਾ ਤੁਸੀਂ, ਬੰਦੇ ਦਾ ਐਂ ਵੀ ਨੀ ਵਰਕ ਕਰੂਗਾ ਵੀ ਅੱਜ ਯਾਰ ਅਸੀਂ ਜਾ ਕੇ ਰਾਸ਼ਨ ਵਾਲੀ ਲਾਈਨ ਚ ਖੜਨਾ ਗਾ ਤੇ ਲੈਣਾ, ਉੱਥੋਂ ਤੱਕ ਵੀ ਵਰਕ ਖਤਮ ਹੋ ਗਿਆ, ਮਤਲਬ ਕੁਛ ਵੀ ਨੀ ਯਾਰ, ਕੁਛ ਵੀ ਨੀ।
ਫਿਰ ਉਹੀ ਗੱਲ ਹੈ ਨਾ, ਪਹਿਲਾਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਰਕਾਰਾਂ ਤੋਂ ਫ੍ਰੀ ਚੀਜ਼ ਨਾ ਮੰਗੋ, ਇਹਨਾਂ ਤੋਂ ਫ੍ਰੀ ਆਟਾ, ਫ੍ਰੀ ਦਾਲ, ਫ੍ਰੀ ਬਿਜਲੀ ਨਾ ਮੰਗੋ, ਨੌਕਰੀ ਮੰਗੋ। ਜੇ ਨੌਕਰੀ ਮਿਲ ਗਈ ਤੁਸੀਂ ਆਪ ਕਮਾਉਣ ਜੋਗੇ ਹੋ ਜਾਓਗੇ,
ਬਿਲਕੁਲ,
ਤੁਸੀਂ ਕਮਾਉਣ ਜੋਗੇ ਹੋ ਗਏ ਤੁਸੀਂ ਚੀਜ਼ ਖਰੀਦਣ ਜੋਗੇ ਵੀ ਹੋ ਜਾਓਗੇ। ਹੁਣ ਫਿਰ ਮਾਨ ਸਾਹਿਬ ਵੀ ਉਹਨਾਂ ਗੱਲਾਂ 'ਤੇ ਆ ਗਏ ਕਿ ਜਦੋਂ ਤੁਸੀਂ ਲੋਕਾਂ ਨੂੰ ਸਿਰਫ ਉਸ ਤੱਕ ਹੀ ਸੀਮਿਤ ਕਰ ਰਹੇ ਹੋ ਕਿ ਤੁਹਾਡੇ ਘਰੇ ਜੀ ਮਹੀਨੇ ਦਾ ਰਾਸ਼ਨ ਆਇਆ ਕਰੂਗਾ ਤੇ ਤੁਸੀਂ ਬੋਲਣਾ ਨੀ।
ਆਪਣਾ ਇੰਟਰਵਿਊ ਲਾਈਵ ਕਰੀ ਬੈਠੇ ਆ ਬੜੰਗ ਸਾਹਿਬ ਲਓ,
ਚਲੋ ਚੰਗੀ ਗੱਲ,
ਨੋਟੀਫਿਕੇਸ਼ਨ ਆਇਆ ਪਿਆ ਮੈਨੂੰ,
ਚਲੋ ਵਧੀਆ ਗੱਲ ਹੈ ਜੀ। ਪਰ ਕਰੂ ਕੌਣ, ਗਲਤ ਹੈ ਨਾ
ਇਹ, ਜਾ ਕੇ ਦੇਖ ਲਾ ਤੂੰ ਕਿਹੜਾ ਲੀਡਰ ਹੋਊ, ਕਿਸੇ ਨੂੰ ਇੱਕ ਵੋਟ ਨਹੀਂ ਪੈਣੀ ਜੇ ਕਿਸੇ ਨੇ ਐਂ ਕਹਤਾ ਵੀ ਮੈਂ ਤਾਂ 500 ਰੁਪਇਆ ਬਿੱਲ ਲਊਂਗਾ।
ਹਾਂ
ਪਰ ਇਹ ਹੋਣਾ, ਇਹ ਚੰਗ
ਇਹ ਕਰਨਾ ਹੀ ਪੈਣਾ।
ਹਾਂ ਹਾਂ ਮਾੜਾ ਹੋ ਰਿਹਾ ਬਾਈ, ਮਾੜਾ ਹੋ ਰਿਹਾ, ਬਹੁਤ ਮਾੜਾ ਹੋ ਰਿਹਾ ਇਹ ਕੰਮ।
ਚਲੋ ਹੁਣ ਮਾੜਾ ਚਲੀਏ ਬਿੱਟੂ ਸਾਹਿਬ ਬੰਨੀ।
ਹਾਂਜੀ ਕੀ ਕਹਿੰਦੇ ਨੇ,
ਰਵਨੀਤ ਸਿੰਘ ਬਿੱਟੂ ਜੀ ਨੇ ਪੋਸਟਰ ਤੇ ਫੋਟੋ ਲਾ ਲਈ ਆਪਣੇ ਦਾਦਾ ਜੀ ਦੀ, ਉਹਨੂੰ ਲੈ ਕੇ ਰੌਲਾ ਪੈ ਗਿਆ ਭਾਈ। ਹੁਣ ਹੁਣ ਕਾਂਗਰਸੀ ਗੁੱਸਾ ਕਰੀ ਜਾਂਦੇ ਆ
ਬਾਈ ਜੀ, ਆਹ ਕਿਤੇ ਰੌਲਾ ਪੈ ਗਿਆ ਬਹੁਤ ਤਕੜਾ, ਇੱਟਾਂ ਰੋੜੇ ਚੱਲ ਪਏ। ਹਾਂਜੀ ਹਾਂਜੀ ਵੋਟਾਂ ਮੰਗ ਰਹੇ ਭਾਜਪਾ ਬੀਜੇਪੀ ਦੇ ਆਗੂ ਤੇ ਟੁੱਟ ਕੇ ਪੈ ਗਏ ਕਿਸਾਨ, ਕੀਤੀਆਂ ਇੱਟਾਂ ਰੋੜਿਆਂ ਦੀ ਬਰਸਾਤ।
ਕਿੱਥੋਂ ਦੀ ਖਬਰ ਆ ਜੀ
ਯਾਰ, ਪੰਜਾਬ ਦੀ ਹੈ ਖਬਰ, ਤਾਂ ਪੰਜਾਬ ਦੀ ਖਬਰ ਆ, ਉਹ ਦੱਸ ਨਹੀਂ ਰਹੇ ਹਜੇ, ਸਿਰਫ ਵੀਡੀਓ ਆਈ ਆ। ਤੇ ਤੂੰ ਪਰਮੀਤ ਇਹਨੂੰ ਕਿਵੇਂ ਦੇਖਦਾ, ਆਪਾਂ ਅੱਜ ਕਿਸਾਨਾਂ ਦੀ ਵੀ ਗੱਲ ਕਰਨੀ ਕਿ ਕੱਲ੍ਹ ਜਿਹੜਾ ਉੱਥੇ ਰੇਲਵੇ ਟਰੈਕ ਤੇ ਜੋ ਕੁਛ ਹੋਇਆ।
ਆਪਾਂ ਇੱਥੇ ਹੀ ਆ ਜਾਂਦੇ ਹਾਂ ਜਿਹੜੀਆਂ, ਚਲੋ ਅੱਜ ਖਬਰਾਂ ਤਾਂ ਘੱਟ ਹੋਣਗੀਆਂ, ਫਿਰ ਆਪਾਂ ਇਸੇ ਗੱਲ ਕਰ ਲੈਂਦੇ ਅੱਜ
ਅਸੀਂ
ਸੋਸ਼ਲ ਮੁੱਦਿਆਂ ਦੇ ਉੱਪਰ ਹੀ। ਜਿਹੜੀ ਹੁਣ ਰੋੜੇ ਵਾਲੀ ਗੱਲ ਆ, ਮਤਲਬ ਰੋੜਾ ਮਾਰਨਾ ਗਲਤ ਆ, ਇਹ ਗੱਲ ਮਾਨ ਸਾਹਿਬ ਨੂੰ ਵੀ ਪਤਾ, ਕਾਂਗਰਸੀਆਂ ਨੂੰ ਵੀ ਪਤਾ, ਕਾਲੀਆਂ ਨੂੰ ਵੀ ਪਤਾ, ਤੇ ਉਹ ਵੀ ਪਤਾ, ਸਵਾਲ ਕਰਨੇ ਚਾਹੀਦੇ ਆ, ਇਹ ਸਹੀ ਗੱਲ ਆ। ਪਰ ਕੀ ਅਗਲੇ ਬੰਦੇ ਸਵਾਲ ਸੁਣਨ ਦੇ ਲਈ ਰਾਜ਼ੀ ਆ, ਇਹ ਵੀ ਸਵਾਲ ਆ ਨਾ। ਹੁਣ ਕੱਲ੍ਹ ਤੁਹਾਡੇ ਬਠਿੰਡਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪਰਮਪਾਲ ਕੌਰ,
ਮੌੜ ਮੰਡੀ
ਆਓ ਆਏ ਹੋਏ ਸੀ ਤੇ ਕਿਸਾਨਾਂ ਨੇ ਉਹਨਾਂ ਦਾ ਘਰਾਓ ਕੀਤਾ, ਉਹਨੇ ਸਵਾਲ ਕਰਨੇ ਸੀ, ਪਰ ਪੁਲਿਸ ਉਹਨੂੰ ਰੋਕਦੀ ਆ। ਹਾਲਾਤ ਇੰਨੇ ਵਿਗੜ ਜਾਂਦੇ ਆ ਕਿ ਕਈ ਕਿਸਾਨਾਂ ਦੀਆਂ ਪੱਗਾਂ ਲੈ ਜਾਂਦੀਆਂ, ਧੱਕਾ ਮੁੱਕੀ ਪੂਰੀ ਫੁੱਲ ਹੁੰਦੀ ਹੈ ਜੀ। ਚਲੋ ਕੁਛ ਤਰੀਕੇ ਨਾਲ ਮਾਹੌਲ ਬਣ ਵੀ ਰਿਹਾ ਹੈ, ਜੇ ਵਾਕਈ ਸਵਾਲ ਕਰਨ ਜਾ ਰਹੇ ਤਾਂ ਤੁਸੀਂ 4 ਬੰਦੇ ਨੂੰ ਭੇਜੋਗੇ।
ਤਸਵੀਰ ਬਹੁਤ ਗਲਤ ਆ ਰਹੀ,
ਹਾਂ, ਕਿ ਜੇ ਅੱਜ ਹਰੇਕ ਪਾਰਟੀ ਦਾ ਵਿਰੋਧ ਹੋ ਰਿਹਾ, ਸ਼ੁਰੂਆਤ ਭਾਰਤੀ ਜਨਤਾ ਪਾਰਟੀ ਤੋਂ ਹੋ ਗਈ।
ਮੈਂ ਇੱਕ ਇੱਥੇ ਗੱਲ ਕਰ ਰਿਹਾ ਗਾ, ਜਦੋਂ ਉੱਥੇ ਦਿੱਲੀ ਸੀਗੇ ਜਾਂ ਇੱਥੇ ਆ ਹੁਣ ਬੈਠੇ ਸੀ, ਜਿਹੜਾ ਹੁਣ ਕਿਸਾਨੀ ਅੰਦੋਲਨ 2 ਚੱਲਿਆ, ਉੱਥੇ ਇੱਕ ਅਨਾਊਂਸਮੈਂਟ ਹੁੰਦੀ ਹੁੰਦੀ ਸੀ ਵੀ ਤੁਸੀਂ ਸ਼ਾਂਤ ਰਹਿਣਾ ਗਾ। ਉਹਨਾਂ ਨੇ ਚਾਹੇ ਸਾਡਾ ਇੱਕ ਨੌਜਵਾਨ ਮਾਰਤਾ,
ਬਿਲਕੁਲ
ਰੋੜੇ ਮਾਰੇ, ਪੱਥਰ ਮਾਰੇ, ਉਹ ਜਿਹੜੋ ਜੀ ਕਹਿੰਦੇ ਉਹਨੂੰ ਆਸੂ ਗੈਂਸ ਜੇ ਉਹ ਜੋ ਵੀ ਆ ਉਹ ਕਰਿਆ, ਫਾਇਰਿੰਗ ਹੋਈ। ਪਰ ਹੁਣ ਮੈਨੂੰ ਲੱਗਦਾ ਕਿਸਾਨ ਲੀਡਰਾਂ ਨੂੰ ਇੰਨਾ ਜ਼ਰੂਰ ਕਰਨਾ ਚਾਹੀਦਾ ਵੀ ਠੀਕ ਹੈ, ਇਹਨਾਂ ਨੇ ਫੈਸਲਾ ਲੈ ਲਿਆ ਵੀ ਉਹਨਾਂ ਦਾ
ਵਿਰੋਧ
ਕਰੋ, ਪਰ ਆਹ ਤਰੀਕਾ ਥੋੜ੍ਹਾ ਜਿਹਾ ਗਲਤ, ਇਹ ਨੈਗੇਟਿਵ ਜਾਊਗਾ, ਇਹ ਗਲਤ ਆ ਯਾਰ, ਇਹ ਗਲਤ ਆ। ਪਰ ਕੀ ਇੱਕ ਹੋਰ ਵੀ ਗੱਲ ਆ ਤੁਹਾਨੂੰ ਮੈਂ ਇੱਕ ਅੰਦਰਲੀ ਗੱਲ ਦੱਸ ਦਿੰਦਾ ਗਾ, ਇਹ ਕੌੜੀ ਲੱਗਣੀ ਆ ਮੇਰੀ ਗੱਲ ਸਾਰਿਆਂ ਨੂੰ। ਹੁਣ ਇਲੈਕਸ਼ਨ ਕਮੇ ਕੋਡ ਆਫ ਕੰਡਕਟ ਲੱਗਿਆ ਵਾ, ਜੇ ਕਿਸੇ ਦੇ ਪਰਚਾ ਹੋ ਗਿਆ ਜਾਂ ਕੋਈ ਹੋਰ ਗੱਲ ਹੋ ਗਈ, ਫਿਰ ਗਏ ਗੱਲ ਉਲਟ ਪੈ ਜਾਣੀ ਆ, ਤੇ ਇਹਦੇ ਪਿੱਛੇ ਫਿਰ ਇਹ ਐਂ ਨਾ ਸਮਝੋ ਵੀ ਫਿਰ ਐਂ ਹੋ ਗਿਆ ਐਂ ਹੋ ਗਏ, ਗੱਲ ਉਲਟ ਵੀ ਹੋ ਸਕਦੀ ਆ। ਸਖ਼ਤ ਅਸੀਂ ਮੈਂ ਪਤਾ ਵੀ ਉਦਣ ਕਰਾਇਆ ਸੀਗਾ ਜਿੱਦਣ ਇੱਥੇ ਹੰਸ ਰਾਜ ਆਏ ਸੀ ਜਿਹੇ ਜਿਹਾ, ਉਹਨਾਂ ਦਾ ਉਹਨਾਂ ਨੇ ਬਣਾਇਆ ਬੈਰੀਗੇਟਿੰਗ ਕਰੀ ਜਾਂ ਹੋਰ ਆ, ਉਦੋਂ ਫਿਰ ਸਾਡੀ ਮੇਰੀ ਕਿਸੇ ਨਾਲ ਚੰਡੀਗੜ੍ਹ ਗੱਲ ਹੋਈ, ਉਹ ਕਹਿੰਦੇ ਵੀ ਸਖ਼ਤ ਦਿਸ਼ਾ ਨਿਰਦੇਸ਼ ਆ, ਕਿਸੇ ਵੀ ਪਾਰਟੀ ਦਾ ਉਮੀਦਵਾਰ ਆ ਵੀ ਇਹ ਗੱਲ ਨਹੀਂ ਵੀ ਕੋਈ ਉਹਨੂੰ ਹੱਥ ਲਾ ਜੂ ਜਾਂ ਕੁਛ ਵੀ ਆ,
ਪ੍ਰਚਾਰ ਕਰਨਾ ਤਾਂ ਇਹਦਾ ਅਧਿਕਾਰ ਆ ਜੀ।
ਹਾਂ ਇਹ ਵੀ ਆ, ਤੇ ਤੂੰ ਇਹ ਦੇਖ ਜਿਵੇਂ ਉਦੋਂ ਤਰਨਜੀਤ ਸੰਧੂ ਦਾ ਹੋਇਆ, ਉਹਨੂੰ ਨਾਲ ਦੀ ਨਾਲ ਬਾਏ ਸਕਿਉਰਿਟੀ ਮਿਲ ਗਈ,
ਬਿਲਕੁਲ,
ਤਾਂ ਇਹ ਥੋੜਾ ਜਾ ਤਾਂ ਨਹੀਂ ਪ੍ਰੋਟੈਸਟ ਕਰੋ।
ਹਾਂ ਪ੍ਰਚਾਰ ਕਰਨ ਦੇ ਅਧਿਕਾਰ ਆ,
ਪ੍ਰੋਟੈਸਟ ਕਰੋ, ਕਾਲੇ ਝੰਡੇ ਦਿਖਾਓ, ਤੁਸੀਂ ਨਾਰੇ ਲਾਓ, ਪਰ ਬੈਰੀਗੇਟਿੰਗ, ਕਿਉਂਕਿ ਉਹਦੇ ਨਾਲ ਇੱਥੇ ਰੰਪਰੇ ਵੀ ਹੋਇਆ, ਉਹ ਵੀ ਮਤਲਬ ਪੁਲਿਸ ਵਾਲੇ ਵੀ ਆਪਦੀ ਨੇ, ਉਹ ਫਿਰ ਉਹਨਾਂ ਦੀਆਂ ਵੀ ਪੱਗਾਂ ਲੈ ਰਹਿਣਾ, ਉਹਨਾਂ ਦੀਆਂ ਵੀ ਲੈ ਰਹਿਣਾ, ਇਹ ਕੋਈ ਚੰਗੀ ਗੱਲ ਨਹੀਂ ਯਾਰ।
ਹਾਂ ਤੁਸੀਂ ਸਾਈਡ ਤੇ ਖੜ ਕੇ ਕਾਲੇ ਝੰਡੇ ਦਿਖਾ ਲਓ,
ਹਾਂ,
ਜਾਂ ਧਰਨਾ ਮੁਜ਼ਾਹਰਾ ਕੁਛ ਕਰਨਾ ਤੁਸੀਂ ਸਾਈਡ ਤੇ ਕਰੀ ਜਾਓ, ਉਹ ਇੱਕ ਪਾਸੇ ਆਪਦੀ ਮੀਟਿੰਗ ਕਰੀ ਜਾਣ।
ਫਿਰ ਇੱਕ ਹੋਰ ਵੀ ਆ, ਮੈਂ ਤਾਂ ਇਹ ਇੱਕ ਚਾਹੇ ਸਜੈਸ਼ਨ ਮੰਨ ਲਓ ਜਾਂ ਕੁਛ ਵੀ ਮੰਨ ਲਓ, ਜੇ ਸਰਕਾਰਾਂ ਇੰਨੇ ਇੰਨੇ ਪੈਸੇ ਲਾ ਰਹੇ, ਸੋਰੀ ਪਾਰਟੀਆਂ ਇੰਨੇ ਇੰਨੇ ਪੈਸੇ ਲਾ ਰਹੇ ਨੇ ਆਪਦੇ ਬੋਰਡਾਂ ਤੇ, ਤੇ ਕਿਸਾਨ ਜਥੇਬੰਦੀਆਂ ਕੋਲ ਵੀ ਫੰਡ ਆ ਬਹੁਤ, ਇਹ ਵੀ ਬੋਰਡ ਲਾ ਦੇਣਾ ਆਪਦੇ, ਲਾਉਣ ਪਿੰਡਾਂ ਦੀਆਂ ਕੰਧਾਂ ਤੇ, ਚਾਹੇ ਹੱਥ ਲਿਖਤ ਲਾਉਣ, ਫੋਟੋ ਕਾਪੀਆਂ ਕਰਾ ਕੇ ਲਾਉਣ ਵੀ ਆਹ ਮੰਗਾਂ ਇੰਨਾ ਇਹਨਾਂ ਤੋਂ ਬਾਈ ਫਲਾਨੇ ਆਗੂ ਫਲਾਨੀ ਪਾਰਟੀ ਭੱਜ ਰਹੀ ਆ, ਦੇਖੇ ਦਿਖਣਾ ਚਾਹੀਦਾ ਨਾ ਸਿਸਟਮ, ਗੱਲ ਦਿਖਣ ਦੀ ਆ, ਠੀਕ ਆ ਨਾ। ਤੁਸੀਂ ਸ਼ਾਂਤਮਈ ਰੋਸ ਮਾਰਚ ਕੱਢ ਸਕਦੇ ਹੋ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਇਹੀ ਆ ਨਾ, ਜ਼ਰੂਰੀ ਥੋੜ੍ਹੀ ਆ ਵੀ ਜਿੱਥੇ ਕੈਂਡੀਡੇਟ ਆਇਆ ਉੱਥੇ ਕਰਨਾ, ਠੀਕ ਹੈ ਉਹ ਵੀ ਕਰੋ, ਪਰ ਉੱਥੇ ਜਦੋਂ ਹੰਗਾਮਾ ਹੋ ਗਿਆ ਨਾ ਫਿਰ ਉਹ ਗਲਤ ਹੋ ਰਿਹਾ, ਮੈਨੂੰ ਇਹ ਲੱਗਦਾ ਗਲਤ ਹੋ ਗਿਆ। ਆਪਾਂ ਕਿਸੇ ਵਰਗੇ ਥੋੜ੍ਹੀ ਬਣਨਾ, ਹੁਣ ਇੱਥੇ ਬਹੁਤ ਐ ਨੇ ਪੁੱਛ ਲੈਣਾ ਯਾਰ ਉਹਨਾਂ ਨੇ ਤਾਂ ਆਪਣਾ ਬੰਦਾ ਮਾਰਤਾ, ਉਹਨਾਂ ਨੇ ਐਂ ਕਰਦਾ, ਆਪਾਂ ਉਹਨਾਂ ਵਰਗੇ ਥੋੜ੍ਹੀ ਬਣਨਾ, ਜੇ ਫਰਜ਼ ਕਰੋ ਕਿਸੇ ਨੇ ਕਰ ਵੀ ਦਿੱਤਾ, ਜੇ ਕੋਈ ਰਾਜਾ ਤੁਹਾਡੇ ਤੇ ਅੱਤਿਆਚਾਰ ਕਰ ਰਿਹਾ ਤੁਸੀਂ ਉਹੋ ਜਿਹੇ ਬਣ ਕੇ, ਤਾਂ ਫਿਰ ਤਾਂ ਤੁਹਾਡੇ ਤੇ ਉਹਦੇ 'ਚ ਫਰਕ ਕੀ ਰਹਿ ਗਿਆ। ਮੈਂ ਤਾਂ ਇਹ ਕਹਾਂਗਾ ਵੀ ਵੋਟਾਂ ਦਾ ਪ੍ਰੋਸੀਜਰ ਬਹੁਤ ਠੀਕ ਹੁੰਦਾ ਹੈਗਾ, ਤੁਹਾਨੂੰ ਤੁਸੀਂ ਉਹਨੂੰ ਇਹ ਦੱਸੋ ਵੀ ਅਸੀਂ ਭਾਈ ਤੁਹਾਡੇ ਖਿਲਾਫ਼ ਪ੍ਰਦਰਸ਼ਨ ਕਰਕੇ ਅਸੀਂ ਤੁਹਾਨੂੰ ਪੂਰੀ ਹਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਤੁਹਾਨੂੰ ਅੱਗੇ ਤੋਂ ਨਸੀਹਤ ਮਿਲੇ ਵੀ ਸਾਡੀਆਂ ਜਿਹੜੀਆਂ ਹੱਕਾਂ ਆਈਆਂ ਜਿਹੜੀਆਂ ਸਾਡੇ ਮੰਗਾਂ ਆਈਆਂ ਉਹ ਪੂਰੀਆਂ ਹੋਣ, ਤਾਂ ਫਿਰ ਅਸੀਂ ਤੁਹਾਡਾ ਵਿਰੋਧ ਨਹੀਂ ਕਰਾਂਗੇ। ਆਹ ਦੇਖੋ ਸਾਡੇ ਕਰਕੇ ਇੰਨੀ ਕਿੱਥੇ ਤਾਂ ਤੁਸੀਂ ਇਹ ਦਿਖਾਉਣਾ ਵੀ ਦੇਖੋ ਸਾਡੇ ਕਰਕੇ ਫਲਾਨੀ ਸੀਟ ਤੁਸੀਂ ਹਾਰ ਗਏ, ਅਸੀਂ ਇੰਨੀ ਵੋਟ ਤੋੜਤੀ, ਕੈਲਕੂਲੇਸ਼ਨ ਵੀ ਹੋਣਾ ਚਾਹੀਦਾ ਗਾ। ਇਹ ਨਹੀਂ ਇਕੱਲਾ ਵੀ ਅਕਾਲੀ ਕੱਲੂ ਪ੍ਰੈਸ ਕਾਨਫਰੰਸ ਕਰਨ ਵੀ ਅਸੀਂ ਇੱਥੋਂ ਇੰਨੀਆਂ ਵੱਧ ਗਏ, ਜਾਂ ਆਮ ਆਦਮੀ ਕਰੇ ਵੀ ਅਸੀਂ ਇੰਨੀਆਂ ਵੱਧ ਗਏ, ਕਿਸਾਨ ਵੀ ਪ੍ਰੈਸ ਕਾਨਫਰੰਸ ਕਰਨ ਵੀ ਸਾਡੇ ਕਰਕੇ ਇੰਨੀ ਵੋਟ ਟੁੱਟ ਗਈ ਭਾਈ, ਅਸੀਂ ਫਲਾਨੇ ਪਿੰਡਾਂ 'ਚ ਪ੍ਰਦਰਸ਼ਨ ਕਰੇ ਸੀ, ਇੱਥੋਂ ਪਿਛਲੀ ਵਾਰ 1100 ਵੋਟ ਪਈ ਸੀ ਫਲਾਨੀ ਪਾਰਟੀ ਨੂੰ, ਐਤਕੀ ਤੁਹਾਡੀ ਵੋਟ 600 ਰਹਿ ਗਈ ਜੀ। ਹੈਂ ਜੋ ਜਾਵੇ ਜਿਹਨੂੰ ਮਰਜ਼ੀ ਯਾਰ, ਉਹਦੇ ਤੱਕ ਤਾਂ ਜਦੋਂ ਹੈ ਹੀ ਨਹੀਂ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਕੁਛ ਮਰਜ਼ੀ ਆ, ਜਿਹਦੇ ਖਿਲਾਫ਼ ਇਹ ਵੀ ਹੋਣਾ ਚਾਹੀਦਾ ਨਾ, ਤੌਰ ਤਰੀਕੇ ਬਦਲਣੇ ਪੈਣਗੇ, ਚਾਹੇ ਗੱਲਾਂ ਮੇਰੀਆਂ ਸਿੰਪਲ ਲੱਗਣ, ਚਾਹੇ ਕਿਸੇ ਨੂੰ ਮਜ਼ਾਕੀਆ ਲੱਗਣ ਜਾਂ ਜਿਵੇਂ ਮਰਜ਼ੀ ਲੱਗਣ, ਤੌਰ ਤਰੀਕੇ ਬਦਲਣੇ ਪੈਣਗੇ, ਜਿਹੜਾ ਰੋੜਾ ਰੂੜਾ ਚੱਲ ਰਿਹਾ ਗਲਤ ਹੋ ਜੂਗਾ ਕੰਮ, ਗਲਤ ਹੋ ਜੂਗਾ। ਫਿਰ ਮੇਰੀ ਗੱਲ ਸੁਣੋ, ਜਿਹੜੇ ਅਫਸਰਾਂ ਨਾਲ ਅਫਸਰ ਵੀ ਇੱਥੇ ਰਹਿਣਗੇ, ਕੋਈ ਕੱਲ੍ਹ ਨੂੰ ਤੁਹਾਡੇ ਥਾਣੇ 'ਚ ਆ ਸਕਦਾ, ਕੋਈ ਬਦਲ ਹੋ ਕੇ ਕੋਈ ਤੁਹਾਡਾ ਵੱਡਾ ਅਫਸਰ ਬਣ ਸਕਦਾ, ਉਹ ਆਪਸੀ ਫਿਰ ਉਵੇਂ ਰੰਜਿਸ਼ ਵਾਲਾ ਕੰਮ ਹੋ ਜਾਂਦਾ, ਗਲਤ ਟੋਟਲੀ ਰੋਂਗ ਆ,
ਬਿਲਕੁਲ
ਇਹ ਤਾਂ ਟੋਟਲੀ ਰੋਂਗ ਆ।
ਹਾਂ ਕਿ ਅਗਲੇ ਨੂੰ ਪ੍ਰਚਾਰ ਕਰਨ ਦਾ ਵੀ ਅਧਿਕਾਰ ਆ, ਤੁਹਾਨੂੰ ਪ੍ਰਚਾਰ ਕਰਨ ਦੋ,
ਹਾਂ
ਤੁਸੀਂ ਵਿਰੋਧ ਕਰਨਾ ਇੱਕ ਤਰੀਕੇ ਨਾਲ ਵਿਰੋਧ ਕਰੀ,
ਕਿਉਂਕਿ ਮੈਨੂੰ ਇਹ ਪਤਾ ਵੀ ਜਦੋਂ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਜਿਹੜੀਆਂ ਲੋਕਲ ਲੈਵਲ 'ਤੇ ਹੋ ਰਿਹਾ, ਇਹਨਾਂ ਦਾ ਕੋਈ ਬਲਾਕ ਪ੍ਰਧਾਨ, ਕੋਈ ਸੂਬਾ ਦੇ ਆਗੂ ਕੁਛ ਹੁੰਦੇ ਨੇ, ਦੋ ਤਿੰਨ ਬੰਦੇ ਮੂਹਰੇ ਹੁੰਦੇ, ਜਿਵੇਂ ਉਦੋਂ ਇੱਥੇ ਰਾਮਪੁਰੇ ਉਹਨਾਂ ਨੇ 4-5 ਜਣੇ ਪਹਿਲਾਂ ਮੀਟਿੰਗ ਕਰੀ, ਫਿਰ ਉਹ ਪੁਲਿਸ ਵਾਲੇ ਕਹਿੰਦੇ ਵੀ ਤੁਹਾਨੂੰ ਪ੍ਰਸ਼ਨ ਕਰਵਾ ਦਿੰਦੇ, ਉਹਨਾਂ ਨੇ ਨਹੀਂ ਕਰਾਏ, ਫਿਰ ਉਹਨਾਂ ਥੋੜ੍ਹਾ ਜ਼ੋਰਦਾਰ ਵਿਰੋਧ ਕਰਾਇਆ, ਥੋੜ੍ਹਾ ਯਾਰ ਸਿਸਟਮ ਉਹਨਾਂ ਨੂੰ ਕਰਨਾ ਚਾਹੀਦਾ, ਇੱਦਾਂ ਗਲਤ ਹੋ ਜੂਗਾ, ਇਹਦਾ ਕਿਸਾਨ ਜਥੇਬੰਦੀਆਂ ਦੇ ਬੰਦਿਆਂ ਨੂੰ ਹੀ ਕਹਿਣਾ ਚਾਹੀਦਾ,
ਕਿਤੇ ਇਸ ਬਹਾਨੇ,
ਕਿਉਂਕਿ ਐਂ ਆ ਨਾ ਆਪਾਂ ਤਾਂ ਮੈਂ ਤਾਂ ਡਰਦਾਂਗਾ ਜੇ ਕੋਈ ਮਾੜੀ ਘਟਨਾ ਹੋਊਗੀ ਗਲਤ ਹੋ ਜੂਗਾ ਕੰਮ, ਫਿਰ ਜਿਹੜਾ ਮਾੜਾ ਮੋਟਾ ਵਿਰੋਧ ਵੀ ਕਰ ਰਿਹਾ ਉਹਦੇ ਹੱਥੋਂ ਵੀ ਕਿਤੇ ਚਲੇ ਨਾ ਜਾਣ, ਫਿਰ ਕੀ ਫਾਇਦਾ ਫਿਰ ਬਾਅਦ 'ਚ ਸੜਕ ਰੋਕਣ ਦਾ ਜਾਂ ਹੋਰ ਰੋਕਣ ਦਾ, ਫਰਜ਼ ਕਰੋ ਜੇ ਪੁਲਿਸ ਵਾਲੇ ਦੀ ਕਿਸੇ ਦੇ ਕੁਛ ਵੱਜ ਗਿਆ ਜਾਂ ਪੁਲਿਸ ਵਾਲੇ ਨੇ ਇਹ ਵੱਜ ਗਿਆ, ਫਿਰ ਚੱਲ ਪੈਂਦਾ ਉਹ ਤਾਂ ਫਿਰ ਪਤਾ ਨਹੀਂ ਨਾ ਲੱਗਦਾ, ਨਾਲੇ ਅੱਜ ਕੱਲ੍ਹ ਇਹ ਵੀ ਸੱਚ ਆ ਖਾਣ ਪੀਣ ਮਾੜੇ ਆ, ਪ੍ਰਦੂਸ਼ਣ ਇੰਨਾ ਗਾ ਮਾੜਾ ਜਾਂ ਕੋਈ ਡਿੱਗ ਪਿਆ ਜਾਂ ਹੋਰ ਹੋ ਗਿਆ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਾਨ ਨਿਕਲ ਜਾਣੀ ਆ, ਪਤਾ ਲੱਗਦਾ ਹੁਣ ਕਿੰਨੇ ਐਕਸੀਡੈਂਟ ਹੁੰਦੇ ਜਦੋਂ ਕਿਸੇ ਦਾ, ਕਈ ਵਾਰ ਤਾਂ ਇਹੋ ਜਿਹੇ ਐਕਸੀਡੈਂਟ ਦੇਖਿਆ ਸਿਰ ਹੀ ਥੱਲੇ ਵੱਜਦਾ ਗਾ ਸੜਕ ਤੇ, ਬੰਦਾ ਕੌਮਾ ਚਲਾ ਜਾਂਦਾ ਜਾਂ ਬੰਦਾ ਮਰ ਜਾਂਦਾ, ਉਹ ਕਿਸੇ ਦੇ ਡਾਂਗ ਵੱਜੀ ਜਾਂ ਕੋਈ ਬੈਰੀਗੇਟ ਦੇ ਉੱਪਰ ਚੜਕੀ ਥੱਲੇ ਡਿੱਗ ਪਿਆ ਜਾਂ ਕੁਛ ਆ, ਜਿਵੇਂ ਉਹ ਇੱਕ ਮੈਂ ਵੀਡੀਓ ਦੇਖ ਰਿਹਾ ਮੈਨੂੰ ਕਿਸੇ ਨੇ ਭੇਜੀ, ਮੁੰਡੇ ਨੇ ਮੈਨੂੰ ਉਹਦਾ ਕੰਟੈਕਟ ਨਹੀਂ ਮਿਲਿਆ, ਤੂੰ ਇੱਕ ਕਿਸੇ ਨੇ ਇੰਟਰਵਿਊ ਕਰਿਆ ਗਾ, ਉਹਦੀ ਮਾਤਾ ਉਹ ਮੁੰਡਾ ਐਂ ਪੁੱਠਾ ਪਿਆ ਗਾ ਐਂ ਲਮਕ ਰਿਹਾ ਗਾ, ਅਤੇ ਉਹਦੀ ਮਾਤਾ ਉਹਦੇ ਮੂੰਹ 'ਚ ਬੁਰਕੀਆਂ ਪਾ ਰਹੀ, ਆਪਣੇ ਹੀ ਇੱਕ ਪੌਡਕਾਸਟ ਦੇ ਮੈਨੂੰ ਸਰੋਤੇ ਨੇ ਭੇਜੀ ਆ, ਮੈਂ ਕਿਹਾ ਬਾਈ ਜੀ ਮੈਨੂੰ ਬੰਦਾ ਨਹੀਂ ਇਹ ਲੱਭ ਰਿਹਾ, ਕੌਣ ਆ, ਮੈਂ ਕਿਹਾ ਉਹ ਕੀ ਕਹਿ ਰਿਹਾ, ਉਹ ਕਹਿੰਦਾ ਮੈਂ ਕਿਸਾਨੀ ਅੰਦੋਲਨ 'ਚ ਗਿਆ ਸੀ, ਉੱਥੇ ਉਹ ਮੁੰਡੇ ਆਉਂਦੇ ਦਾ ਪਤਾ ਨਹੀਂ ਜਾਂਦੇ ਦਾ ਐਕਸੀਡੈਂਟ ਹੋ ਗਿਆ, ਉਹਦੀ ਰੀੜ ਦੀ ਹੱਡੀ, ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਉਹਦੀ, ਦੇਖੋ ਫਿਰ ਕਿਸੇ ਨੇ ਆ ਕੇ ਬਾਤ, ਉਹ ਪੁੱਠਾ ਹੈ ਉਹ ਐਂ ਉੱਪਰ ਪਤਾ ਨਹੀਂ ਵਿਚਾਰਿਆਂ ਨੇ ਕਾਹਦੇ ਨਾਲ ਉਹ ਬੰਨਿਆ ਵਾ ਗਾ, ਐਂ ਝੋਲੀ ਬਣਾ ਕੇ ਜਿਵੇਂ ਬੱਚਿਆਂ ਨੂੰ ਆਪਾਂ ਕਰਦੇ ਹੁੰਦੇ ਹਾਂ ਪੁੱਠਾ ਪਾਇਆ ਵਾ ਹੈ, ਮਤਲਬ ਢੂਈ ਉੱਪਰ ਆ ਛਾਤੀ ਥੱਲੇ ਆ, ਅਤੇ ਉਵੇਂ ਉਹਦੀ ਮਾਂ ਖਵਾ ਰਹੀ ਆ ਯਾਰ, ਕੀ ਉਹ ਉਹਦੀ ਜ਼ਿੰਦਗੀ ਨਰਕ ਬਣ ਗਈ, ਉਹ ਵਧੀਆ ਇਕੱਲਾ ਹੀ ਕਮਾਉਣ ਵਾਲਾ ਬੰਦਾ, ਨੌਜਵਾਨ ਮੁੰਡਾ ਕਿਹੋ ਜਿਹਾ, ਹੁਣ ਭਾਰ ਵੱਧ ਰਿਹਾ ਹੈਗਾ, ਕਿੰਨੀਆਂ ਪ੍ਰੋਬਲਮ ਆ ਰਹੀਆਂ।
ਹੁਣ ਵੀ ਜੇ ਕਿਸਾਨ ਸਿਰਫ ਦੋ ਧਿਰਾਂ ਨੇ, ਸਿੱਖ ਕਿਸਾਨ ਮੋਰਚਾ ਗੈਰ ਸਿਆਸੀ ਤੇ ਮਜ਼ਦੂਰ ਮੋਰਚਾ, ਕਿਸਾਨ ਮਜ਼ਦੂਰ ਮੋਰਚਾ,
ਸਿੱਖਣਾ ਚਾਹੀਦਾ ਹੈਗਾ ਪਹਿਲੇ ਤੋਂ। ਮੈਨੂੰ ਟੋਟਲ ਇਹ ਮੈਨੂੰ ਟੋਟਲ ਲੱਗਦਾ ਹੈਗਾ, ਇਹ ਮੈਂ ਇਹਨਾਂ ਨੂੰ ਪ੍ਰਸ਼ਨਾਂ 'ਚ ਵੀ ਪੁੱਛਦਾ ਹੁਣ ਵੀ, ਜਦੋਂ ਇਹਨਾਂ ਨੂੰ ਮੌਕਾ ਮਿਲੂ ਮੈਂ ਠੋਕ ਕੇ ਪੁੱਛਣਾ ਆਪਣਾ ਇੱਕ ਹੀ ਆ। ਮੈਨੂੰ ਕਿਸੇ ਬਜ਼ੁਰਗ ਨੇ ਇੱਕ ਗੱਲ ਕਹੀ ਸੀਗੀ, ਚਲੋ ਠੀਕ ਆ ਕਿ ਸਭ ਦੀ ਅਲੱਗ ਵਿਚਾਰਧਾਰਾ ਹੁੰਦੀ ਆ, ਉਹ ਕਹਿੰਦਾ ਵੀ ਜਿੰਨਾ ਨੁਕਸਾਨ ਪੋਲੀਟੀਕਲ ਪਾਰਟੀਆਂ ਕਰ ਗਈਆਂ ਉਨਾ ਨੁਕਸਾਨ ਹੀ ਕਿਸਾਨ ਜਥੇਬੰਦੀਆਂ ਕਰ ਰਹੀਆਂ ਸਾਨੂੰ ਲੱਗਦਾ। ਇਹ ਮੈਨੂੰ ਉਹ ਸੁਣ ਕੇ ਵੀ ਗੱਲ ਲੱਗਿਆ, ਕਿਉਂਕਿ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਹੱਕ ਦਵਾਉਣ ਲਈ ਸੀ। ਹੁਣ ਜਿਹੜਾ ਸਿਸਟਮ ਆ ਬਦਲ ਰਿਹਾ ਤੇ ਪਹਿਲੇ ਅੰਦੋਲਨ ਚੋਂ ਵੀ ਕੁਛ ਨੀ ਸਿੱਖਿਆ, ਤੇ ਜਿਹੜਾ ਆਹ ਚੱਲ ਰਿਹਾ ਇਹਦੇ ਚ ਦੋਨੇ ਧਿਰਾਂ ਨੇ, ਨਾ ਗੈਰ ਸਿਆਸੀ ਨੇ ਜਿਹੜੇ ਲਾ ਰਹੇ ਆ, ਨਾ ਦੂਜੇ ਨੇ ਸੰਯੁਕਤ ਮੋਰਚਾ ਜੋ SKM ਜੋ ਵੀ, ਕਿਸੇ ਨੇ ਕੁਛ ਨੀ ਸਿੱਖਿਆ, ਜੋ ਨਵੇਂ ਬਣੇ ਉਹਨਾਂ ਨੇ ਵੀ ਨੀ, ਜੋ ਪੁਰਾਣੇ ਕੁਛ ਨੀ, ਕਿਉਂਕਿ ਇਹ ਗਲਤ ਹੋ ਜੂਗਾ ਕੰਮ ਨਾ।
ਇਹ ਫਿਰ ਟ੍ਰੈਂਡ ਹੀ ਚੱਲ ਪੈਣਾ ਹੁਣ ਤਾਂ, ਕਿ ਜੇ ਵਾਕਈ ਤੁਸੀਂ ਮਸਲੇ ਹੱਲ ਕਰਵਾਉਣੇ ਆ। ਇੱਕ ਗੱਲ ਲੋਕ ਹੁਣ ਵੀ ਕਹਿ ਰਹੇ ਸੀ ਕਿ ਗਲਤ MSP ਦੀ ਹੋ ਰਹੀ ਆ, ਜਾਂ ਪੰਜਾਬ ਦੇ ਪਾਣੀ ਦੀ ਜਾਂ ਬਿਜਲੀ ਦੀ MSP ਦੀ, ਮੰਡੀਆਂ ਬਚਾਉਣ ਨੂੰ ਲੈ ਕੇ ਮੰਗਾਂ ਸਾਰਿਆਂ ਨੇ ਇੱਕੋ ਆ ਪੰਜਾਬ 'ਚ, ਸਾਰੀ ਗੱਲ ਇੱਕੋ ਗੱਲ ਕਰਦੇ ਆ।
ਇੱਕ ਪਰਮੀਤ ਹੋਰ ਗੱਲ ਸੁਣ, ਇੱਕ ਮੁੱਖ ਮੰਤਰੀ ਦਾ ਬਿਆਨ ਆਇਆ ਜਦੋਂ ਨਵੀਂ ਨਵੀਂ ਸਰਕਾਰ ਬਣੀ ਵੀ ਕਿਸਾਨ ਥਾਂ ਥਾਂ ਤੇ ਧਰਨਾ ਲੱਗ ਪਏ ਨੇ, ਆਪਾਂ ਉਹ ਕਿਸਾਨ ਦੀ ਆਪਾਂ ਉਸ ਬਿਆਨ ਦੀ ਵਿਰੋਧਤਾ ਕਰੀ ਵੀ ਇਹ ਗਲਤ ਆ, ਵੀ ਉਹਨਾਂ ਦਾ ਰਾਈਟ ਆ, ਕੋਈ ਵੀ ਆ ਤੁਹਾਡੇ ਹੁਣ ਸੁਪਰੀਮੋ ਅੰਦਰ ਗਏ ਆ ਤੁਸੀਂ ਭੁੱਖ ਹੜਤਾਲ ਕੀਤੀ ਜਾਂ ਜੋ ਵੀ ਉੱਥੇ ਜਾ ਕੇ ਪ੍ਰੋਟੈਸਟ ਕੀਤਾ, ਇਹ ਤੁਹਾਡਾ ਰਾਈਟ ਆ, ਪ੍ਰੋਟੈਸਟ ਕਰਨਾ ਹਰ ਇੱਕ ਦਾ ਰਾਈਟ ਆ, ਪਰ ਉਹਦਾ ਇੱਕ ਸਿਸਟਮ ਹੋਣਾ ਚਾਹੀਦਾ ਹੈਗਾ।
ਬਿਲਕੁਲ, ਤੁਸੀਂ ਦੇਖੋ ਕਿ ਆਮ ਲੋਕ ਕਿੰਨੇ ਪਰੇਸ਼ਾਨ ਹੋਣ,
ਹੁਣ ਜਿਹੜਾ ਆਹ ਦੇਖੋ ਫਿਰ ਜਿਹੜੇ ਮੇਨ ਬੰਦੇ ਆ ਉਹਦੇ ਤਾਂ ਰੋੜੇ ਰੂੜੇ ਵੱਜਦੇ ਨੀ, ਇਹ ਵੱਜਦੇ ਆਪਣੇ ਧੀਆਂ ਪੁੱਤਾਂ ਦੀ ਆ, ਫਰਜ਼ ਕਰ ਲਓ ਪਹਿਲਾਂ ਤਾਂ ਪ੍ਰਸ਼ਾਸਨ ਵਾਲਿਆਂ ਦੇ, ਪੁਲਿਸ ਅਧਿਕਾਰੀਆਂ ਦੇ, ਠੀਕ ਆ, ਤੇ ਫੇਰ ਲਾਲਾ ਤੂੰ ਜਿਹੜੇ ਉਹਨਾਂ ਨਾਲ ਵਰਕਰ ਤੁਰੇ ਫਿਰਦੇ ਆ ਉਹਨਾਂ ਦੇ, ਉਹ ਅਸਲ ਤੱਕ ਹੈਗੇ ਤਾਂ ਯਾਰ ਪੰਜਾਬ ਦੀ ਬੰਦੇ ਨੇ, ਚੱਲ ਉਹਨਾਂ ਦੀ ਵਿਚਾਰਧਾਰਾ ਕੀ, ਪਰ ਹਾਂ ਉਹਨਾਂ ਨੂੰ ਇਹ ਮਹਿਸੂਸ ਕਰਾਓ ਤੁਸੀਂ ਵਰਕਰ ਤੋੜੋ ਉਹਨਾਂ ਦੇ, ਠੀਕ ਆ, ਤੁਸੀਂ ਤਾਂ ਹੋਰ ਪੱਕਾ ਕਰ ਰਹੇ ਹੋ, ਉਹ ਅਗਲੇ ਨੂੰ ਐਂ ਹੋ ਜਾਂਦਾ ਯਾਰ ਦੇਖ ਯਾਰ ਵੀ ਤਾਂ ਬਾਕੀ ਯਾਰ ਐਂ ਕਰ ਰਹੇ ਨੇ, ਕੋਈ ਉਹੀ ਨਹੀਂ, ਉਹ ਹੋਰ ਹਿਸਾਬ ਨਾਲ ਹੁੰਦਾ ਫਿਰ, ਹੋਰ ਹਿਸਾਬ ਨਾਲ ਹੁੰਦਾ ਗਾ,
ਥੋੜ੍ਹਾ ਮਰਿਆਦਾ।
ਹੰਸਰਾਜ ਦਾ ਇੰਨਾ ਵਿਰੋਧ ਹੋ ਰਿਹਾ ਹੈਗਾ, ਠੀਕ ਆ BJP ਦਾ ਕਿਸਾਨ ਵਿਰੋਧ ਕਰ ਰਹੇ ਆ, ਠੀਕ ਆ ਗੱਲ, ਪਰ ਮੈਨੂੰ ਇੱਕ ਹੀ ਬਿਆਨ ਉਹਨਾਂ ਦਾ ਚੰਗਾ ਲੱਗਿਆ, ਹਾਲਾਂਕਿ ਮੈਨੂੰ ਲੱਗਦਾ ਵੀ ਇਹ ਕਿਸੇ ਨੇ ਮੈਨੂੰ ਮੇਰਾ ਨਾ ਕੋਈ ਵਿਰੋਧ ਕਰਦੇ, ਪਰ ਉਹ ਇੱਕ ਗੱਲ ਸੱਚੀ ਆ। ਇੱਕ ਜਿਹੜਾ ਉਹਨਾਂ ਨੇ ਕਮੈਂਟ ਦਿੱਤਾ ਉਹ ਕਹਿੰਦਾ ਵੀ ਜੇ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ ਪਰ ਮੈਂ ਤਾਂ ਫੁੱਲ ਉਹ ਕਰ ਰਿਹਾ ਹੈਗਾ, ਇੱਕ ਗੱਲ ਹੀ ਆ ਉਹ, ਹੁਣ ਉਹ ਚਾਹੇ ਉਹਦੇ ਨਾਲ ਉਹਨਾਂ ਨੂੰ ਵੋਟ ਨਾ ਪਵੇ, ਪਰ ਜਿਹੜਾ ਉਹਨਾਂ ਦਾ ਵੋਟਰ ਆ, ਜਿਹੜਾ ਉਹਨਾਂ ਦਾ ਪਹਿਲੀ ਆ, ਉਹ ਪੱਕਾ ਹੋ ਗਿਆ, ਜਾਂ ਖਾਸ ਕਰਕੇ ਜਿਵੇਂ BJP ਨਾਲ ਜ਼ਿਆਦਾ ਹਿੰਦੂ ਵੋਟ ਜੁੜਿਆ, ਉਹ ਸੋਫਟ, ਉਹ ਗੱਲ ਇੱਕ ਸੋਫਟਨੈਸ ਆ ਗੱਲ 'ਚ, ਚਾਹੇ ਉਹ ਕੁਛ ਵੀ ਆ, ਚਾਹੇ ਉਹ ਕਿਵੇਂ ਕਿੱਦਾਂ ਦਾ ਵੀ ਲੀਡਰ ਆ, ਇੱਕ ਛੋਟੀ ਜਿਹੀ ਗੱਲ ਆ, ਆਪਾਂ ਨੂੰ ਇਹ ਨਹੀਂ ਹੁੰਦਾ, ਆਪਾਂ ਨੂੰ ਦੁਸ਼ਮਣ ਤੋਂ ਵੀ ਕੁਛ ਸਿੱਖਣਾ ਚਾਹੀਦਾ ਹੈਗਾ।
ਬਿਲਕੁਲ,
ਇਹਦੇ ਨਾਲ ਥੋੜ੍ਹੀ ਇਹ ਗੱਲ ਆ,
ਕਿਉਂ ਤਾਂ ਸੇਫ ਜੋਨ ਚਾਹੀਸ ਤਾਂ ਬਾਈ ਆਰਾਮ ਨਾਲ ਕਰੋ ਲੋ, ਠੀਕ ਆ। ਹੁਣ ਲੋਕ ਵੀ ਕਹਿਣ ਲਗਾਤਾਰ ਜਿਹੜੇ ਕਿਸਾਨ ਆ ਕਿ ਜੇਕਰ ਤੁਸੀਂ ਮੰਗਾਂ ਲਈ ਸੰਘਰਸ਼ ਕਰਨਾ ਤਾਂ ਯਾਰ ਇਕੱਠੇ ਹੋ ਕੇ ਕਰ ਲਓ, ਇੱਕ ਵਾਰੀ 'ਚ ਆਪਾਂ ਸਭ ਕੁਛ ਨਿਬੇੜ ਲਈਏ, ਤਾਂ ਰੋਜ਼ ਕਿਤੇ ਧਰਨਾ ਲੱਗ ਰਿਹਾ, ਕਿਤੇ ਰੇਲਾਂ ਰੁਕੀਆਂ ਜਾਣਗੀਆਂ ਨੇ, ਕਿਤੇ ਕੋਈ ਬੱਸ ਸਟੈਂਡ ਦੇ ਬਾਹਰ ਧਰਨਾ ਲੱਗ ਗਿਆ, ਜਾਂ
ਕਈ ਗੱਲਾਂ ਹੁੰਦੀਆਂ, ਕਈ ਵਿਚਾਰ ਆਉਂਦੇ ਹੁੰਦੇ ਆ, ਉਹ ਫਿਰ ਕਈ ਵਾਰੀ ਆਪਾਂ ਤਾਂ ਨੀ ਗੱਲ ਕਰਦੇ, ਅਗਲਾ ਕਹਿੰਦਾ ਯਾਰ ਇਹਨਾਂ ਨੂੰ ਕੀ ਪਤਾ ਗਾ। ਮੈਂ ਇਹ ਸੋਚਦਾ ਸੀ ਜਿੱਦਣ ਇਹਨਾਂ ਦਾ ਬਿਆਨ ਆਇਆ ਹੈਗਾ ਹੰਸ ਰਾਜ ਦਾ ਵੀ, ਅਸੀਂ ਮੈਂ ਫੁੱਲ ਸਿੱਟੂਗਾ, ਮੇਰੇ ਤਾਂ ਮੂੰਹ ਚੋਂ ਫੁੱਲ ਹੀ ਨਿਕਲਦੇ ਨੇ, ਹਨਾ, ਮੈਂ ਸੋਚ ਰਿਹਾ ਸੀ ਵੀ ਜੇ ਵੱਡੇ ਕਿਸਾਨ ਆਗੂਆਂ ਦੇ ਕਾਲੇ ਕੱਪੜੇ ਪਵਾਏ ਹੁਣ, ਕਾਲਾ ਚੋਲਾ ਪਵਾ ਕੇ, ਉਹ ਰੋਸ ਦਾ ਪ੍ਰਤੀਕ ਆ, ਤੇ ਉਹ ਫੁੱਲ ਸਿੱਟਣ ਵੀ ਸੋਡੇ ਭਾਈ ਉੱਥੇ ਬਾਰਡਰ ਤੇ ਸਾਡੇ ਅਥਰੂ ਗੰਸ ਮਿਲੇ ਸੀ, ਅਸੀਂ ਫੁੱਲ ਸਿੱਟ ਰਹੇ ਹਾਂ, ਨਾਲੇ ਹੱਥਾਂ 'ਚ ਵੱਡੀਆਂ ਵੱਡੀਆਂ ਪੈਂਫਲੇਟਸ ਫੜੇ ਹੋਣ, ਉਹ ਇੱਕ ਪ੍ਰਦਰਸ਼ਨ ਦਾ ਸਿੰਬਲ ਆ, ਤੇ ਉਹਦੀ ਗੱਲ ਵੱਡੇ ਅਖਬਾਰਾਂ 'ਚ ਵੱਡੇ ਆਰਟੀਕਲਾਂ 'ਚ ਵਰਲਡ ਲੈਵਲ 'ਤੇ ਹੁੰਦੀ ਆ, ਜਿਵੇਂ ਆਪਾਂ ਕਹਿ ਦਿੰਦੇ ਹਿਊਮਨ ਚੇਨ, ਉਹ ਹਿਊਮਨ ਚੇਨ ਬਣੀ ਹੋਵੇ ਐਂ ਕਿਸਾਨਾਂ ਦੀ, ਠੀਕ ਹੈ ਜੀ, ਚਲੋ ਉਸ ਹਿਸਾਬ ਨਾਲ ਵੀ ਨਾ ਫੁੱਲ ਇੱਕ ਵਾਰੀ ਊਂ ਹੋਵੇ ਵੀ ਅਸੀਂ ਤਾਂ ਭਾਈ ਫੁੱਲ ਲੈ ਕੇ ਖੜੇ ਹਾਂ ਅਤੇ ਅਸੀਂ ਗੱਲ ਦੱਸ ਰਹੇ ਹਾਂ, ਅਸੀਂ ਸੋਡੇ ਵਰਗੇ ਨਹੀਂ, ਮਤਲਬ ਕੋਈ ਗੱਲ ਥੋੜ੍ਹਾ ਜਿਹਾ ਹੋਵੇ, ਪ੍ਰਭਾਵ ਵੀ ਜਾਵੇ ਯਾਰ, ਪ੍ਰਭਾਵ ਜਾਵੇ ਤਾਂ ਇਹ ਵੀ ਆ ਗੱਲ। ਫਰਜ਼ ਕਰੋ ਅੱਜ ਅਸੀਂ ਕਹਿ ਰਹੇ ਹਾਂ ਵੀ ਮਸਲਾ ਹੱਲ ਕਰਨਾ ਗਾ ਨਰਿੰਦਰ ਮੋਦੀ ਨੇ, ਜਾਂ ਮੰਨ ਕੇ ਚਲੋ BJP ਨੇ ਜੇ ਇਹ ਸੈਂਟਰ 'ਚ ਨੇ, ਜਾਂ ਕੱਲੂ ਰਾਹੁਲ ਗਾਂਧੀ ਨੇ, ਹੈ ਨਾ, ਤਾਂ ਮਤਲਬ ਜੇ ਤੁਸੀਂ ਉਹਨਾਂ ਨਾਲ ਭਿੜਨ ਵਾਲੀ ਸਿਚੁਏਸ਼ਨ 'ਚ ਆ ਗਏ ਫਿਰ ਕੰਮ ਖਤਰਨਾਕ ਆ ਨਾ।
ਕਿ ਅਕਸਰ ਨੂੰ ਜਿਹੜੀ ਗੱਲ ਨਿਬੜਨੀ ਆ ਉਹ ਟੇਬਲ ਟਾਕ 'ਤੇ ਹੀ ਨਿਬੜਨੀ ਹੁੰਦੀ ਆ।
ਇੱਕ ਗੱਲ ਹੋਰ ਆ, ਤੁਸੀਂ ਜੇ ਸਾਰਾ ਕੁਝ ਦੇਖਦੇ ਹੋ, ਜੇ ਤੁਸੀਂ ਟੇਬਲ ਟਾਕ 'ਤੇ ਤੁਸੀਂ ਕਮਜ਼ੋਰ ਹੋ ਨਾ, ਫਿਰ ਤੁਸੀਂ ਲੜਨ 'ਚ ਵੀ ਕਮਜ਼ੋਰ, ਫਿਰ ਤੁਸੀਂ ਉਸ ਹਿਸਾਬ ਦੇ ਨਾਲ ਲੜ ਭਿੜ ਵੀ ਨਹੀਂ ਸਕਦੇ ਤੁਸੀਂ ਸਟੇਟ ਨਾਲ, ਇਹ ਵੀ ਤੁਸੀਂ ਦੇਖ ਲਓ। ਅੱਗੇ ਜਿਹੜੇ ਭਿੜੇ ਆ ਸਟੇਟ ਨਾਲ ਉਹ ਤਾਂ ਭਿੜ ਗਏ ਕਿਉਂਕਿ ਉਹ ਟੇਬਲ ਟਾਕ ਤੇ ਵੀ ਬਾਈ ਬਹੁਤ ਤਗੜੇ ਬੰਦੇ ਸੀ, ਜਿਵੇਂ ਦੀਪ ਸਿੱਧੂ ਗੱਲ ਕਰਦਾ ਸੀ ਕੋਈ ਇੰਟਲੈਕਚੁਅਲ ਲੈਵਲ ਦੀ, ਇੰਟਲੈਕਚੁਅਲ ਲੈਵਲ ਤੁਹਾਡਾ ਉਸ ਦਮ ਦਾ ਇੰਟਲੈਕਚੁਅਲ ਲੈਵਲ ਹੋਵੇ ਵੀ ਜਿਹਦੇ 'ਚ ਅਗਲੇ ਨੂੰ ਜਵਾਬ ਨਾ ਆਵੇ ਮੂੰਹ ਤੋਂ, ਫਿਰ ਅਗਲਾ ਸਗਾਂ ਦੀ ਗਾਂਹ ਵਾਲਾ ਕਹੇ ਵੀ ਯਾਰ ਅਸੀਂ ਹੁਣ ਇਹਨਾਂ ਨਾਲ ਪੰਗਾ ਹੀ ਲੈ ਲਈਏ, ਹਾਂ ਫਿਰ ਤੁਸੀਂ ਉਸ ਆਪਦੇ ਉਹਦੇ 'ਚ ਵੀ ਤਕੜੇ ਹੋਵੋ, ਹੈਨਾ। ਤਾਂ ਇਹ ਕੋਈ ਇਹ ਮੂਰਖਤਾ ਹੀ ਆ, ਮੈਨੂੰ ਤਾਂ ਵਧੀਆ ਨਹੀਂ ਲੱਗਦਾ। ਹੋ ਸਕਦਾ ਆਪਣੀ ਕਿਸੇ ਨੂੰ ਗੱਲ ਚਲੋ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ, ਪਰ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ, ਮੈਨੂੰ ਕੋਈ ਬਹੁਤਾ ਨਹੀਂ ਉਹ ਲੱਗ ਰਿਹਾ ਗੱਲ। ਜਿਵੇਂ ਕੱਲ੍ਹ ਉੱਥੇ ਰੇਲਾਂ ਰੋਕੀਆਂ, ਉੱਥੇ ਜੇ ਹਾਂ ਗਲਤ ਕਰਿਆ ਪ੍ਰਸ਼ਾਸਨ ਨੇ, ਉਹ ਪ੍ਰਸ਼ਾਸਨ ਦਾ ਗਲਤ। ਮੈਨੂੰ ਤਾਂ ਇਹ ਲੱਗਦਾ ਗਾ ਵੀ ਇਲੈਕਸ਼ਨ ਕਮਿਸ਼ਨ ਕੋਲੇ ਵੀ ਕਿਸਾਨ ਜਥੇਬੰਦੀਆਂ ਨੂੰ ਪਹੁੰਚਣਾ ਚਾਹੀਦਾ ਹੈ ਵੀ ਭਾਈ ਅਸੀਂ ਸਾਡਾ ਆਹ ਪਲੈਨ ਆ, ਅਸੀਂ ਆਹ ਪ੍ਰੋਟੈਸਟ ਕਰ ਰਹੇ ਹਾਂ,
ਤੁਸੀਂ ਗ੍ਰਿਫਤਾਰੀਆਂ ਗਲਤ ਕੀਤੀਆਂ,
ਨੋਟਿਸ ਜਾਣਾ ਚਾਹੀਦਾ ਬਾਈ ਜੀ, ਨੋਟਿਸ ਨੋਟਿਸ ਜਾਣਾ ਚਾਹੀਦਾ ਕਿਸਾਨ ਜਥੇਬੰਦੀਆਂ ਵਾਲੇ ਪਾਸਿਓਂ ਵੀ, ਪਤਾ ਲੱਗੇ ਇਲੈਕਸ਼ਨ ਕਮਿਸ਼ਨ ਦੇ ਅੰਡਰ ਨੋਟਿਸ ਵੀ ਹੋਵੇ ਵੀ ਹਾਂ ਜੀ ਇਹ ਕੁਛ ਮਾਹੌਲ ਠੀਕ ਨਹੀਂ ਹੋ ਰਿਹਾ, ਤਾਂ ਇਲੈਕਸ਼ਨ ਕਮਿਸ਼ਨ ਵੀ ਕੱਲ੍ਹ ਨੂੰ ਪੋਲੀਟੀਕਲ ਪਾਰਟੀਆਂ ਨੂੰ ਕਹਿ ਸਕੇ ਵੀ ਬਾਈ ਜੀ ਤੁਸੀਂ ਲੋਕਾਂ ਦੇ ਜਵਾਬ ਦੇਣੇ ਆ, ਤੁਸੀਂ ਜਵਾਬ ਦੇ ਹੋ, ਠੀਕ ਹੈ ਨਾ। ਜਿਹੜਾ ਇੱਕ ਗੱਲ ਕਰ ਰਿਹਾ ਹੁਣ ਸ਼੍ਰੋਮਣੀ ਅਕਾਲੀ ਦਲ, ਉਹ ਚੱਲ ਹੁਣ ਕਰ ਰਹੇ ਨੇ, ਉਹ ਆਪਦੀ ਜਦੋਂ ਤਕੜੇ ਪੋਜੀਸ਼ਨ 'ਚ ਹੁੰਦੇ ਆ ਉਦੋਂ ਗੱਲ ਨਹੀਂ ਕਰਦੇ, ਉਹ ਕਹਿ ਰਹੇ ਵੀ ਚੋਣ ਮੈਨੀਫੈਸਟੋ ਨੂੰ ਉਹ ਸਰਕਾਰੀ ਡਾਕੂਮੈਂਟ ਬਣਾਇਆ ਜਾਵੇ,
ਬਿਲਕੁਲ
ਉਸ ਗੱਲ ਨੂੰ ਫਲ ਵੀ ਕਿਸਾਨ ਜਥੇਬੰਦੀਆਂ ਵੱਧ ਸਕਦੀਆਂ ਗੀਆਂ ਉਹ, ਪਰ ਉਹ ਵਧਿਆ ਕਿਵੇਂ ਜਾਊ, ਇਲੈਕਸ਼ਨ ਕਮਿਸ਼ਨ ਦੇ ਥਰੂ ਵਧਿਆ ਜਾਊਗਾ ਜਾਂ ਕੋਰਟਾਂ ਦੇ ਥਰੂ ਵਧਿਆ ਜਾਊਗਾ, ਫਿਰ ਉਸ ਗੱਲ ਨੂੰ ਇਸ ਗੱਲ ਨਾਲ ਮੈਨੂੰ ਲੱਗਦਾ ਬਹੁਤ ਬੰਦੇ ਸਹਿਮਤ ਹੋਣਗੇ, ਤਾਂ ਆਈ ਆ ਕਿ ਨਹੀਂ ਪਰਮੀਤ, ਇਹ ਤਾਂ ਠੀਕ ਹੋਣਾ ਚਾਹੀਦਾ ਨਾ। ਸਵਾਮੀਨਾਥਨ ਉਹ ਕਰਦੇ ਆ ਨਾ MSP ਕਰਦੇ ਆ, ਤਾਂ ਤੁਸੀਂ ਚੋਣ ਮਨੋਰਥ ਪੱਥਰ ਨੂੰ ਇਹਨੂੰ ਡਾਕੂਮੈਂਟ ਦੇ ਤੌਰ ਤੇ ਉਹ ਕਰੋ, ਕਹੋ ਵੀ ਇਹ ਡਾਕੂਮੈਂਟ ਬਣੇ, ਤੁਸੀਂ ਹੁਣ ਇਲੈਕਸ਼ਨ ਕਮਿਸ਼ਨ ਜੇ ਸਟੇਟਮੈਂਟ ਦਿੰਦਾ ਕਿੱਡੀ ਗੱਡੀ ਗੱਲ ਹੋਜੂ, ਕਿੱਡੇ ਲੈਵਲ ਦੀ
ਕੰਟਰੋਲ।
ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ BJP ਜਾਂ ਕਾਂਗਰਸ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ, ਪਰ ਅਸੀਂ ਇਹ ਕਹਿੰਦੇ ਹਾਂ ਵੀ ਸਾਡੇ ਨਾਲ ਦੇਖੋ ਇਹ ਝੂਠਾ ਹੁੰਦਾ, ਲੋਕਾਂ ਨਾਲ ਫਰੇਬ ਹੋ ਰਿਹਾ। ਹੁਣ ਜਿਹੜਾ ਇਲੈਕਸ਼ਨ ਕਮਿਸ਼ਨ ਆ ਕੀ ਆ, ਇਲੈਕਸ਼ਨ ਕਮਿਸ਼ਨ ਕੀ ਮਸ਼ਹੂਰੀ ਕਰਦਾ, ਉਹ ਇਹੀ ਕਹਿੰਦਾ ਵੀ ਹਰ ਇੱਕ ਬੰਦਾ ਵੋਟ ਪਾਵੇ, ਕੋਈ ਬੰਦਾ ਘਰੇ ਨਾ ਰਹੇ, ਵੱਧ ਤੋਂ ਵੱਧ ਵੋਟਿੰਗ ਹੋਵੇ, ਤੁਸੀਂ ਆਪਦਾ ਤੁਹਾਨੂੰ ਇੱਕ ਮਤਲਬ ਅਧਿਕਾਰ ਮਿਲਿਆ ਇਹ ਆਜ਼ਾਦੀ ਤੋਂ ਬਾਅਦ, ਮਤਲਬ ਉਹ ਆਈ ਪ੍ਰਚਾਰਿਆ ਜਾਂਦਾ, ਤਾਂ ਫਿਰ ਜਥੇਬੰਦੀਆਂ ਵੀ ਇਕੱਠੀਆਂ ਹੋ ਕੇ ਜਾਣ ਵੀ ਤੁਸੀਂ ਤਾਂ ਦੇਖੋ ਐਂ ਡੈਮੋਕ੍ਰੈਟਿਕ ਤਰੀਕੇ ਨਾਲ ਉਹ ਕਰਵਾ ਰਹੇ ਹੋ, ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਪਰ ਅਸੀਂ ਤੁਹਾਡੇ ਕੋਲ ਐਪਲੀਕੇਸ਼ਨ ਲੈ ਕੇ ਆਏ ਹਾਂ ਵੀ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਉਹ ਸਾਨੂੰ ਤਾਂ ਠੱਗ ਰਹੇ ਨੇ, ਫਿਰ ਸਾਡਾ ਵੋਟ ਪਾਉਣ ਦਾ ਵੀ ਨਹੀਂ ਜੀ ਕਰਦਾ। ਬਹੁਤ ਜਥੇਬੰਦੀਆਂ ਬਾਈਕਾਟ ਕਰਦੀਆਂ ਨਾ, ਉਹ ਕਹਿਣ ਵੀ ਭਾਈ ਤਾਂ ਕਰਦੇ ਹਾਂ ਕਿਉਂਕਿ ਸਾਡੇ ਨਾਲ ਠੱਗੀ ਵੱਜਦੀ ਹੈ, ਇਹਨੂੰ ਸਰਕਾਰੀ ਬਣਵਾਓ, ਇੱਕ ਕਦਮ ਉੱਧਰ ਨੂੰ ਵਧੋ, ਚਾਹੇ ਨਾ ਹੀ ਹੋਵੇ ਪਰ ਕੁਛ
ਕੋਈ ਐਕਸ਼ਨ ਤਾਂ ਹੋਵੇ ਨਾ,
ਹਾਂ ਕੋਈ ਐਂ ਲੱਗੇ ਕੋਈ ਕੋਈ ਸਿਆਣੀ ਗੱਲ ਹੋ ਗਈ ਤਗੜੀ, ਪਤਾ ਨਹੀਂ ਕਿਵੇਂ ਆ ਸਾਨੂੰ ਨਹੀਂ ਪਤਾ।
ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰਦੇ ਨੇ,
ਹਾਂ ਉਹ ਇੰਪੋਰਟੈਂਟ ਗੱਲ ਹੋ ਗਈ ਨੈਸ਼ਨਲ ਲੈਵਲ ਤੇ,
ਹਾਂ ਮਤਲਬ ਉਹ ਵੀ ਇਲਜ਼ਾਮ ਲਾ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਕਿਵੇਂ ਕੰਮ ਕਰ ਰਿਹਾ,
ਹਾਂ
ਲਗਾਤਾਰ ਪਹਿਲਾਂ ਚੋਣ ਨੂੰ ਲੈ ਕੇ ਜਿਹੜੇ ਦੋ ਨਵੇਂ ਨਿਯੁਕਤ ਕੀਤੇ ਆ ਉਹਨਾਂ ਦੀ ਚੋਣ ਕਿਵੇਂ ਹੋਈ ਆ, ਫਿਰ ਸਿਸਟਮ ਕਿਵੇਂ ਸਾਰਾ ਭਾਰਤੀ ਜਨਤਾ ਪਾਰਟੀ ਨੇ ਬਦਲਤਾ, ਹੁਣ ਫਿਰ ਸਾਰਾ ਮਾਹੌਲ ਕਿਵੇਂ, ਜਿਹੜੇ ਵਿਰੋਧੀ ਧਿਰ ਦੇ ਆਗੂ ਉਹਨਾਂ ਤੱਕ ਕਾਰਵਾਈਆਂ ਹੋ ਰਹੀਆਂ ਨੇ, ਜੇ ਕੋਈ ਸਰਕਾਰ ਖਿਲਾਫ਼ ਸ਼ਿਕਾਇਤ ਆ ਰਹੀ ਕੋਈ ਕਾਰਵਾਈ ਨਹੀਂ ਹੋ ਰਹੀ। ਰਾਹੁਲ ਗਾਂਧੀ ਇਹ ਵੀ ਕਲੇਮ ਕਰ ਰਹੇ ਨੇ ਕਿ 150 ਸੀਟਾਂ ਹੀ ਆਉਣਗੀਆਂ ਭਾਰਤੀ ਜਨਤਾ ਪਾਰਟੀ,
ਇਹ ਵੀ ਕਲੇਮ ਕੀਤਾ, ਇੱਕ ਕਲੇਮ ਹੀ ਕੀਤਾ ਵੀ ਜਿਹੜੇ ਪ੍ਰਧਾਨ ਮੰਤਰੀ ਦੇ ਇੰਟਰਵਿਊ ਹੋ ਰਹੇ ਆ ਉਹ ਨੇ ਸਕ੍ਰਿਪਟਡ,
ਬਿਲਕੁਲ ਉਹਨੂੰ ਲੈ ਕੇ ਤਾਂ ਬਹੁਤ ਸਵਾਲ ਹੋ ਰਹੇ ਨੇ ਹੁਣ,
ਬਹੁਤ ਜ਼ਿਆਦਾ ਬਹੁਤ ਜ਼ਿਆਦਾ।
ਇੱਕ ਇੰਟਰਵਿਊ ਆ ਉਹ ਕਰਤਾ ਇੱਕ ਏਜੰਸੀ ਨੇ, ਮਤਲਬ ਇੱਕੋ ਟਾਈਮ ਸਾਰੇ ਚੈਨਲਸ ਦੇ ਉੱਪਰੋਂ ਪਲੇ ਹੋ ਰਿਹਾ, ਹੋ ਛੱਡੋ ਜੀ ਰੇਲਵੇ ਸਟੇਸ਼ਨ ਉੱਪਰ ਤੱਕ ਪਲੇ ਹੋ ਰਿਹਾ, ਉਹ ਤਸਵੀਰਾਂ ਸਾਹਮਣੇ ਕਈ ਆ ਰਹੀਆਂ ਸੀ, ਮਤਲਬ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਐਸਾ ਬਣਿਆ ਜਿਹੜਾ ਕਹਿੰਦਾ ਸੀ ਕਿ ਪਹਿਲਾਂ ਵਾਲਾ ਪ੍ਰਧਾਨ ਮੰਤਰੀ ਬੋਲਦਾ ਨਹੀਂ ਸੀ ਜੀ, ਉਹ ਤਾਂ ਮੌਣ ਵਰਤ ਸੀ, ਅਸੀਂ ਬੋਲਣ ਵਾਲੇ ਆਏ ਆ। ਉਹਨਾਂ ਨੇ ਹਜੇ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਯਾਰ। ਹੁਣ ਪਿੱਛੇ ਜੇ ਹਰਿਆਣਾ ਸੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਉਹ ਕਰ ਰਹੇ ਸੀ ਪ੍ਰੈਸ ਕਾਨਫਰੰਸ, ਤੇ ਨਾਲ ਬੰਦਾ ਕਹਿੰਦਾ ਜੀ ਅਜੇ ਮੁੱਖ ਮੰਤਰੀ ਸਾਹਿਬ ਇਕੱਲੇ ਨਾ ਆ ਗੱਲਬਾਤ ਹੀ ਕਰਨਗੇ ਮੈਨੀਫੈਸਟੋ ਤੇ, ਭਾਰਤੀ ਜਨਤਾ ਪਾਰਟੀ ਦੇ ਕੋਈ ਸਵਾਲ ਲੈਂਦੇ, ਅੱਗੋਂ ਪੱਤਰਕਾਰ ਪੈ ਗਏ, ਕਹਿੰਦੇ ਜੀ ਫਿਰ ਪ੍ਰੈਸ ਕਾਨਫਰੰਸ ਕਾਹਦੀ ਹੋਈ, ਤਾਂ ਮੁੱਖ ਮੰਤਰੀ ਕਹਿੰਦਾ ਯਾਰ ਤੂੰ ਪਹਿਲਾਂ ਨਹੀਂ ਰੱਖਣਾ ਸੀ ਬਾਅਦ ਚ ਕਹਿੰਦਾ। ਮਤਲਬ ਜੇ ਪ੍ਰਧਾਨ ਮੰਤਰੀ ਵਾਕਈ ਕੰਮ ਕਰ ਰਿਹਾ ਉਹ ਲੱਗਦਾ ਕਿ ਮੈਂ ਸਹੀ ਹਾਂ, ਅਸੀਂ ਬਦਲਾਵ ਕਰ ਰਹੇ ਹਾਂ, ਅਸੀਂ ਗਰੰਟੀਆਂ ਦੇ ਰਹੇ ਹਾਂ, ਭਾਰਤ ਦੀ ਅਰਥ ਵਿਵਸਥਾ ਠੀਕ ਹੋ ਗਈ, ਹਾਲਾਤ ਠੀਕ ਹੋ ਰਹੇ ਆ, ਸਾਡੀ ਸਰਕਾਰ ਸਹੀ ਕੰਮ ਕਰ ਰਹੀ ਆ, ਤਾਂ ਫਿਰ ਆਉਣ ਇੱਕ ਪ੍ਰੈਸ ਕਾਨਫਰੰਸ ਤਾਂ ਕਰਨ। ਮਤਲਬ ਹੁਣ ਰਵੀਸ਼ ਕੁਮਾਰ ਆ ਜਾਂ ਕੋਈ ਹੋਰ ਬੰਦੇ ਉਹ ਚੈਲੰਜ ਕਰ ਰਹੇ ਆ ਕਿ ਸਾਡੇ ਨਾਲ ਆ ਕੇ ਪ੍ਰਧਾਨ ਮੰਤਰੀ ਇੰਟਰਵਿਊ ਕਰ ਲਏ,
ਹਾਂ ਉਹਨਾਂ ਨੇ ਕਿਹਾ, ਪ੍ਰੈਸ ਕਾਨਫਰੰਸ ਦਾ ਵੀ ਕਿਹਾ ਹੈਗਾ ਵੀ ਕਿੰਨੀਆਂ ਪ੍ਰੈਸ ਕਾਨਫਰੰਸਾਂ ਕਰੀਆਂ 10 ਸਾਲਾਂ 'ਚ।
ਹਾਂ ਜੀਰੋ। ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਮਨ ਕੀ ਬਾਤ ਕਰਦੇ ਆ ਜਾਂ ਇੰਨਾ ਬੋਲਦੇ ਆ, ਉਹ ਕਹਿੰਦੇ ਕਿ ਵਾਕਈ ਪੂਰੇ ਫੁੱਲ ਬੋਲਣ ਵਾਲੇ ਆ ਗਏ ਹੁਣ ਤਾਂ, ਜਿਹੜੇ ਪਿਛਲੇ PM ਸੀ ਉਹ ਬੋਲਦੇ ਨਹੀਂ ਵਿਚਾਰੇ, ਤੇ ਹੁਣ ਜਿਹੜੇ ਬੋਲਦੇ ਆ ਪਰ ਉਹ ਪ੍ਰੈਸ ਕਾਨਫਰੰਸ ਫਿਰ ਵੀ ਨਹੀਂ ਕਰਦੇ। ਪਤਾ ਨਹੀਂ ਕੀ ਗੱਲਬਾਤ ਆ ਭਾਈ, ਐਡਾ ਕੀ ਡਰ ਲੱਗਦਾ। ਪਰ ਫਿਰ ਸਵਾਲ ਹੋ ਗਿਆ ਜਿਹੜਾ ਮੀਡੀਆ ਗੱਲ, ਫਿਰ ਮੀਡੀਆ 'ਤੇ ਆ ਜਾਂਦੀ ਆ, ਜਦੋਂ ਆਪਣਾ ਪੱਤਰਕਾਰ ਭਾਈਚਾਰਾ ਵਿਚਾਰਾ ਹੁਣ ਸਵਾਲ ਕਰਨ ਨੂੰ ਹਟ ਗਿਆ, ਜੇ ਉਹਨੇ ਮਾਲਕ ਆ ਉਹ ਨਹੀਂ ਉਹਨਾਂ ਨੂੰ ਸਵਾਲ ਕਰਨ ਦੇ ਰਹੇ,
ਫਿਰੋਜ਼ਪੁਰ ਵਾਲੀ ਤੋਂ ਵੀ ਮਨਾ ਕਰ ਗਏ ਉਹ, ਕਹਿੰਦੇ ਵੀ ਨਹੀਂ।
ਫਿਰ ਪ੍ਰਧਾਨ ਸਾਹਿਬ ਤੁਸੀਂ ਮੀਟਿੰਗ 'ਚ ਬੈਠੇ ਹੋਏ ਸੀ, ਫਿਰ ਤੁਸੀਂ ਕਿਉਂ ਇਹ ਹਾਲਾਤ ਬੰਦ ਦਿੱਤੇ?
ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਪਤਾ ਨਹੀਂ ਕਿਹੜੇ ਚੈਨਲ ਦੀ ਗੱਲ ਕਰ ਰਹੇ ਸੀ, ਚੈਨਲ ਦਾ ਨਾਮ ਤਾਂ ਨਹੀਂ ਲਿਆ, ਉਹ ਕਹਿੰਦੇ ਇੱਕ ਪੱਤਰਕਾਰ ਕਹਿ ਰਿਹਾ ਵੀ ਮੈਨੂੰ ਮੀਟਿੰਗ ਦਾ ਪਤਾ, ਉਹ ਕਹਿੰਦਾ ਮੀਟਿੰਗ ਤਾਂ ਹੈ ਹੀ ਅੰਦਰ 3 ਜਣੇ ਸੀ, ਕਹਿੰਦਾ ਵੀ ਉਹਨੂੰ ਕੰਮ ਪਤਾ ਲੱਗ ਗਿਆ। ਮੈਂ ਕਿਹਾ ਜੀ ਲੱਗ ਜਾਂਦਾ ਹੁੰਦਾ ਪਤਾ, ਬਹੁਤ ਕੁਛ ਲੱਗ ਗਿਆ ਉਹਨੂੰ, ਦੱਸਿਆ
ਪਤਾ ਲੱਗ ਗਿਆ।
ਜਦੋਂ ਮੈਂ ਉਹਨੂੰ ਸਵਾਲ ਪੁੱਛਿਆ ਜੀ ਤੁਸੀਂ ਬੋਲੇ ਨੂੰ ਹੱਸ ਪਏ, ਮੈਂ ਕਿਹਾ ਜੀ ਰੋ ਹੋ ਗਈ ਨਾ, ਮੈਂ ਕਿਹਾ ਗੱਲ ਸਾਬਤ ਵੀ ਕੁਛ ਤਾਂ ਹੈਗਾ, ਮੈਂ ਪੁੱਛਿਆ ਉਹਨਾਂ ਨੂੰ। ਹਾਂ ਉਹ ਥੋੜ੍ਹਾ ਜਿਹਾ ਚਲੋ ਉਹ ਹੋਰ ਹਿਸਾਬ ਨਾਲ ਮੂਡ 'ਚ ਸੀ, ਚਲੋ ਇੰਟਰਵਿਊ ਹੋਣੇ ਵੀ ਐਂ ਚਾਹੀਦੇ ਗਰਮ, ਮੈਨੂੰ ਇਹ ਲੱਗਿਆ ਵੀ ਇਹ ਗਰਮ ਤੱਤੇ ਸਵਾਲ ਪੁੱਛੇ ਆ ਤਾਂ ਬੰਦੇ ਦਾ ਐਂ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਦੇ ਨਾਲਿਆਂ ਨਾਲ ਵੀ ਮੀਡੀਆ ਨੂੰ ਕੋਈ ਉਹ ਜਾਣੀ, ਇਹ ਮੀਡੀਆ ਤੋਂ ਐਵੇਂ ਡਰੇ ਫਿਰਦੇ ਆ, ਐਂ ਹੋਣਾ ਚਾਹੀਦਾ। ਪਰ ਪ੍ਰੋਬਲਮ ਇਹ ਹੈ ਵੀ ਉੱਥੇ ਚਿਹਰਾ ਇੱਕ ਆ, ਉਹ ਇੱਕ ਚਿਹਰਾ ਹੀ ਉਹ ਜਿਹਾ ਇੰਟਰਵਿਊ ਕਰ ਸਕਦਾ, ਫਿਰ ਇੱਕ ਨੂੰ ਵੀ ਦਿੱਲੀ ਵਾਲੇ ਪਤਾ ਨਹੀਂ ਕਿਵੇਂ ਆਪਦਾ ਫਾਹਾ ਜਿਹਾ ਲਾਈ ਬੈਠੇ ਆ, ਸਮਝ ਤੋਂ ਬਾਹਰ ਆ ਗੱਲ।
ਉਹ ਤਾਂ ਵਿਚਾਰੇ ਫਸੇ ਬੈਠੇ, ਚੌੜ ਥੋੜ੍ਹੀ ਆ, ਕਦੇ ਆਸਾਮ ਜਾਣਾ ਜੀ, ਫਿਰ ਗੁਜਰਾਤ ਜਾਣਾ, ਸਾਰੀ ਜ਼ਿੰਮੇਵਾਰੀ ਆ ਗਈ ਉੱਤੇ, ਫਰਕ ਤਾਂ ਪੈਂਦਾ ਹੀ ਆ ਨਾ। ਹੁਣ ਇਹਨਾਂ ਦੇ ਵਿਧਾਇਕ ਨੇ ਕੋਰ ਵਿਜੇ ਪ੍ਰਤਾਪ, ਉਹਨੇ ਕਲਿੱਪ ਫਿਰ ਵਾਇਰਲ ਹੋ ਰਹੀ ਆ,
ਬਿਲਕੁਲ ਬਹੁਤ ਜ਼ਿਆਦਾ,
ਕਹਿੰਦੇ ਮੇਰੇ ਹਲਕੇ 'ਚ ਦੋ ਪੁਲਿਸ ਮੁਲਾਜ਼ਮ ਆ ਵੱਡੇ, ਕਹਿੰਦੇ ਰੱਗ ਉਹ ਚੱਡਾ ਦੇ ਖਾਸ ਨੇ ਇਹ, ਤੇ ਕਹਿੰਦੇ ਨਸ਼ਾ ਵਿਕਾ ਰਹੇ ਆ। ਜੇ ਤੁਹਾਡਾ ਇੱਕ ਵਿਧਾਇਕ ਕਹਿ ਰਿਹਾ ਸਾਡੇ ਨਸ਼ਾ ਵੇਖ ਰਿਹਾ, ਤੁਹਾਡਾ ਇੱਕ ਵਿਧਾਇਕ ਕਹਿ ਰਿਹਾ ਜੀ ਸਾਡੇ ਇੱਥੇ ਪੁਲਿਸ ਗੱਲ ਨਹੀਂ ਸੁਣਦੀ, ਤਾਂ ਮਾਨ ਸਾਹਿਬ ਫਿਰ ਪੰਜਾਬ ਦਾ ਮਾੜਾ ਖਿਆਲ ਕਰ ਲਓ, ਕਿ ਚੱਕਰ ਕੀ ਆ। ਪਹਿਲਾਂ ਜਿਹੜੇ ਬੰਦੇ ਨੂੰ ਤੁਸੀਂ ਉਪ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਸੀ, ਹੁਣ ਤੁਸੀਂ ਇਹਨਾਂ ਹੈਲੋ ਹਾਈ ਕਰਨ 'ਚ ਵੀ ਗਰੇਜ਼ ਕਰ ਰਹੇ ਹੋ, ਪਤਾ ਨਹੀਂ ਕੀ ਗੱਲ ਹੈ ਜੀ, ਕਿਉਂ ਇਹ ਸਭ ਕੁਛ।
ਚੋਰੀਆਂ ਬਹੁਤ ਹੋ ਰਹੀਆਂ ਹੈਗੀਆਂ ਉਹ ਫਿਰ ਦਿਨਾਂ 'ਚ ਬਹੁਤ ਜ਼ਿਆਦਾ, ਫਿਰ ਇੱਕ ਤੈਨੂੰ ਹੋਰ ਦੱਸ ਦਿੰਦਾਗਾ, ਕੋਈ ਵੀ ਬੰਦਾ ਜਿਹੜਾ ਆਹ ਪਿੱਛੇ ਰੌਲਾ ਪਿਆ ਸੀ ਸਿਗਨੇਚਰ ਕੈਪਸੂਲ ਦਾ ਜਾਂ ਮੈਡੀਕਲ ਨਸ਼ੇ ਦਾ, ਅੱਜ ਕੱਲ੍ਹ ਰੇਟ ਪਤਾ ਕਰ ਲਏ।
ਹਾਂ
ਰੇਟ ਡਿੱਗ ਪਿਆ,
ਤਾਂ ਡਿੱਗਣਾ ਹੀ ਆ ਫਿਰ,
ਰੇਟ ਡਿੱਗ ਪਿਆ, ਤੇ ਇਹ ਵੀ ਦੇਖੋ ਤੁਸੀਂ ਕਿੱਡਾ ਵੱਡਾ ਇਹ ਆ। ਉਹ
ਮੈਂ
ਕਿਸੇ ਮੁੰਡਿਆਂ ਤੋਂ ਡਿਟੇਲ ਮੰਗੀ ਸੀ, ਉਹ ਸ਼ਾਇਦ ਜੇ ਮੈਨੂੰ ਤਿਆਰ ਕਰਤੀ ਆਪਾਂ ਵੋਟਾਂ ਤੋਂ ਪਹਿਲਾਂ ਹੀ ਉਸ ਰਿਪੋਰਟ ਇੱਕ ਤਿਆਰ ਕਰ ਲਾਂਗੇ, ਰੱਖਾਂਗੇ ਲੋਕਾਂ ਦੇ ਸਾਹਮਣੇ। ਇਹ ਸੋਚਣ ਵਾਲੀਆਂ ਗੱਲਾਂ, ਇਹ ਡੂੰਘੀਆਂ ਗੱਲਾਂ,
ਬਹੁਤ ਕਈ ਨਿੱਕੀਆਂ ਨਿੱਕੀਆਂ ਗੱਲਾਂ ਤੇ, ਪਰ ਉਹ ਪੂਰੇ ਪੰਜਾਬ ਤੱਕ ਨੂੰ ਪ੍ਰਭਾਵਿਤ ਕਰਦੀਆਂ। ਮਤਲਬ ਇਹ ਮਾਲਵਾ 'ਚ ਤਾਂ ਜਿਹੜਾ ਗੱਲ ਕੀਤੀ ਸਿਗਨੇਚਰ ਆ ਗਾਭਾ ਕੈਪਸੂਲ ਨੇ, ਤਾਂ ਡੰਡ ਵੱਢ ਰੱਖੀ ਆ ਨੌਜਵਾਨਾਂ ਦੀ, ਮਤਲਬ ਗਿਣਤੀ ਨੂੰ ਕਿੰਨੇ ਕਿੰਨੇ ਖਾ ਰਹੇ ਆ।
ਇੱਕ ਮੈਂ ਰੀਲ ਸੁਣੀ ਤੈਨੂੰ ਭੇਜੀ ਸੀ,
ਹਾਂ
ਕੀ ਕਹਿ ਰਿਹਾ ਸੀ ਮੁੰਡਾ ਉਹ 'ਚ,
ਕੋਈ ਗੋਲੀਆਂ ਖਾ ਕੇ ਤੇ ਉਹੀ
ਮਤਲਬ ਪ੍ਰਮੋਟ ਕਰ ਰਹੇ ਆ।
ਹਾਂ ਉਹ ਮੱਝੀ ਜਿਹੜਾ ਗਾਭਾ ਕੈਪਸੂਲ ਨਾ, ਉਹਨੂੰ ਜਨਤਾ ਸ਼ੌਕ ਨਾਲ ਖਾ ਰਹੀ ਆ ਪਿੰਡਾਂ 'ਚ ਮੜੀਰ।
ਹਾਂ ਉਹ ਕਹਿੰਦਾ ਮੈਂ ਇੰਨੇ ਖਾ ਜਾਂਦਾ ਗਾ, ਉਹ ਕਹਿੰਦਾ ਵੀ ਇੰਨੇ ਖਾ ਜਾਂਦਾ ਕਮਾਲ ਆ, ਉਹ ਲੋਕ ਰੀਲਾਂ ਪਾ ਰਹੇ ਆ,
ਉਹੀ ਤਾਂ ਗੱਲ ਹੈ ਨਾ,
ਜਿਹੜੀ ਗੱਲ ਬੈਨ ਕਰਨ ਵਾਲੀ ਉਹ ਬੈਨ ਨਹੀਂ ਕਰ ਰਹੀ ਸਰਕਾਰ ਵੀ, ਇਹਨਾਂ ਨੂੰ ਲੈ ਕੇ ਜਾਓ ਮਾੜਾ ਜਿਹਾ ਚੌਂਕੀ 'ਚ, ਤੇ ਦੋ ਮਰੂ ਪਟੇ ਇਹਨਾਂ ਦੇ।
ਹਾਂ ਕਿ ਭਰਾਵਾ
ਜੇ ਤੂੰ ਪਾਓ ਪਰ ਜਾ, ਪ੍ਰਮੋਸ਼ਨ ਕਰ ਰਹੇ ਆ,
ਜੇ ਪੰਛੀ ਖਾਨਾ ਤੇ ਕੱਲ ਹੱਥ ਮਰ ਜਾਏਗਾ।
ਨਹੀਂ ਨਹੀਂ ਉਹ ਪ੍ਰਮੋਸ਼ਨ ਹੀ ਕਰ ਰਹੇ, ਉਹ ਮਾਣ ਮਹਿਸੂਸ ਕਰ ਰਹੇ ਆ।
ਹਾਂ ਕਿ ਮੈਨੇ ਖਾ ਲੈਣਾ, ਗਾਭਾ ਕੈਪਸੂਲ ਨੇ ਤਾਂ ਮਾਲ ਵਿੱਚ ਡੰਡ ਵੱਢ ਰੱਖੇ, ਮੈਨੂੰ ਨਹੀਂ ਪਤਾ ਦੁਆਬੇ 'ਚ ਮੱਝ 'ਚ ਕੀ ਹਾਲਾ ਇਸ ਕੈਪਸੂਲ ਕਰਕੇ, ਪਰ ਆ ਬਠਿੰਡਾ ਮਾਨਸਾ ਮੁਕਤਸਰ ਹੋ ਗਿਆ।
ਮੈਂ ਹੁਣ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਦਾ, ਜਿਹੜੀਆਂ ਕਮੇਟੀਆਂ ਬਣੀਆਂ ਸੀਗੀਆਂ, ਹਾਂ, ਜਿਹੜੇ ਲੋਕ ਮੂਹਰੇ ਲੱਗੇ ਸੀ ਉਹ ਵੀ ਹੁਣ ਸਾਇਲੈਂਟ ਨੇ, ਕਿਉਂ ਸਾਇਲੈਂਟ ਨੇ ਪਤਾ ਨਹੀਂ, ਉਹਨਾਂ ਨੂੰ ਹੋਣਾ ਚਾਹੀਦਾ, ਆਹ ਦਿਨ ਤਾਂ ਆਹ ਸਗਾਂ ਦੀ ਦੇਣੀ ਇਹ ਨੇ, ਤੁਹਾਡੇ ਪਿੰਡਾਂ ਦੇ ਵਿੱਚ ਪਹਿਰੇ ਲੱਗਣ, ਤੁਹਾਡੇ ਪਿੰਡਾਂ 'ਚ ਜਾਗਰੂਕ ਹੋਏ, ਤੁਸੀਂ ਲੀਡਰਾਂ ਤੋਂ ਆਪਦਾ ਉਹ ਲਓ, ਐਫੀਡੈਵਿਟ ਭਰਾਓ ਵੀ ਆਹ ਭਾਈ ਕੀ ਹੋ ਰਿਹਾ, ਫਿਰ ਨਹੀਂ ਹੋਊਗਾ ਅਸੀਂ ਤੁਹਾਨੂੰ ਤਾਂ ਵੋਟ ਪਾ। ਮਤਲਬ ਜਿਹੜੇ ਬੰਦੇ ਮੂਹਰੇ ਉਹ ਵੀ ਚੁੱਪ, ਉਹ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਡੂੰਘੀ ਨਜ਼ਰ ਨਾਲ। ਕਈ ਵਾਰੀ ਨਾ ਬੰਦੇ ਆਪਾਂ ਨੂੰ ਮੈਸੇਜ ਕਰਕੇ ਪੁੱਛਦੇ ਵੀ ਫਲਾਨਾ ਬੰਦਾ ਕਿਵੇਂ ਆ ਜੀ, ਫਲਾਨਾ ਬੰਦਾ ਪੰਜਾਬ ਵਿਚਾਲੂ ਜੀ, ਫਲਾਨਾ ਬੰਦਾ ਵਿਚਾਲੂ, ਤਾਂ ਉਹ ਇਹ ਦਿਨਾਂ ਦੇ ਵਿੱਚ ਦੇਖਿਆ ਕਰਨ ਵੀ ਉਹ ਪੰਜਾਬ ਵਿਚਾਰ ਰਹੇ ਆ ਕਿ ਕੀ ਕਰ ਰਹੇ ਆ।
ਬਿਲਕੁਲ
ਹਾਂ, ਰੇਟ ਡਿੱਗ ਪਏ, ਕੋਈ ਤੁਹਾਡਾ ਉਹੋ ਜਿਹਾ ਧਰਨਾ ਪ੍ਰਦਰਸ਼ਨ ਜਿੱਥੇ ਹੋਣਾ ਚਾਹੀਦਾ। ਧਰਨਾ ਪ੍ਰਦਰਸ਼ਨ ਦਾ ਮਤਲਬ ਇਹ ਨਹੀਂ ਵੀ ਰੋਡ ਜਾਮ ਕਰ ਲਓ ਵੀ ਇੱਥੇ ਸਸਤਾ ਨਸ਼ਾ ਵਿਕੀ ਜਾਂਦਾ, ਨਹੀਂ, ਲੋਕਾਂ ਨੂੰ ਦੱਸੋ ਭਾਈ ਫਲਾਨੀਆਂ ਦੁਕਾਨਾਂ 'ਤੇ ਆਹ ਹੋ ਰਿਹਾ, ਇਹ ਕੀ ਗੱਲ ਹੋ ਰਹੀ ਆ, ਪਹਿਲੀ ਗੱਲ ਸਸਤਾ ਕਿਵੇਂ ਵਿਕੀ ਕਿਉਂ ਰਿਹਾ ਹੈਗਾ,
ਡੀਸੀਸ ਕੀ ਕਰ ਰਹੇ ਨੇ, ਪਹਿਲਾਂ ਬੈਨ ਲਾਉਣ ਦੀ ਗੱਲ ਕਰਦੇ ਨੇ, ਹੁਣ ਉਹ ਡੀਸੀਸ ਕੀ ਕੰਮ ਕਰ ਰਹੇ ਆ।
ਹਾਂ, ਕੀ ਕਹਿੰਦੇ ਕਿਸੇ ਨੇ ਹੁਣ ਚੈੱਕ ਕੀਤਾ ਗਾ ਵੀ ਉਹ ਜਿਹੜੀ ਦਾਰੂ ਵਾਲਾ ਰੌਲਾ ਪੈ ਰਿਹਾ ਸੀ ਉਹ ਉਹਨੂੰ ਹਟ ਗਈ ਕਿਆ ਰਹੀ ਆ।
ਇੱਕ ਰਿਪੋਰਟ ਆਈ ਆ, ਮਤਲਬ ਉਹ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ 'ਚ ਕਿਹੜਾ ਨਸ਼ਾ ਸਪਲਾਈ ਕੀਤਾ ਜਾ ਰਿਹਾ ਜਾਂ ਆਹ ਜਿਹੜੀ ਸ਼ਰਾਬ ਬਣਾਈ ਜਾ ਰਹੀ ਆ। ਹੁਣ ਮਾਨ ਸਾਹਿਬ ਰੋ ਪੈਂਦੇ ਆ ਕੁਝ ਰਾਜ ਆ ਕੇ ਸੁਪਰੀਮੋ ਸਾਹਿਬ ਨੂੰ ਜਾ ਕਰਕੇ। ਹੁਣ ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਜਦੋਂ ਨਸ਼ੇ ਨਾਲ ਮੌਤਾਂ ਹੋ ਰਹੀਆਂ
ਜੀ,
ਜ਼ਹਿਰੀਲੀ ਸ਼ਰਾਬ ਦੇ ਨਾਲ ਬੰਦੇ ਮਰ ਗਏ, ਕੋਈ ਕਿਸੇ ਦੀ ਕੋਠੀ ਨਪੜਿਆ ਤੁਹਾਡੇ ਵਿਧਾਇਕ ਦੇ ਉੱਪਰ ਇਲਜ਼ਾਮ ਲੱਗਦੇ ਆ, ਰੌਲਾ ਪਾਉਂਦਾ ਮੀਡੀਆ ਤਾਂ ਗੱਲ ਮਾੜੀ ਮੋਟੀ ਟਿਕਦੀ ਆ, ਸ਼ੁਭ ਕਰਨ ਦੇ ਗੋਲੀ ਲੱਗਦੀ ਆ, ਉਦੋਂ ਤਾਂ ਮਾਨ ਸਾਹਿਬ ਨੂੰ ਰੋਣਾ ਆਉਂਦਾ ਨੀ। ਤੇ ਹੁਣ ਸੁਖਪਾਲ ਸਿੰਘ ਖਹਿਰਾ ਸਵਾਲ ਉਠਾ ਰਹੇ ਨੇ, ਦੇਖੋ ਭਾਈ ਪੰਜਾਬ ਦਾ ਕੀ ਬਣ ਰਿਹਾ। ਤੇ ਚਲੇ ਗਏ ਫਿਰ ਆਪਾਂ ਜੀ ਅੱਜ
ਦੇਖੋ ਹੋਰ ਵੀ ਚੈਨਲ ਆ, ਕਿਸੇ ਨੇ ਉਹ ਦੱਸਿਆ ਵੀ ਰਾਘਵ ਚੱਡੇ ਬਾਰੇ ਵੀ ਉਹ ਛੱਡ ਕੇ ਵੀ ਭੱਜ ਭੁੱਜ ਸਕਦੇ ਆ। ਹੁਣ ਲੋਕ ਹੁਣ ਚਰਚਾ ਚੱਲਣ ਲੱਗ ਗਈ ਚੈਨਲਾਂ 'ਤੇ, ਆਪਾਂ ਤਾਂ ਹਾਲਾਂਕਿ ਬਾਹਲੇ ਦਿਨ ਪਹਿਲੇ ਹੀ ਉਹ ਕਰਤਾ,
ਹੁਣ ਗੱਲ ਕਰਨ ਜੀ ਨਹੀਂ ਕਰਦਾ, ਕੁਛ ਕਰੋ ਤਾਂ ਸਹੀ ਭਰਾਵਾ, ਇੰਨਾ ਵੀ ਕੀ ਸ਼ਾਂਤੀ ਯਾਰ। ਲੋਕ ਸਭਾ ਇਲੈਕਸ਼ਨ ਹੋ ਰਹੇ ਆ, ਤੂੰ ਮਾੜਾ ਮੋਟਾ ਕੋਈ ਬੋਲ ਪਾ, ਜਮਾਂ ਹੀ ਚੁੱਪ ਆ ਯਾਰ। ਉਹ ਵਰਤ ਨਹੀਂ, ਉਹਦਾ ਮੋਬਾਈਲ ਖਰਾਬ ਹੋ ਗਿਆ, ਡਿੱਗ ਗਿਆ, ਹੁਣ ਉੱਥੇ ਰਿਪੇਅਰ ਹੁੰਦਾ ਮਹਿੰਗਾ ਜਿੱਥੇ ਗਏ ਆ, ਉਹਨੇ ਇੰਡੀਆ ਆ ਕੇ ਰਿਪੇਅਰ ਕਰਾਉਣਗੇ, ਫਿਰ ਕੋਈ ਟਵੀਟ ਵੂਟ ਕਰਿਆ ਕਰਨਗੇ, ਇਹ ਚੱਕਰ ਆ। ਮੈਡੀਟੇਸ਼ਨ ਧਿਆਨ ਲਾਉਣ ਗਏ ਆ, ਨਹੀਂ ਫਿਰ ਸੁਪਰੀਮੋ ਸਾਹਿਬ ਤਾਂ ਆਉਣ ਲੱਗ ਗਏ ਸੀ ਪੰਜਾਬ 'ਚ ਜਾਂ ਬਾਕੀ ਇੰਡੀਆ 'ਚ, ਪਰ ਰਾਘਵ ਜੀ ਬਾਹਰੋਂ ਕਰ ਰਹੇ ਆ,
ਇਹ ਤਾਂ ਬਾਈ ਹੁਣ
ਜਿੱਦਾਂ ਉੱਥੇ ਵੱਧ ਵਧੀਆ ਹੁੰਦਾ ਹੋਵੇ ਭਰਾਵਾ, ਪੰਜਾਬ 'ਚ ਉਹਨਾਂ ਵਧੀਆ ਨਾ ਹੁੰਦਾ ਹੋਵੇ, ਪਰ ਜਿਹੜੇ ਬੰਦੇ 'ਤੇ ਇਲਜ਼ਾਮ ਲੱਗਦੇ ਸੀ ਕਿ ਇਹ ਪੰਜਾਬ ਦਾ ਸੁਪਰ CM ਆ, ਚਰਚਾ ਉਦੋਂ ਹੁੰਦੀ ਸੀ ਪੰਜਾਬ ਸਰਕਾਰ ਬਣਨ ਤੋਂ ਬਾਅਦ, ਅੱਜ ਉਹ ਬੰਦਾ ਲੱਭ ਹੀ ਰਿਹਾ, ਕਮਾਲ ਆ ਯਾਰ, ਇਹ ਹੋ ਕਿਵੇਂ ਗਿਆ। ਜਿੱਥੇ ਇਲਜ਼ਾਮ ਲੱਗਦੇ ਸੀ ਪੰਜਾਬ ਦੀਆਂ 2-3 ਕੋਠੀਆਂ ਲਈ ਬੜਾ ਸਰਕਾਰੀ ਇਹ ਮੁੱਖ ਮੰਤਰੀ ਲੈਵਲ ਦੀਆਂ, ਅੱਜ ਉਹ ਬੰਦਾ ਇੱਥੇ ਆਉਂਦਾ ਹੀ ਨਹੀਂ ਯਾਰ, ਉਹ ਵੀ ਜਦੋਂ ਲੋਕ ਸਭਾ ਚੋਣਾਂ ਹੋ ਰਹੀਆਂ। ਤੇ ਜਿਹੜਾ ਬੰਦਾ ਇੰਡੀਆ ਗੱਠਜੋੜ 'ਚ ਆਮ ਆਦਮੀ ਪਾਰਟੀ ਲਿਜਾਣ 'ਚ ਐਂ ਭੂਮਿਕਾ ਵੀ ਨਿਭਾਉਂਦਾ, ਹਰੇਕ ਮੀਟਿੰਗ 'ਚ ਸ਼ਾਮਿਲ ਵੀ ਹੁੰਦਾ, ਅੱਜ ਉਹ ਬੰਦਾ
ਭਰਨਾ ਪੈਂਦਾ ਗਾ, ਤੇ ਉਹ ਇੰਟਰਨੈਸ਼ਨਲ ਕਾਰਡ ਰਾਹੀਂ ਪੇਮੈਂਟ ਹੋ ਜਾਂਦੀ ਆ, ਤੇ ਉਹ ਇੱਕ ਦੋ ਬੰਦਿਆਂ ਨੇ ਕਿਹਾ ਚੇਂਜ ਹੋ ਸਾਡਾ, ਉਹ ਤੇ ਚੱਲ ਰਿਹਾ, ਕੋਈ ਨਾ ਕਰ ਲਾਂਗੇ, ਤੁਸੀਂ ਸੁਣੋ ਤੁਸੀਂ ਬਸ, ਨਾਲੇ ਪਾਸੇ ਧਿਆਨ ਲਓ, ਕੋਈ ਨੀ ਉਹ ਕਈ ਬੰਦੇ ਕਹਿ ਰਹੇ ਵੀ ਸਾਡੇ ਬੈਕ ਸਕਰੀਨ ਤੇ ਨਹੀਂ ਚੱਲਦਾ, ਕੋਈ ਨਾ ਹੌਲੀ ਹੌਲੀ ਆਪੇ ਓਕੇ ਹੋ ਜੂ, ਤੁਸੀਂ ਬਸ ਤੁਸੀਂ ਵੀ ਆਪਦੀਆਂ ਭੇਜ ਸਕਦੇ ਹੋ। ਇੱਕ ਉਹ ਮੁੰਡੇ ਨੇ ਮੈਨੂੰ ਕਿਹਾ ਸੀਗਾ ਵੀ ਚਿੱਠੀ ਸ਼ਾਇਦ ਅੱਜ ਉਹਦੀ ਆਪਾਂ ਚਿੱਠੀ ਪੜ੍ਹ ਦਾਂਗੇ, ਤੇ ਵਿਕਰਮ ਮੁੰਡੇ ਦਾ ਨਾਮ ਆ, ਤੇ ਬਾਕੀ ਜਿਹੜੇ ਨੇ ਆਪਦੀਆਂ ਕਹਾਣੀਆਂ ਸਟੋਰੀਆਂ ਭੇਜਣੀਆਂ, ਜਦੋਂ ਤੁਸੀਂ ਐਪ ਡਾਊਨਲੋਡ ਕਰੋਗੇ ਉਹਦੇ 'ਚ ਇੱਕ ਸਟੱਡੀ ਮਟੀਰੀਅਲ ਵਾਲਾ ਫੋਲਡਰ ਆ, ਸਟੱਡੀ ਮਟੀਰੀਅਲ ਵਾਲੇ ਦੇ ਵਿੱਚ ਉੱਥੇ ਕਮਿੰਗ ਸੂਨ ਲਿਖਿਆ ਆ ਰਿਹਾ, ਹਜੇ ਜਦੋਂ ਆ ਗਈਆਂ ਕਹਾਣੀਆਂ ਸਟੋਰੀਆਂ ਉੱਥੇ ਆ ਜੂਗਾ ਕਹਾਣੀਆਂ ਸਟੋਰੀਆਂ, ਅਤੇ ਉਹਦੇ ਥੱਲੇ ਪਤਾ ਲਿਖਿਆ ਵਾ, ਇੱਕ ਈਮੇਲ ਐਡਰੈਸ ਸਪੈਸ਼ਲ ਲਿਖਿਆ ਵਾ, ਉੱਥੇ ਤੁਸੀਂ ਆਪਦੀਆਂ ਕਹਾਣੀਆਂ ਕਵਿਤਾਵਾਂ ਭੇਜ ਸਕਦੇ ਹੋ, ਪਰ ਕੋਸ਼ਿਸ਼ ਪੰਜਾਬੀ 'ਚ ਹੀ ਰੱਖਿਓ, ਪੰਜਾਬੀ ਨੂੰ ਹੀ ਅਸੀਂ ਉਹ ਪਹਿਲ ਦੇਵਾਂਗੇ।
ਹਾਂਜੀ, ਅਤੇ ਅੱਜ ਅਸੀਂ ਰਿਕਾਰਡ ਵੀ ਕੀਤਾ ਪ੍ਰੋਗਰਾਮ,
ਹਾਂ
ਅੱਜ ਟੈਲੀਫੋਨ
ਵਾਲਾ ਰਿਕਾਰਡ ਵਾਲਾ, ਤੇ ਉਹ ਤੁਸੀਂ ਜਲਦ ਸੁਣੋਗੇ, ਬਸ ਇੱਕ ਦਿਨ ਦੇ ਵਿੱਚ ਹੀ ਤੁਹਾਡੇ
ਐਪ ਤੇ ਆਜੂਗਾ।
ਹਾਂ, ਐਪ ਤੇ ਉਹ ਚੌਥਾ ਐਪੀਸੋਡ ਆਪਣਾ ਟੈਲੀਫੋਨ ਵਾਲਾ, ਮੰਨ ਕੇ ਚਲੋ ਵੀ ਜਿਵੇਂ 2-2 ਘੰਟਿਆਂ ਦੇ ਪਹਿਲਾਂ ਪਿਆ, 6 ਘੰਟਿਆਂ ਦਾ ਇਹ 8 ਘੰਟਿਆਂ ਦਾ ਹੋ ਗਿਆ, ਮਤਲਬ ਹਾਂਜੀ ਤੁਹਾਡੇ ਹੁਣ ਹੌਲੀ ਹੌਲੀ ਲਾਂਭੇ ਲਾ ਦਾਂਗੇ। ਇੱਕ ਤਾਂ ਮੈਨੂੰ ਗੱਲ ਫੋਨ ਆ ਗਿਆ, ਫੋਨ ਨਹੀਂ ਮੈਸੇਜ ਆਇਆ, ਕਹਿੰਦਾ ਬਾਈ ਜੀ 2-3 ਘੰਟੇ ਨਹੀਂ ਇਹ ਹੋ ਸਕਦਾ, ਮੈਂ ਕਿਹਾ ਬਈ ਉਹ ਮਗਾ ਰੁਕੋ ਜਰਾ
ਰੁਕੋ ਜਰਾ
ਰਹਿਮ ਕਰੋ, ਐਂ ਨਾ ਕਰੋ ਵੀਰ ਬਣ ਕੇ, ਆਪਾਂ ਕਰਾਂਗੇ, ਆਪਾਂ ਹੌਲੀ ਹੌਲੀ ਸੋਡੇ ਲਈ ਆ, ਜਿਵੇਂ ਤੁਸੀਂ ਸਾਨੂੰ ਇੰਨਾ ਪਿਆਰ ਕਰ ਰਹੇ ਹੋ ਕਰਾਂਗੇ, ਹੁਣ ਤਾਂ ਥੋੜਾ ਜਿਹਾ ਵੋਟਾਂ ਵਾਲਾ ਗਾ, ਹੁਣ ਤਾਂ ਸਾਨੂੰ ਲੀਡਰਾਂ ਦੇ ਪਿੱਛੇ ਵੀ ਭੱਜਣਾ ਭੁੱਜਣਾ ਪੈਂਦਾ ਇੰਟਰਵਿਊਆਂ ਵਾਸਤੇ, ਵੀ ਉਹ ਵੀ ਤੁਹਾਡੇ ਲਈ ਆ, ਕੰਟੈਂਟ ਵੀ ਨਿਕਲ ਕੇ ਆਊ, ਨਾਲੇ ਕੋਈ ਸਵਾਲ ਜਵਾਬ ਹੋਣਗੇ। ਚਲੋ ਠੀਕ ਆ ਜੀ, ਆਪਾਂ ਕਰਦੇ ਹਾਂ ਜੀ ਗੱਲਬਾਤ,
ਸ਼ਨੀਵਾਰ ਨੂੰ ਮਿਲਦੇ ਹਾਂ ਜੀ, ਇਸ ਵਾਰ ਸਪੈਸ਼ਲ ਪੋਡਕਾਸਟ ਨਹੀਂ ਆਊਗਾ, ਅਸੀਂ ਮਿਲਿਆ ਕਰਾਂਗੇ ਹੁਣ
ਜੀ। ਧੰਨਵਾਦ ਜੀ,
ਧੰਨਵਾਦ ਜੀ।